ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨਸ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਚੱਲ ਰਿਹਾ। ਦਿਨ ਐਤਵਾਰ ਸ਼ੁਰੂ ਹੋ ਚੁੱਕਾ ਹੈ ਔਰ ਇਸ ਵੇਲੇ 8:03 ਹੋ ਗਏ ਨੇ 7 ਫਰਵਰੀ 2021 ਦੇ। ਹਾਜ਼ਰ ਹਾਂ ਜੀ 2 ਘੰਟਿਆਂ ਵਾਸਤੇ ਆਪ ਜੀ ਦੇ ਸਾਹਮਣੇ। ਆਪ ਜੀ ਦੇ ਅੰਗ ਸੰਗ ਰਵਾਂਗਾ ਤੇ ਗੱਲਾਂ ਕਰਾਂਗੇ ਦਿਲ ਵਾਲੀਆਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਬ ਸਟੂਡੀਓ ਤੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮੋਰਨਿੰਗ। ਅੱਜ ਬਹੁਤ ਹੀ ਖੂਬਸੂਰਤ ਦਿਨ ਚੜ੍ਹਿਆ ਕੌਫ ਸਾਰਬਰ ਦੇ ਵਿੱਚ। ਮੈਂ ਫੋਟੋ ਵੀ ਸ਼ੇਅਰ ਕੀਤੀ ਹੈ ਫੇਸਬੁੱਕ 'ਤੇ। ਅੱਜ ਸਵੇਰੇ 2-2.5 ਘੰਟੇ ਜੋ ਕੁਦਰਤੀ ਵਰਤਾਰਾ ਵਰਤ ਰਿਹਾ ਸੀ, ਮੈਂ ਉਸਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਧਰਤੀ 'ਤੇ ਬੱਦਲ ਆਏ ਹੋਏ ਸੀ, ਜਿਸ ਨੂੰ ਆਪਾਂ ਸੰਘਣੀ ਧੁੰਦ ਵੀ ਕਹਿ ਲੈਂਦੇ ਨੇ, ਪਰ ਧੁੰਦ ਥੋੜ੍ਹੀ ਹੋਰ ਤਰ੍ਹਾਂ ਦੀ ਹੁੰਦੀ ਆ ਅਤੇ ਇਹ ਬੱਦਲ ਜਿਹੜੇ ਨੇ ਇਹ ਹੋਰ ਤਰ੍ਹਾਂ ਦੇ ਹੁੰਦੇ ਨੇ। ਸੋ ਉਹ ਤਸਵੀਰ ਸਾਂਝੀ ਕੀਤੀ ਹੈ, ਉਮੀਦ ਰੱਖਦਾ ਤੁਹਾਨੂੰ ਪਸੰਦ ਆਵੇਗੀ। ਅਤੇ ਤੁਹਾਡੇ ਵੀ ਆਸ ਪਾਸ ਬਹੁਤ ਕੁਛ ਵਰਤ ਰਿਹਾ ਹੁੰਦਾ ਹੈ, ਵਰਤ ਰਿਹਾ ਹੋਵੇਗਾ। ਸੋ ਪਿਆਰਿਓ, ਕੈਮਰੇ ਤੁਹਾਡੇ ਕੋਲ ਨੇ, ਇੰਨੇ ਮਹਿੰਗੇ ਮਹਿੰਗੇ ਜਿਹੜੇ ਫੋਨ ਆਪਾਂ ਲਏ ਹਾਂ, ਗੱਲ ਕਰਨੀ ਹੋਵੇ ਤਾਂ ਬਹੁਤ ਸਸਤੇ ਫੋਨ ਨਾਲ ਇਹ ਸਰ ਜਾਂਦਾ ਆ, ਪਰ ਇਹ ਕੀਮਤ ਜਿਹੜੀ ਕੈਮਰੇ ਦੀ ਹੈ ਆਪਾਂ ਜ਼ਿਆਦਾ ਦੇ ਰਹੇ। ਸੋ ਇਸ ਕਰਕੇ ਇਸ ਕੈਮਰੇ ਨੂੰ ਵਰਤੋ, ਤਸਵੀਰਾਂ ਖਿੱਚਿਆ ਕਰੋ। ਕੋਈ ਮੈਮਰੀ ਹੈ ਉਹ ਯਾਦ ਰਹਿੰਦੀ ਹੈ ਤੁਹਾਨੂੰ, ਉਹ ਹਮੇਸ਼ਾ ਦੇ ਲਈ ਕੈਦ ਹੋ ਜਾਂਦੀ ਹੈ। ਉਹਨੂੰ ਸਾਂਭ ਕੇ ਰੱਖੋ, ਸ਼ੇਅਰ ਕਰੋ ਇੱਕ ਦੂਜੇ ਨਾਲ ਅਤੇ ਇਹਦਾ ਪੂਰਾ ਲਾਹਾ ਲਓ। ਸੋ ਸਾਡੇ ਨਾਲ ਸਾਂਝ ਪਾਉਣ ਦੇ ਲਈ ਟੈਲੀਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਈਮੇਲ ਦੀ ਵਰਤੋਂ ਵੀ ਕੀਤੀ ਜਾਂਦੀ, request@harmanradio.com। ਸੋ ਦੁਨੀਆ ਦੇ ਕਿਸੇ ਵੀ ਖਿੱਤੇ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਲਾਈਵ ਸੁਣ ਰਹੇ ਹੋ ਜਾਂ ਪੋਡਕਾਸਟ, ਸਾਡੇ ਨਾਲ ਸੰਪਰਕ ਕਰੋ, ਆਪਣੇ ਮੈਸੇਜ ਭੇਜਿਆ ਕਰੋ, ਵਿਹਲੇ ਕੁ ਵਿਹਲੇ ਭੇਜ ਦਿਆ ਕਰੋ। ਤੋ ਸਵਾਗਤ ਤੁਹਾਡਾ ਸਾਰਿਆਂ ਦਾ। ਸਮੇਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਹੀ 4-5 ਸਮੇਂ ਚੱਲ ਰਹੇ ਨੇ ਅਤੇ ਜਿਹੜਾ ਵੀ ਸਮਾਂ ਚੱਲ ਰਿਹਾ ਜੀ, ਭਾਗਾਂ ਭਰਿਆ ਹੋਵੇ, ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਆਓ ਫਿਰ ਆਪਾਂ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬ੍ਰਿਸਬੇਨ ਦੇ ਵਿੱਚ 7:06 ਹੋ ਗਏ ਨੇ, ਐਡਲੇਡ ਦੇ ਵਿੱਚ 7:36, ਪਰਥ ਦੇ ਵਿੱਚ 5:06। ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 2:36 ਹੋਏ ਨੇ ਅਤੇ ਲੰਡਨ ਦੇ ਵਿੱਚ ਅਤੇ ਤਕਰੀਬਨ ਸਾਰੇ ਫਿਰ ਪੱਛਮ ਦੇ ਵਿੱਚ 6 ਫਰਵਰੀ ਚੱਲ ਰਹੀ ਹੈ, ਦਿਨ ਸ਼ਨਿਚਰਵਾਰ ਚੱਲ ਰਿਹਾ। ਲੰਡਨ 'ਚ 9:06 ਰਾਤ ਦੇ ਹੋਏ ਨੇ, ਨਿਊਯਾਰਕ ਦੇ ਵਿੱਚ ਸ਼ਾਮ ਦੇ 4:06 ਹੋਏ ਨੇ, ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਦੇ 1:06 ਹੋਇਆ। ਸੋ ਇਹ ਸੀ ਘੜੀਆਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੀਆਂ, ਜਿਸ ਘੜੀ ਦੇ ਵਿੱਚ ਵੀ ਅਸੀਂ ਹਾਂ ਉਹ ਭਾਗਾਂ ਭਰੀ ਹੋਵੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ, ਸ਼ਾਮਲ ਨੇ, ਸਹਿਜ ਪਾਠ ਚੱਲ ਰਹੇ ਨੇ ਅਤੇ ਭਾਈ ਦਲਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਮਹਿਤਾ ਚੌਂਕ ਤੋਂ ਪ੍ਰੋਗਰਾਮ ਸੰਚਾਲਨ ਕਰਦੇ ਨੇ, ਬੜੀ ਮਿਹਨਤ ਕਰ ਰਹੇ ਨੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕੱਲ ਮੈਂ ਇੱਕ ਵਿਚਾਰ ਸ਼ੇਅਰ ਕੀਤਾ ਸੀ ਫੇਸਬੁੱਕ 'ਤੇ ਜੀ। ਫੇਸਬੁੱਕ ਦੀ ਦੁਰਵਰਤੋਂ ਬਹੁਤ ਹੁੰਦੀ ਹੈ, ਪਰ ਕਈ ਵਾਰੀ ਵਧੀਆ ਵਰਤੋਂ ਵੀ ਕੀਤੀ ਜਾ ਸਕਦੀ ਹੈ, ਕਰੀਦੀ ਹੈ। ਸੋ ਕੋਸ਼ਿਸ਼ ਰਹਿੰਦੀ ਹੈ ਕਿ ਇਸ ਨੂੰ ਸੁਚੱਜੇ ਢੰਗ ਦੇ ਨਾਲ ਵਰਤਿਆ ਜਾਵੇ। ਤੇ ਇੱਕ ਵਿਚਾਰ ਸਾਂਝਾ ਕੀਤਾ ਸੀ, ਸ਼ਾਇਦ ਕੱਲ੍ਹ ਮੈਂ ਪ੍ਰੋਗਰਾਮ ਦੇ ਵਿੱਚ ਵੀ ਸ਼ੁਰੂ 'ਚ ਵੀ ਕਿਹਾ ਸੀ ਕਿ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉਂ ਕਰ ਮਿਲੋ ਜੁਠਾਰੀ। ਹਮਰੇ ਜੀ ਹੋਰ ਮੁੱਖ ਹੋਰ ਹੋਤ ਹੈ ਹਮ ਕਰਮਹੀਨ ਕੁੜਿਆਰੀ। ਸਾਡੇ ਜੀ ਦੇ ਵਿੱਚ ਸਾਡੇ ਅੰਦਰ ਤਾਂ ਕੁਛ ਹੋਰ ਹੁੰਦਾ, ਕਪਟ ਚੱਲ ਰਿਹਾ ਹੁੰਦਾ, ਠੱਗੀਆਂ ਹੁੰਦੀਆਂ ਨੇ ਜਾਂ ਮਾਇਆ ਦੀਆਂ ਗੱਲਾਂ ਹੁੰਦੀਆਂ ਨੇ, ਪੈਸੇ ਕਮਾਉਣ ਦੀਆਂ ਗੱਲਾਂ ਹੁੰਦੀਆਂ ਨੇ ਹਮੇਸ਼ਾ ਹੀ, ਅਤੇ ਸਾਡੇ ਮੂੰਹ ਦੇ ਵਿੱਚੋਂ ਕੁਛ ਹੋਰ ਅਸੀਂ ਕੱਢ ਰਹੇ ਹੁੰਦੇ ਹਾਂ। ਨਹੀਂ ਨਹੀਂ ਮਾਇਆ ਨਾਲ ਸਾਥ ਨਹੀਂ ਦੇਣਾ ਚਾਹੀਦਾ, ਮਾਇਆ ਇੱਦਾਂ ਆ, ਮਾਇਆ ਉੱਦਾਂ ਆ, ਇਹ ਸੱਚ ਬੋਲਣਾ ਚਾਹੀਦਾ ਸਾਨੂੰ ਹਮੇਸ਼ਾ ਹੀ, ਝੂਠ ਨਹੀਂ ਬੋਲਣਾ ਚਾਹੀਦਾ, ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਪਰ ਕਹਿੰਦੇ ਹਮਰੇ ਜੀਏ ਹੋਰ ਮੁੱਖ ਹੋਰ ਹੋਤ ਹੈ, ਪਰ ਜਦ ਅਸੀਂ ਕਰਦੇ ਹਾਂ ਸਾਡੇ ਮਨ ਦੇ ਵਿੱਚ ਕਪਟ ਹੁੰਦਾ, ਜਦੋਂ ਕਰਨ ਦੀ ਵਾਰੀ ਆਉਂਦੀ ਹੈ ਤਾਂ ਫਿਰ ਅਸੀਂ ਕੁਛ ਹੋਰ ਨਿਕਲਦੇ ਹਾਂ। ਅਤੇ ਕਹਿੰਦੇ ਵੀ ਪਰਮਾਤਮਾ ਤੁਸੀਂ ਤਾਂ ਪਵਿੱਤਰ ਹੋ, ਪਾਵਨ ਹੋ, ਪੂਰੇ ਪੁਰਖ ਹੋ, ਸੁਆਮੀ ਹੋ, ਅਤੇ ਕਹਿੰਦੇ ਅਸੀਂ ਝੂਠੇ ਹਾਂ, ਹਮ ਕਿਉਂ ਕਰ ਮਿਲੇ ਜੂਠਾਰੀ, ਅਸੀਂ ਝੂਠੇ ਦੇ ਝੂਠੇ ਹਾਂ, ਤੁਸੀਂ ਪਵਿੱਤਰ ਹੋ, ਅਤੇ ਸਾਡਾ ਮੇਲ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਸਾਡੇ ਮੁੱਖ 'ਤੇ ਕੁਛ ਹੋਰ ਹੈ, ਸਾਡੇ ਜੀ ਦੇ ਵਿੱਚ ਕੁਛ ਹੋਰ ਹੈ। ਸੋ ਬਹੁਤ ਸਾਰੀਆਂ ਦੁਨੀਆਂ ਦੇ ਵਿੱਚ ਸ਼ਖਸੀਅਤਾਂ ਪਰਖ ਦੀ ਘੜੀ ਦੇ ਵਿੱਚ ਸਾਹਮਣੇ ਆ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਉਹ ਬਿਹੇਵ ਕਰ ਰਹੇ ਨੇ। ਸਤਿਗੁਰੂ ਦੀ ਗੱਲ ਕੀਤੀ ਸੀ ਕੱਲ੍ਹ, ਵੈਸੇ ਮੈਂ ਬਹੁਤ ਪਹਿਲਾਂ ਵੀ ਗੱਲਾਂ ਸੁਣ ਚੁੱਕਾ, ਕਰ ਚੁੱਕਿਆ, ਖਾਸ ਸਾਡੇ ਭਾਅ ਜੀ ਨੇ, ਉਹਨਾਂ ਦਾ ਵੀ ਬਹੁਤ ਮਾੜਾ ਐਕਸਪੀਰੀਅੰਸ ਰਿਹਾ। ਅਤੇ ਸਪਿਰਚੁਅਲ ਟੂਰਿਜ਼ਮ, ਇੱਕ ਹੁੰਦਾ ਰਿਲੀਜੀਅਸ, ਇੱਕ ਹੁੰਦਾ ਟੂਰਿਜ਼ਮ, ਜਿੱਥੇ ਤੁਸੀਂ ਜਾਂਦੇ ਹੋ, ਅਸੀਂ ਕਿਸੇ ਹੋਟਲ 'ਚ ਰਹਿੰਦੇ ਹਾਂ, ਬੀਚ 'ਤੇ ਰਹਿੰਦੇ ਹਾਂ ਜਾਂ ਜਾ ਕੇ, ਜਾਂ ਉਹਨੂੰ ਕਹਿੰਦੇ ਟੂਰਿਜ਼ਮ, ਛੁੱਟੀਆਂ ਕੱਟਣ ਜਾਣਾ, ਘੁੰਮਣ ਫਿਰਨਾ। ਇੱਕ ਹੁੰਦਾ ਰਿਲੀਜੀਅਸ ਟੂਰਿਜ਼ਮ, ਜਿਸ ਤਰ੍ਹਾਂ ਹੱਜ ਜਿਹੜਾ ਆ ਉਹ ਰਿਲੀਜੀਅਸ ਟੂਰਿਜ਼ਮ ਬਣ ਚੁੱਕਾ ਆ, ਬਹੁਤ ਦੇਰ ਦਾ ਬਣਿਆ ਹੋਇਆ। ਸਾਊਦੀ ਅਰਬ ਜ਼ਿਆਦਾ ਹਾਜੀਆਂ ਕਰਕੇ ਚੱਲ ਰਿਹਾ, ਚੱਲਿਆ ਸੀ ਪਹਿਲਾਂ, ਹੁਣ ਵੀ ਆ ਟੂਰਿਜ਼ਮ ਜਿਹੜਾ ਤੇਲ ਤੋਂ ਬਾਅਦ ਰਿਲੀਜੀਅਸ ਟੂਰਿਜ਼ਮ ਜਿਹੜਾ ਆ ਉਹ ਸਾਰਿਆਂ ਨਾਲੋਂ ਵੱਡਾ ਸੈਕਟਰ ਹੈ ਸਾਊਦੀ ਅਰਬ ਦਾ। ਇਸੇ ਤਰ੍ਹਾਂ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਉਹ ਵੀ ਜ਼ਿਆਦਾਤਰ ਰਿਲੀਜੀਅਸ ਟੂਰਿਜ਼ਮ ਵੱਲ ਨੂੰ ਡਿਵੈਲਪ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੁਣ ਪਾਕਿਸਤਾਨ ਦੇ ਗੁਰੂ ਧਾਮ ਹੈ, ਉਹਨਾਂ ਨੂੰ ਵੀ ਥੋੜ੍ਹੀ ਜਿਹੀ ਸੋਝੀ ਆਈ ਹੈ ਕਿ ਸਿੱਖ ਆਉਣਗੇ ਇੱਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ, ਅਤੇ ਉਹਨਾਂ ਦੀਆਂ ਸਰਕਾਰਾਂ ਵੀ ਰਿਲੀਜੀਅਸ ਟੂਰਿਜ਼ਮ ਨੂੰ ਆਧਾਰ ਬਣਾ ਕੇ ਡਿਵੈਲਪਮੈਂਟ ਕਰ ਰਹੀਆਂ ਨੇ। ਵੈਟੀਕਨ ਇਟਲੀ ਦੇ ਵਿੱਚ ਇੱਕ ਪੂਰਾ ਛੋਟਾ ਦੇਸ਼ ਬਣਿਆ ਹੋਇਆ, ਉਹ ਸਾਰਾ ਹੀ ਰਿਲੀਜੀਅਸ ਟੂਰਿਜ਼ਮ 'ਤੇ ਬੇਸਡ ਹੈ, ਬੜੀ ਵੱਡੀ ਇਕੋਨਮੀ ਚੱਲਦੀ ਹੈ ਇਟਲੀ ਦੀ। ਸੋ ਇਹ ਹੈ ਰਿਲੀਜੀਅਸ ਟੂਰਿਜ਼ਮ, ਇਹਦੇ ਵਿੱਚ ਫਿਰ ਖਰਚੇ ਕਰਨੇ ਪੈਂਦੇ ਆ, ਚਲਾਉਣਾ ਪੈਂਦਾ, ਸਰਕਾਰ ਨੂੰ ਵੀ ਪੈਸੇ ਲਾਉਣੇ ਪੈਂਦੇ ਆ, ਇਨਫਰਾਸਟ੍ਰਕਚਰ ਬਣਾਉਣਾ ਪੈਂਦਾ। ਹੁਣ ਉਸ ਤੋਂ ਵੀ ਇੱਕ ਜਿਹੜਾ ਪਹਿਲਾ ਟੂਰਿਜ਼ਮ ਹੈ, ਜਿੱਦਾਂ ਹੁਣ ਕਿਸੇ ਥਾਂ ਦੇਖਣ ਜਾਣਾ, ਐਲਿਸ ਸਪ੍ਰਿੰਗ ਜਾਣਾ ਜਾਂ ਕਿਸੇ ਨੈਸ਼ਨਲ ਪਾਰਕ ਜਾਣਾ, ਉੱਥੇ ਵੀ ਸਰਕਾਰਾਂ ਦੇ ਬਹੁਤ ਪੈਸੇ ਖਰਚ ਆਉਂਦੇ ਆ, ਰਿਲੀਜੀਅਸ ਟੂਰਿਜ਼ਮ ਦੇ ਵਿੱਚ ਵੀ ਕਾਫੀ ਲੱਗਦਾ ਆ। ਅਤੇ ਜਿਹੜਾ ਸਪਿਰਚੁਅਲ ਟੂਰਿਜ਼ਮ ਹੈ, ਉਹ ਕਿਸੇ ਨੇ ਦੇਖਿਆ ਨਹੀਂ ਅਤੇ ਕੁਛ ਬਣਾਉਣਾ ਨਹੀਂ, ਕੁਛ ਨਹੀਂ ਕਰਨਾ ਉਹਦੇ 'ਚ। ਜਿਸ ਤਰ੍ਹਾਂ ਮੰਨ ਲਓ ਕਿ ਮੈਂ ਹੁਣ ਚਲੋ ਇਸ ਸਰੂਪ ਦੇ ਵਿੱਚ ਹਾਂ, ਅਤੇ ਤੁਸੀਂ ਮੇਰੇ ਕੋਲ ਆਓ, ਆ ਕੇ ਮੇਰੇ ਕੋਲ ਰਹੋ ਅਤੇ ਫੀਸ ਦਊਂ, ਫਿਰ ਮੈਂ ਫੀਸ ਚਾਰਜ ਕਰਾਂ, ਪਹਿਲਾਂ ਤਾਂ ਕਹਾਂ ਮੈਂ ਲੈਣਾ ਕੱਖ ਨਹੀਂ, ਫਿਰ ਕਹਿਣਾ ਮੈਂ ਛੱਡਣਾ ਕੱਖ ਨਹੀਂ ਦੀਕਸ਼ਾ, ਅਤੇ ਫਿਰ ਮੈਂ ਤੁਹਾਡੇ ਅੰਗੂਠੇ ਕੱਟਣ ਤੱਕ ਵੀ ਜਾਵਾਂ। ਸੋ ਇਹ ਹੈ ਸਪਿਰਚੁਅਲ ਟੂਰਿਜ਼ਮ ਕਿ ਬਸ ਮੈਂ ਤੁਹਾਨੂੰ ਥੋੜ੍ਹੇ ਟ੍ਰਿਕ ਸਿੱਖ ਲੈਣੇ ਆ, ਥੋੜ੍ਹੀ ਥੋੜ੍ਹੀ ਗੱਲਾਂ ਵਧੀਆ ਕਰਨੀਆਂ ਸਿੱਖ ਲੈਣੀਆਂ, ਅਤੇ ਗੱਲਾਂ ਦਾ ਪਰਚਾਵਾ ਕਰਨਾ ਮੈਂ ਤੁਹਾਡਾ, ਅਤੇ ਤੁਹਾਡੀ ਕਾਉਂਸਲਿੰਗ ਟਾਈਪ ਕਰਨੀ ਹੈ, ਤੁਹਾਨੂੰ ਮੈਂ ਸ਼ਾਂਤੀ ਦੇਣੀ ਹੈ ਗੱਲਾਂ ਕਰ ਕਰਕੇ, ਤੁਹਾਨੂੰ ਮੈਂ ਕੁਛ ਆਸਣ ਇਹੋ ਜਿਹੇ ਦੱਸ ਦੇਣੇ ਆ, ਤੁਸੀਂ ਇਸ ਤਰ੍ਹਾਂ ਬੈਠਿਆ ਕਰੋ, ਤੁਸੀਂ ਉਸ ਤਰ੍ਹਾਂ ਉੱਠਿਆ ਕਰੋ, ਤੁਸੀਂ ਇਸ ਤਰ੍ਹਾਂ, ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ, ਇਹ ਸਾਨੂੰ ਦੂਜੀ ਤੀਜੀ ਚੌਥੀ ਦੇ ਵਿੱਚ ਜੇ ਚੰਗਾ ਸਕੂਲ ਹੋਵੇ ਤਾਂ ਉੱਥੇ ਸਿਖਾਲ ਦਿੰਦੇ ਨੇ, ਵੈਸੇ ਤਾਂ ਸਾਡੇ ਘਰ ਦੇ ਹੀ ਸਿਖਾਲ ਦਿੰਦੇ ਨੇ, ਜੇ ਚੰਗੇ ਮਾਂ ਬਾਪ ਹੋਣ ਨਾ ਇਹ ਉੱਠਣਾ ਬਹਿਣਾ ਲੋਕਾਂ ਨਾਲ ਗੱਲਾਂ ਕਰਨੀਆਂ ਇਹ ਸਿਖਾ ਦਿੰਦੇ ਨੇ। ਜਿਹੜੇ ਧਾਰਮਿਕ ਪਰਿਵਾਰ ਹੋਣ ਉਹਨਾਂ ਦੀਆਂ ਬੀਬੀਆਂ ਹੀ ਘਰੇ ਮਾਵਾਂ ਹੀ ਤੁਹਾਨੂੰ ਇਹੋ ਜਿਹੇ ਜਿਹੜੇ ਗੁਰ ਸਿਖਾਲਦੀਆਂ ਨੇ ਕਿ ਸਾਡੇ ਗੁਰੂ ਸਾਹਿਬ ਨੇ ਇੱਦਾਂ ਕਿਹਾ ਸੀ, ਸਾਡੇ ਇਹ ਬਿਲਟ ਇਨ ਹੋ ਜਾਂਦਾ ਆ। ਪਰ ਜਿਹੜੇ ਲੋਕ ਮੁਨਕਰ ਹੁੰਦੇ ਨੇ ਬਾਅਦ ਚੋਂ ਜਾ ਕੇ ਰੀਅਲਾਈਜ਼ ਕਰਦੇ ਨੇ ਉਹਨਾਂ ਨੂੰ ਇਹ ਗੱਲਾਂ ਨਵੀਆਂ ਲੱਗਦੀਆਂ ਨੇ ਅੱਧ ਉਮਰੇ ਜਾ ਕੇ। ਪਰ ਭਾਰਤ ਦੇ ਹਿੰਦੁਸਤਾਨ ਦੇ ਤਕਰੀਬਨ 80% ਜਿਹੜੇ ਧਾਰਮਿਕ ਪਰਿਵਾਰ ਨੇ ਜਾਂ ਪਰਿਵਾਰ ਨੇ ਉਹਨਾਂ ਨੂੰ ਇਹ ਗੱਲਾਂ ਛੋਟੇ ਹੁੰਦਿਆਂ ਨੂੰ ਹੀ ਪਤਾ ਹੁੰਦੀਆਂ ਨੇ। ਹੁਣ ਤੁਸੀਂ ਪੜ੍ਹ ਲਓ, ਆਪਣਾ ਧਰਮ ਗ੍ਰੰਥ ਪੜ੍ਹੋ, ਗੁਰੂ ਗ੍ਰੰਥ ਸਾਹਿਬ ਪੜ੍ਹੋ, ਗੀਤਾ ਪੜ੍ਹੋ, ਕੁਰਾਨ ਵੀ ਪੜ੍ਹੋ, ਬਾਈਬਲ ਵੀ ਪੜ੍ਹੋ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ, ਪਰ ਅਸੀਂ ਪੜ੍ਹਨਾ ਚਾਹੁੰਦੇ ਨਹੀਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਛੇਤੀ ਛੇਤੀ ਟੀਕਾ ਲਾ ਦੇਵੇ ਬਸ। ਜਿਸ ਤਰ੍ਹਾਂ ਨਾ ਆਪਾਂ ਖਾਈ ਪੀ ਜਾਈਏ, ਕੋਲੈਸਟਰੋਲ ਸਾਨੂੰ ਹੋਈ ਰਹੇ, ਸ਼ੂਗਰ ਤੋਂ ਆਪਾਂ ਪਰਹੇਜ਼ ਨਹੀਂ ਕਰਨਾ, ਅਤੇ ਬਸ ਫਿਰ ਜਾਈਏ ਡਾਕਟਰ ਦੇ ਅਤੇ ਉਹ ਸਾਨੂੰ ਗੋਲੀ ਦੇ ਦੇਵੇ ਅਤੇ ਸਵੇਰ ਨੂੰ ਆਪਾਂ ਗੋਲੀ ਖਾ ਲਈਏ, ਬਸ ਆਪਣਾ ਕੰਮ ਖਤਮ। ਇੱਦਾਂ ਹੀ ਅਸੀਂ ਰਿਐਲਿਟੀ ਦੇ ਵਿੱਚ ਸਪਿਰਚੁਅਲਿਜ਼ਮ ਨੂੰ ਦੇਖਦੇ ਹਾਂ, ਰੂਹਾਨੀ ਅਨੁਭਵਾਂ ਨੂੰ ਇੱਦਾਂ ਚਾਹੁੰਦੇ ਕਿ ਛੇਤੀ ਸਾਡੇ ਕੋਲ ਟੀਕਾ ਲਾ ਦੇਵੇ ਬਸ ਛੇਤੀ। ਔਰ ਇਹ ਕਾਲ ਦੇ ਕਾਰਨ ਫਿਰ ਅਸੀਂ ਇਹਨਾਂ ਗੁਰੂਆਂ ਨੂੰ ਲੱਭਦੇ ਹਾਂ ਜਿਹੜੇ ਸੋ ਕਾਲਡ ਗੁਰੂ ਆ, ਫਿਰ ਉਹ ਤੋਂ ਅਸੀਂ ਚਾਹੁੰਦੇ ਹਾਂ ਕਿ ਛੇਤੀ ਬਸ ਅਸੀਂ ਆਹ ਕੋਰਸ ਪੂਰਾ ਕਰ ਲਿਆ, 6 ਮਹੀਨੇ ਦਾ ਪੈਸੇ ਆਪਾਂ ਦੇ ਦਿੱਤੇ 500, 1,000, 2,000। ਉਹਨੇ ਜਿਹੜੇ ਫਿਰ ਪੈਕੇਜ ਦਿੱਤੇ ਹੋਏ ਆ ਵੀ ਕਿਹੜੇ ਹੋਟਲ 'ਚ ਰਹਿਣਾ ਆ, ਯਕੀਨ ਮੰਨਿਓ ਸਹੀ ਗੱਲ ਹੈ, ਵਰਤ ਚੁੱਕੀ ਹੈ ਇਹ ਗੱਲ ਵੀ ਅਗਲਾ ਤੁਹਾਨੂੰ ਤਾਂ ਮਿਲੂਗਾ ਡੋਜ਼ ਸਪਿਰਚੁਅਲਿਜ਼ਮ ਦਾ। ਤੁਸੀਂ ਹੁਣ ਪੈਕੇਜ ਸਿਲੈਕਟ ਕਰੋ ਵੀ ਕਿਹੜਾ ਕਰਨਾ, ਤੁਹਾਨੂੰ ਆਉਣਾ ਪੈਣਾ ਇੱਥੇ, ਇੱਥੇ ਜਦ ਆਊਂਗੇ ਤਾਂ ਤੁਹਾਨੂੰ ਇਹ ਫੈਸਿਲਿਟੀਆਂ ਮਿਲੂੰਗੀਆਂ, ਇਹਦੇ ਇੰਨੇ ਪੈਸੇ ਆ, ਫਿਰ ਤੁਹਾਨੂੰ ਇਹ ਤੋਂ ਵਧੀਆ ਫੈਸਿਲਿਟੀਆਂ ਵੀ ਮਿਲ ਸਕਦੀਆਂ, ਉਹਦੇ ਇੰਨੇ ਪੈਸੇ ਆ। ਸੋ ਉਹ ਇੱਕ ਤਰ੍ਹਾਂ ਨਾਲ ਪੈਕੇਜ ਵੇਚ ਰਹੇ ਨੇ ਬੜੀ ਸਮਾਰਟ ਤਰੀਕੇ ਦੇ ਨਾਲ। ਇੰਡੀਆ ਦੇ ਵਿੱਚ ਜਿਹੜਾ ਇਹਨੂੰ ਸਪਿਰਚੁਅਲ ਟੂਰਿਜ਼ਮ ਕਹਿੰਦੇ, ਯੋਗਾ ਨੂੰ ਵੇਚ ਰਹੇ ਨੇ, ਯੋਗ ਨੂੰ। ਇਹ ਵੇਚਣ ਦੀ ਗੱਲ ਨਹੀਂ, ਮੈਂ ਉਦੋਂ ਵੀ ਕਮੈਂਟ ਪਾਇਆ ਸੀ ਜਦੋਂ ਇਹਨੂੰ ਬਹੁਤ ਵੱਡੇ ਪੱਧਰ 'ਤੇ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਪ੍ਰਾਈਮ ਮਿਨਿਸਟਰ ਵੱਲੋਂ, ਕਿ ਯੋਗ ਅਤੇ ਸੰਭੋਗ ਇਹ ਗੁਪਤ ਵਿੱਚ ਕੀਤੇ ਜਾਂਦੇ ਨੇ। ਇਹ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਵੀ ਇਹ ਦੋਨੋਂ ਚੀਜ਼ਾਂ ਗੁਪਤ ਵਿੱਚ ਕੀਤੀਆਂ ਜਾਂਦੀਆਂ ਨੇ, ਪਬਲਿਕਲੀ ਨਹੀਂ ਕੀਤੀਆਂ ਜਾਂਦੀਆਂ। ਸੋ ਯੋਗ ਜਿਹੜਾ ਆ ਤੁਹਾਡੇ ਪਰਮਾਤਮਾ ਦੇ ਨਾਲ ਮੇਲ ਜੋਲ ਹੈ, ਤੁਹਾਡੀ ਉਹ ਜਿਹੜੀ ਵਿਧੀ ਹੈ ਉਹ ਤੁਸੀਂ ਅੰਦਰ ਬੈਠ ਕੇ ਆਪਣੇ ਅੰਦਰ ਕਰਨੀ ਹੈ ਗੁਪਤ ਵਿੱਚ, ਪਬਲਿਕਲੀ ਨਹੀਂ ਹੁੰਦੀਆਂ, ਇਹ ਪੋਸੀਬਲ ਨਹੀਂ ਹੁੰਦੀਆਂ। ਸੋ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਕੈਸ਼ ਕਰਦੀਆਂ ਨੇ। ਅਸਲ 'ਚ ਮਨੋਰਥ ਪੈਸਾ ਹੁੰਦਾ ਆ, ਪਾਵਰ ਹੁੰਦੀ ਆ, ਇਨਫਲੂਐਂਸ ਹੁੰਦਾ ਆ, ਔਰ ਬੰਦਾ ਫਿਰ ਐਸ਼ੋ ਆਰਾਮ 'ਚ ਫਸ ਜਾਂਦਾ। ਤੁਹਾਨੂੰ ਇੱਥੇ ਇੱਕ ਮੈਂ ਕਹਾਣੀ ਸੁਣਾਉਣਾ, ਸਾਰਿਆਂ ਨੇ ਗੋਰਖ ਦੀ ਕਹਾਣੀ ਸੁਣੀ ਹੋਣੀ ਆ। ਹੁਣ ਮੈਨੂੰ ਮੈਂ ਐਗਜੈਕਟ ਨਹੀਂ ਕਹਿ ਸਕਦਾ, ਪਰ ਉਹ ਵੀ ਕਹਿੰਦੇ ਵੀ ਉਹਨਾਂ ਦੇ ਗੁਰੂ ਮਛਿੰਦਰ, ਜੇ ਮੈਂ ਠੀਕ ਹੋਵਾਂ, ਅਜਮੇਰ ਸਿੰਘ ਜੀ ਮੈਨੂੰ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦਰੁਸਤ ਕਰ ਦਿਓ, ਦੁਨੀਆ ਬਣਾਈ ਅਤੇ ਕਹਿੰਦੇ ਹੁਣ ਮੈਂ ਇੱਦਾਂ ਕਰਨੀ ਆ ਵੀ ਮੈਂ ਦੇਖ ਕੇ ਆਉਣੀ ਆ ਜਿਹੜੀ ਮੈਂ ਦੁਨੀਆ ਬਣਾਈ ਆ। ਅਤੇ ਉਹ ਗੋਰਖ ਕਹਿੰਦਾ, ਉਹਨਾਂ ਦੇ ਉਹ ਗੁਰੂ ਸੀ, ਕਹਿੰਦੇ ਗੁਰੂ ਜੀ ਜੇ ਤੁਸੀਂ ਚਲੇ ਗਏ ਤਾਂ ਫਿਰ ਇਹ ਕੌਣ ਸਾਂਭੂਗਾ? ਕਹਿੰਦੇ ਨਹੀਂ, ਜਿੰਨੀ ਦੇਰ ਮੈਂ ਉੱਧਰ ਜਾਂਦਾ ਹੈ ਨਾ ਤੂੰ ਮੇਰੇ ਮਗਰੋਂ ਸਾਰਾ ਕੁਛ ਸਾਂਭੀ। ਕਹਿੰਦੇ ਜੇ ਤੁਸੀਂ ਵਾਪਸ ਨਾ ਆਏ, ਕਹਿੰਦੇ ਫਿਰ ਤੂੰ ਵਾਪਸ ਮੈਨੂੰ ਲੈ ਆਈ। ਅਤੇ ਚਲੋ ਉਹ ਚਲੇ ਜਾਂਦੇ ਨੇ, ਜਾਂਦੇ ਨੇ, ਰਾਜਾ ਇੱਕ ਮਰਨ ਲੱਗਾ ਹੁੰਦਾ, ਉਹ ਦੇਖਦਾ ਉੱਥੇ ਸ਼ਾਨੋ ਸ਼ੌਕਤ, ਉਹ ਰਾਜੇ ਦੇ ਸਰੀਰ ਦੇ ਵਿੱਚ ਵੜ ਜਾਂਦਾ ਅਤੇ ਬੋਡੀ ਰਾਜੇ ਦੀ ਹੁੰਦੀ ਹੈ ਅਤੇ ਰੂਹ ਜਿਹੜੀ ਆ ਉਹ ਮਛਿੰਦਰ ਦੀ ਹੁੰਦੀ ਆ। ਅਤੇ ਉਹ ਭੋਗਣ ਲੱਗ ਜਾਂਦਾ, ਉਹ ਇੰਨਾ ਭੋਗਣ ਲੱਗ ਜਾਂਦਾ, ਇੰਨੇ ਸੁੱਖ ਆਰਾਮ ਆਉਂਦੇ ਆ ਕਿ ਉਹਨੂੰ ਪਤਾ ਨਹੀਂ ਲੱਗਦਾ, ਚੇਤਾ ਭੁੱਲ ਜਾਂਦਾ ਉਹਨੂੰ ਆਪਣੀ ਅਸਲੀ ਇੱਦਾਂ ਕਿ ਮੈਂ ਤਾਂ ਦੁਨੀਆ ਦਾ ਮਾਲਕ ਹਾਂ। ਉੱਧਰ ਗੋਰਖ ਵਿਆਕਲ ਹੋ ਜਾਂਦਾ ਕਿ ਮੁੜੇ ਨਹੀਂ ਗੁਰੂ ਜੀ। ਅਤੇ ਉਹ ਫਿਰ ਜਾਂਦੇ ਉਹਨਾਂ ਨੂੰ ਲੱਭਣ ਅਤੇ ਦੇਖਦੇ ਆ ਵੀ ਇਹ ਤਾਂ ਰਾਜੇ ਦੇ ਅੰਦਰ ਵੜ ਕੇ ਬੈਠਾ, ਇਹ ਤਾਂ ਭੋਗ ਭੋਗ ਰਿਹਾ ਦੁਨੀਆ ਦੇ। ਤਾਂ ਉਹ ਉਹਨਾਂ ਨੂੰ ਫਿਰ ਪ੍ਰਵਚਨ ਕਰਦੇ ਨੇ, ਗੁਰੂ ਚੇਲੇ ਮਤਲਬ ਚੇਲਾ ਗੁਰੂ ਨੂੰ ਗੁਰੂ ਬਣ ਕੇ ਸਮਝਾ ਰਿਹਾ, ਉਹਨੂੰ ਕੱਢ ਰਿਹਾ ਉਹਦੇ ਵਿੱਚੋਂ। ਅਤੇ ਬੜੀ ਲੰਬੀ ਸਟੋਰੀ ਆ, ਕਿਤੇ ਫਿਰ ਸੁਣਾਵਾਂਗੇ, ਮੇਰੇ ਕੋਲ ਐਗਜੈਕਟ ਨਾਮ ਵੀ ਨਹੀਂ ਹੈਗੇ ਇਸ ਵੇਲੇ, ਦੁਬਾਰਾ ਬਹੁਤ ਪਹਿਲਾਂ ਪੜ੍ਹੀ ਸੀ ਮੈਂ। ਸੋ ਇਸ ਤਰ੍ਹਾਂ ਇਹ ਭੋਗਾਂ ਦੇ ਵਿੱਚ ਫਸ ਜਾਂਦੇ ਨੇ, ਥੋੜ੍ਹੀਆਂ ਗੱਲਾਂ ਕਰਨੀਆਂ ਆ ਜਾਂਦੀਆਂ ਨੇ। ਜਿਹੜੇ ਜਿਨ੍ਹਾਂ ਨੂੰ ਸਹੀ ਗਿਆਨ ਮਿਲਿਆ ਹੁੰਦਾ ਉਹ ਇੱਦਾਂ ਦੀਆਂ ਗੱਲਾਂ ਕਰਦੇ ਹੀ ਨਹੀਂ, ਉਹ ਇਹਨਾਂ ਵਿੱਚ ਆਉਂਦੇ ਹੀ ਨਹੀਂ। ਸੋ ਕੱਲ੍ਹ ਮੈਂ ਇੱਕ ਪੋਸਟ ਪਾਈ ਸੀ ਫੇਸਬੁੱਕ 'ਤੇ, ਤੁਸੀਂ ਉਸਨੂੰ ਪੜ੍ਹ ਸਕਦੇ ਹੋ, ਅਤੇ ਇੰਗਲਿਸ਼ ਦੇ ਵਿੱਚ ਵੀ ਪਾਉਣਾ ਹੁੰਦਾ ਕਿਉਂਕਿ ਮੈਨੂੰ ਕਾਫੀ ਸੱਜਣ ਮਿੱਤਰ ਮੇਰੇ ਜਿਹੜੇ ਆ ਉਹ ਕਹਿੰਦੇ ਨੇ ਕਿ ਇੰਗਲਿਸ਼ 'ਚ ਵੀ ਪਾਇਆ ਕਰੋ ਕਿਉਂਕਿ ਇਹਦੇ ਨਾਲ ਵਿਚਾਰਾਂ ਦੀ ਜਿਹੜੀ ਰੀਚ ਵੱਧ ਜਾਂਦੀ। ਸੋ ਮੈਂ ਦੋਨਾਂ ਭਾਸ਼ਾਵਾਂ ਦੇ ਵਿੱਚ ਪਾਉਂਦਾ ਹਾਂ। ਸੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਅੱਜ ਦਿਨ ਬਹੁਤ ਸੋਹਣਾ ਮੈਨੂੰ ਲੱਗਿਆ, ਸਵੇਰੇ ਆਨੰਦ ਆਇਆ ਅਤੇ ਮੈਂ ਇੱਦਾਂ ਦਾ ਹੀ ਗੀਤ ਤੁਹਾਨੂੰ ਹੁਣ ਸੁਣਾਉਣ ਲੱਗਾ, ਰਾਜ ਬਰਾੜ ਦਾ ਜੀ। ਬਹੁਤ ਸੋਹਣਾ ਗੀਤ ਹੈ ਜੀ, ਇਹ ਮਤਲਬ ਬਾਲੀਵੁੱਡ ਤੋਂ ਵੀ ਉੱਤੋਂ ਦੀ ਗ੍ਰੇਡ ਦਾ ਗੀਤ ਉਹਨਾਂ ਨੇ ਗਾਇਆ ਸੀ, ਮੈਨੂੰ ਬੜਾ ਚੰਗਾ ਲੱਗਦਾ। ਆਓ ਗੀਤ ਦਾ ਆਨੰਦ ਮਾਣੋ।
ਨਜ਼ਾਰੇ ਵੇਖੇ ਮੈਂ ਤੇਰਾ ਮੁੱਖ ਵੇਖਾਂ ਤੂੰ ਇਹ ਨਜ਼ਾਰੇ ਵੇਖ ਕੀਆਂ ਬਾਤੀਆਂ ਚ ਮੈਂ ਕੀਆਂ ਆ ਬਾਤੀਆਂ ਚ
ਜਵਾਨੀ ਜ਼ਿੰਦਾਬਾਦ 2010 ਦੇ ਵਿੱਚ ਇੱਕ ਫਿਲਮ ਆਈ ਸੀ, ਉਸਦਾ ਇਹ ਗੀਤ ਰਾਜ ਬਰਾੜ ਨੇ ਗਾਇਆ ਸੀ। ਮੇਰਾ ਬੜਾ ਫੇਵਰੇਟ ਗੀਤ ਹੈ, ਬਹੁਤ ਚੰਗਾ ਲੱਗਦਾ ਮੈਨੂੰ, ਡਰਾਈਵਿੰਗ ਵਾਸਤੇ ਬੜਾ ਸੋਹਣਾ ਗੀਤ ਹੈ। ਅਵਤਾਰ ਸਿੰਘ ਸੰਧੂ ਡਰਾਈਵ ਕਰ ਰਹੇ ਨੇ, ਕਹਿੰਦੇ ਨੇ ਕਿ ਅੱਜ ਮਲਡੂਰੇ ਵੱਲ ਜਾ ਰਹੇ ਹਾਂ ਅਤੇ ਨਾਲ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਸਾਰੀ ਫੈਮਿਲੀ। ਵਾਹਿਗੁਰੂ ਕਿਰਪਾ ਰੱਖੇ ਸਭ ਉੱਤੇ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਅਵਤਾਰ ਜੀ, ਕੀ ਹਾਲ ਚਾਲ ਹੈ? ਹਿਲਸਟਨ ਠੀਕ ਠਾਕ ਹੋਵੋਗੇ ਅਤੇ ਮੈਨੂੰ ਲੱਗਦਾ ਛੁੱਟੀਆਂ ਵੱਲ ਨੂੰ ਜਾ ਰਹੇ ਹੋ। ਖੈਰ ਲਓ ਆਨੰਦ। ਅਤੇ ਉੱਧਰ ਸਾਡੇ ਮਾਵੀ ਸਾਹਿਬ ਵੀ ਮਲਡੂਰੇ ਨੂੰ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਉਹਨਾਂ ਦੀ ਈਮੇਲ ਨਹੀਂ ਪਹੁੰਚਦੀ ਸਾਡੇ ਤੱਕ, ਪਤਾ ਨਹੀਂ ਇੱਕ ਇਹਨਾਂ ਦੀ ਅਤੇ ਗਿਆਨੀ ਸੰਤੋਖ ਸਿੰਘ ਉਹਨਾਂ ਦੀ। ਮੈਂ ਪਤਾ ਕਰਦਾ ਹਾਂ ਗੂਗਲ ਵਾਲਿਆਂ ਤੋਂ ਕਿ ਸ਼ਾਇਦ ਇਹਨਾਂ ਨੇ ਕਿਤੇ ਪੱਕਾ ਹੀ ਨੱਕਾ ਨਾ ਲਾਇਆ ਹੋਵੇ। ਖੈਰ ਮਨਦੀਪ ਮਾਨ ਸਾਡੇ ਨਾਲ ਵਾਯਾਲਾ ਸਾਊਥ ਆਸਟ੍ਰੇਲੀਆ ਤੋਂ ਜੁੜੇ ਨੇ ਅਤੇ ਦੋ ਤਸਵੀਰਾਂ ਬਹੁਤ ਖੂਬਸੂਰਤ ਨੇਚਰ ਦੀਆਂ ਤਸਵੀਰਾਂ ਭੇਜਦੇ ਨੇ ਅਤੇ ਬੰਗਲੇ ਦੀਆਂ, ਕਿਆ ਬਾਤ ਹੈ, ਬਹੁਤ ਖੂਬਸੂਰਤ, ਮੈਂ ਸ਼ੇਅਰ ਕਰਤੀਆਂ ਜੀ, ਮਜ਼ਾ ਆ ਗਿਆ। ਲਾਡੀ ਬੈਂਸ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ। ਹਰਦੀਪ ਜੀ ਕਹਿੰਦੇ ਲਿਸਨਿੰਗ ਦਿਲ ਵਾਲੀ ਗੱਲ, ਨਾਈਸ ਵਰਕ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਲੱਕੀ ਖੱਟੜਾ ਜੀ, ਕਿਆ ਬਾਤ ਹੈ, ਵਾਦੀਆਂ ਦੀਆਂ ਫੋਟੋਆਂ ਤਾਂ ਇਹਨਾਂ ਨੇ ਭੇਜੀਆਂ, ਇਹ ਦੇਖੋ ਫੋਟੋ ਬਹੁਤ ਖੂਬਸੂਰਤ ਹੈ। ਮੈਨੂੰ ਲੱਗਦਾ ਮੈਲਬਨ ਦੇ ਲੱਗ ਗਿਆ, ਸਬ ਡਿਵੀਜ਼ਨ ਵੀ ਕਿਤੇ ਹੋ ਰਹੀ ਹੈ ਅਤੇ ਪਿੱਛੇ ਪਹਾੜ ਦੇਖੋ ਕਿੱਦਾਂ ਚਮਕ ਰਿਹਾ ਧੁੱਪ ਦੇ ਵਿੱਚ। ਸੋ ਬਹੁਤ ਧੰਨਵਾਦ ਤੁਹਾਡਾ ਆਪਣੀ ਯਾਦ, ਆਪਣੀ ਮੈਮਰੀ ਸ਼ੇਅਰ ਕਰਨ ਦੇ ਲਈ। ਅਤੇ ਸੁਖਵਿੰਦਰ ਸੰਧ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਰਵਿੰਦਰ ਸਿੰਘ ਮੈਲਬਨ ਵਾਲਿਓ, ਚੜ੍ਹਦੀ ਕਲਾ 'ਚ, ਸਤਿ ਸ਼੍ਰੀ ਅਕਾਲ। ਸਾਡੇ ਨਾਲ ਅਮਨ ਧਾਲੀਵਾਲ ਸਵੇਰ ਦੇ ਜੁੜੇ ਹੋਏ ਨੇ, ਉਹਨਾਂ ਨੇ ਕਿਹਾ ਵੀ ਅਗਲੀ ਵਾਰੀ ਸਿਡਨੀ ਆਏ ਤਾਂ ਜ਼ਰੂਰ ਮਿਲਣਾ। ਹਾਂਜੀ, ਅਚਾਨਕ ਆਉਣਾ ਪਿਆ ਕੰਮ ਦੇ ਕਾਰਨ, ਅਤੇ ਫੋਟੋ ਭੇਜੀ ਹੈ ਬੇਟੀ ਦੀ, ਅਲਾਇਜ਼ਾ ਦੀ, ਠੀਕ ਹੈ, ਪਹਿਲਾ ਦਿਨ ਕਿੰਡਰ ਗਾਰਡਨ 'ਚ, ਬਹੁਤ ਵਧੀਆ। ਅਤੇ ਤੁਹਾਡਾ ਗੀਤ ਮੈਂ ਸੁਣਾਉਣ ਲੱਗਾ ਥੋੜ੍ਹੀ ਦੇਰ ਤੱਕ। ਅਤੇ ਸਾਡੇ ਨਾਲ ਰਾਜਨਦੀਪ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ ਕੈਨਬਰਾ ਤੋਂ, ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤਾਂ ਸਾਡੇ ਨਾਲ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਇਟਸ ਸਨੀ ਵੈਦਰ ਹੀਅਰ ਇਨ ਨੇਪੀਅਰ, ਨਿਊਜ਼ੀਲੈਂਡ ਦੀ ਗੱਲ ਕਰ ਰਹੇ ਨੇ। ਅਤੇ ਮਨਦੀਪ ਭਾਅ ਜੀ ਨੂੰ ਵਧਾਈਆਂ ਦੇ ਰਹੇ ਨੇ, ਉਹਨਾਂ ਦੇ ਕੱਲ੍ਹ ਬੇਟੇ ਦਾ ਜਨਮ ਲਿਆ ਘਰ, ਸੋ ਅਗਲੇ 2 ਘੰਟੇ ਤੁਹਾਡੇ ਨਾਲ ਹੈ ਕਹਿੰਦੇ। ਅਤੇ ਕੀਪ ਇਟ ਅਪ, ਅਪਡੇਟ ਅਸ। ਅਤੇ ਮੈਂ ਦੱਸ ਦੇਣਾ ਚਾਹਾਂਗਾ ਕਿ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਜਸਵਿੰਦਰ ਬਿੱਟਾ ਆ ਰਹੇ ਨੇ, ਅਪਡੇਟ ਆਪਾਂ ਲਵਾਂਗੇ ਅਤੇ ਕਰਾਂਗੇ। ਅਤੇ ਜਗਵੀਰ ਸੇਖੋਂ ਵੀ ਆ ਰਹੇ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਸੋਹਣਾ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰਿਓ, ਪੁੱਤ ਵਰਗਾ 4 ਟਰੈਕਟਰ ਜੱਟ ਨੇ ਵੇਚਿਆ, ਰੋ ਰੋ ਕੇ ਲਾ ਦਿਓ ਜੀ ਰਾਜ ਬਰਾੜ ਦਾ, ਅਗਲੇ ਪ੍ਰੋਗਰਾਮ 'ਚ ਲਾਵਾਂਗੇ ਜੀ। ਅੱਜ ਪ੍ਰੋਗਰਾਮ 'ਚ ਬਿਜ਼ੀ ਹੈ, ਦੋਵੇਂ ਗੀਤ ਲੱਗਦੇ ਹੁੰਦੇ ਆ ਜੀ, ਆਪਾਂ ਨੂੰ ਗੱਲਾਂ ਦਾ ਹੁਕਮ ਹੋਇਆ ਹੋਵੇ ਗੱਲਾਂ ਹੀ ਕਰਨੀਆਂ ਹੈ। ਅਤੇ ਮੈਂ ਇੱਕ ਨਾ ਡੈਡੀਕੇਸ਼ਨ ਕਰਨੀ ਚਾਹਾਂਗਾ ਸਾਡੇ ਬੜੇ ਸਤਿਕਾਰਯੋਗ ਲਿਸਨਰ ਨੇ ਰਿਵਜ਼ਵੀ ਤੋਂ, ਸਤਿੰਦਰ ਕੌਰ ਜੀ, ਅਤੇ ਬਹੁਤ ਦੇਰ ਤੋਂ ਸਾਡੇ ਨਾਲ ਜੁੜਦੇ ਨੇ, ਜੁੜੇ ਹੋਏ ਨੇ ਹਰਮਨ ਰੇਡੀਓ ਨਾਲ, ਔਰ ਬਿਨਾਂ ਪ੍ਰੋਗਰਾਮ ਸੁਣਿਓ ਕਹਿੰਦੇ ਉਹ ਬਾਹਰ ਨਹੀਂ ਆਉਂਦੇ, ਅਤੇ ਮੈਨੂੰ ਪਤਾ ਲੱਗ ਗਿਆ ਸੀ, ਅਤੇ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਉਹਨਾਂ ਨੂੰ ਫਤਿਹ ਬੁਲਾਉਣਾ ਚਾਹੁੰਦਾ। ਅਤੇ ਉਮੀਦ ਅਰਦਾਸ ਕਰਦਾ ਕਿ ਸਤਿੰਦਰ ਜੀ, ਤੁਸੀਂ ਚੜ੍ਹਦੀ ਕਲਾ 'ਚ ਰਹੋ ਔਰ ਹਮੇਸ਼ਾ ਹੀ ਗੁਰੂ ਤੁਹਾਡੇ ਅੰਗ ਸੰਗ ਰਵੇ। ਸੋ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਵੀ ਜੁੜ ਗਏ ਨੇ ਕੈਨੇਡਾ ਤੋਂ। ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਅਤੇ ਮੌਸਮ ਦੀ ਜਾਣਕਾਰੀ ਆਪਾਂ ਛੇਤੀ ਲੈ ਲਈ ਹੈ। ਡਾਰਵਿਨ 'ਚ 31 ਡਿਗਰੀ ਰਹੇਗਾ, ਗਾਰਜਨ ਸ਼ਿਟਾਂ ਅਤੇ ਕੇਨਸ ਦੇ ਵਿੱਚ ਮੀਂਹ 32 ਡਿਗਰੀ, ਬ੍ਰਿਸਬਨ 'ਚ ਹਲਕਾ ਮੀਂਹ 33 ਡਿਗਰੀ, ਕੋਫਸ ਆਰਬਿਤ ਵਿੱਚ ਵੀ ਸ਼ਾਵਰ ਸ਼ਾਮ ਨੂੰ ਦੱਸੇ ਗਏ ਨੇ 29 ਡਿਗਰੀ, ਕੱਲ੍ਹ ਸ਼ਾਮੀ 1 ਇੰਚ ਦੇ ਕਰੀਬ ਮੀਂਹ ਪੈ ਗਿਆ। ਸਿਡਨੀ ਦੇ ਵਿੱਚ 28 ਡਿਗਰੀ, ਦਿਨ ਸਾਫ਼ ਹੀ ਰਹੇਗਾ। ਕੈਨਬਰਾ 'ਚ ਹਲਕੇ ਸ਼ਾਵਰ ਹੋ ਸਕਦੇ ਨੇ 27 ਡਿਗਰੀ, ਮੈਲਬਨ ਦੇ ਵਿੱਚ ਘਣੇ ਬੱਦਲ 19 ਡਿਗਰੀ ਔਰ ਹਲਕੇ ਬੱਦਲ ਅਤੇ ਧੁੱਪ ਵੀ ਖਿੜੀ ਰਹੇਗੀ। ਐਡਲੇਡ ਦੇ ਵਿੱਚ 23 ਡਿਗਰੀ, ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਉੱਥੇ ਬੁਸ਼ਫਾਇਰ ਲੱਗੇ ਹੋਏ ਸੀ, ਫਿਰ ਲੋਕਡਾਊਨ ਲੱਗਿਆ ਹੋਇਆ ਸੀ ਅਤੇ ਹੁਣ ਦੱਸਦੇ ਆ ਕਿ ਉੱਥੇ ਸ਼ਾਇਦ ਹੜ੍ਹ ਵੀ ਆ ਜਾਣ। ਦੇਖੋ ਕਿਆ ਵਰਤਾਰੇ ਨੇ ਰੱਬ ਦੇ। 33 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ। ਸੋ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 9 ਡਿਗਰੀ ਆ, ਹਲਕੀ ਧੁੰਦ ਪਈ ਹੋਈ ਆ, ਦਿਨਾਂ ਨੂੰ ਅੱਜ 20 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੈਂ ਇੱਕ ਗੀਤ ਸੁਣਾਉਣਾ ਤੁਹਾਨੂੰ, ਫਰਮੈਸ਼ੀ ਗੀਤ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗਿਆਨੀ ਸੰਤੋਖ ਸਿੰਘ ਜੀ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ। ਆਪਣੇ ਸੁਨੇਹੇ ਸਾਡੇ ਤੱਕ ਪੜਦੇ ਕਰੀ ਜਾਓ ਅਤੇ ਅਸੀਂ ਗੱਲਾਂ ਬਾਤਾਂ ਕਰੀ ਜਾਵਾਂਗੇ, ਐਂਟਰਟੇਨਮੈਂਟ ਕਰੀ ਜਾਵਾਂਗੇ, ਅਪਡੇਟ ਕਰੀ ਜਾਵਾਂਗੇ। ਅਤੇ ਆਓ ਗੀਤ ਸੁਣਦੇ ਹਾਂ ਜਿਹੜਾ ਕੁਮਾਰ ਸਾਨੂੰ ਦਾ, ਕਵੀ ਹਾਂ ਕਵੀ ਨਾ ਫਿਲਮ ਦੇ ਵਿੱਚ।
काश के हम होश में अब आने न पाए, ऐ काश के हम होश में अब आने न पाए, बस नगमे तेरे प्यार के गाते ही जाए, ऐ काश के हम आने न पाए, ऐ काश के हम होश में अब आने न पाए। ये जुल्फों की शाम, हंसते खनकते ये होठों के जाम, खिलती महकती ये जुल्फों की शाम, हंसते खनकते ये होठों के जाम, आजू के साथ उठाए बस नगमे तेरे प्यार के गाते ही जाए, ऐ काश के हम होश में अब आने न पाए, बस नगमे तेरे प्यार के गाते ही जाए, ऐ काश के हम होश में अब आने न पाए। अगर तुम हमारे सनम, हम तो सितारों पे रखते कदम, हो बस अगर तुम हमारे सनम, हम तो सितारों पे रखते कदम, सारा जहां भूल जाए बस नगमे तेरे प्यार के गाते ही जाए, काश के हम होश में अब आने न पाए, बस नगमे तेरे प्यार के गाते ही जाए। ऐ काश के हम होश में अब आने न पाए, ऐ काश के हम होश में अब आने न पाए।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमत रेडियो ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने धरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, आस्ट्रेलिया दे विच वीकेंड चल रहा ते दिन एतवार वाले दिन तुहानू पता है कि ताया जी हाजिर हुंदे हुंदे ने, सो अज मेरे नाल ओ प्रोग्राम च शामिल हो चुके ने सिडनी तो, मैं उन्हां दा स्वागत करदा। ताया जी सत श्री अकाल जी आयां नूं।
हां जी सत श्री अकाल जी, वाहि खालसा वाहि जी की फतेह।
फतेह जी, की हाल चाल है, ठीक ठाक हो, सिडनी तंदुरुस्त है सारे?
बस कृपा बारा जी, मैं ठीक हां ते सारे ठीक हो गए ने। ओनूं पुछिया सी ना बर्नार्ड शाह नूं, कहिंदे वी दुनिया दा सेंटर केड़ा है,
हां जी,
ਤੇ ਉਹ ਜ਼ਮੀਨ ਤੇ ਲੱਤ ਲੱਤ ਮਾਰ ਕੇ ਕਹਿੰਦਾ ਵੀ ਆਹ ਸੈਂਟਰ ਹੈ ਦੁਨੀਆ ਦਾ।
ਅੱਛਾ,
ਇੰਗਲੈਂਡ ਚ ਰਹਿੰਦਾ ਸੀ ਨਾ, ਤੇ ਉਹ ਪੁੱਛਣ ਵਾਲਾ ਤੁਹਾਡੇ ਵਰਗਾ ਪੱਤਰਕਾਰ ਵੀ ਕਹਿੰਦਾ ਜੀ ਇਹਦਾ ਕੀ ਸਬੂਤ ਹੈ ਤੁਹਾਡੇ ਕੋਲ, ਕਹਿੰਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਕਿ ਇੱਥੇ ਮੈਂ ਰਹਿਣਾ, ਜਿੱਥੇ ਮੈਂ ਰਹਿੰਦਾ ਉਹੀ ਉਹੀ ਸੈਂਟਰ ਹੈ ਦੁਨੀਆ ਦਾ।
ਹਾਂਜੀ, ਇਦਾਂ ਦਾ ਹੀ
ਬਾਣੀ ਕਹਿੰਦੀ ਨਾ, ਉਹਨੇ ਤੇ ਭਾਵੇਂ ਵਿਅੰਗ ਕੱਸਿਆ ਸੀ ਪਰ ਬਾਣੀ ਕਹਿੰਦੀ ਆ ਮਨੁੱਖ ਦਾ ਸੁਭਾਅ ਹੈ ਆਪਸ ਕੋ ਧੀਰੇ ਕਰ ਜਾਣਾ ਔਰ ਕੋ ਲਗਮਾਤ, ਵੱਡਾ ਪੂਰਾ ਫੁੱਲ ਪਲਿਆ ਜੱਖਰ ਆਪਣੇ ਆਪ ਨੂੰ ਸੁਣਦਾ, ਬਾਕੀਆਂ ਨੂੰ ਸਿਹਾਰੀਆਂ ਪਿਹਾਰੀਆਂ ਕੰਨੇ ਬਿੰਦੀਆਂ ਸਮਝਦਾ ਮਨੁੱਖ।
ਤਾਂ ਜੀ ਵੈਸੇ ਇਹ ਗੱਲ ਆਮ ਹੀ ਜਾਣੀ ਜਾਂਦੀ ਕਿ ਬ੍ਰਹਿਮੰਡ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਏਗਾ, ਤੇ ਇਹ ਆਮ ਬੰਦੇ ਨੇ ਇੱਕ ਗੱਲ ਤਾਂ ਬਹੁਤ ਵੱਡੀ ਹੈ ਜੇ ਇਹਨੂੰ ਸੋਚਣਾ ਹੋਵੇ, ਤੇ ਉਹ ਕਹਿੰਦਾ ਵੀ ਜਦੋਂ ਮੈਂ ਜਨਮ ਲਿਆ ਮੈਨੂੰ ਸੁਰਤ ਆਈ ਉਦੋਂ ਬ੍ਰਹਿਮੰਡ ਸ਼ੁਰੂ ਹੋਇਆ ਤੇ ਜਦੋਂ ਮੈਂ ਮਰ ਜਾਣਾ ਉਦੋਂ ਬ੍ਰਹਿਮੰਡ ਖਤਮ ਹੋ ਜਾਣਾ।
ਉਹ ਗੱਲ ਤਾਂ ਹੋਈ ਨਾ ਵੀ ਗਿੱਦੜ ਤੇ ਗਿੱਦੜੀ ਤੁਰੇ ਜਾਂਦੇ ਸੀ ਤੇ ਅੱਗੋਂ ਆ ਗਿਆ ਸ਼ੇਰ, ਹੁਣ ਸ਼ੇਰ ਨੇ ਮਾਰਨਾ ਸੀ ਗਿੱਦੜ ਨੂੰ।
ਅੱਛਾ,
ਤੇ ਉਹਨੇ ਕਿਹਾ ਵੀ ਜਾਂਦਿਆਂ ਕੋਈ ਦਲੇਰੀ ਵਿਖਾ ਜਾਈਏ ਤੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਨਾ ਧੂੜੀ ਵੱਟ ਕੇ
ਤਗੜਾ
ਡੱਟ ਕੇ। ਗਿੱਦੜ ਕਹਿੰਦਾ ਉਹ ਵੇਖ ਲਾ ਜੇ ਤੂੰ ਮੈਨੂੰ ਮਾਰਿਆ ਤੇ ਪਰਲੋ ਆ ਜਾਣੀ ਹੋ।
ਅੱਛਾ,
ਉਹ ਸ਼ੇਰ ਉਹਨੇ ਇੰਨੀ ਜੁਰਤ ਨਾਲ ਕਿਹਾ ਅੱਖਾਂ ਚ ਅੱਖਾਂ ਪਾ ਕੇ, ਤੇ ਉਹ ਸ਼ੇਰ ਨਾ ਥੋੜਾ ਜਿਹਾ ਡਬਲ ਮਾਈਂਡਡ ਹੋ ਗਿਆ। ਮੈਂ ਕਿਹਾ ਚੱਲ ਕੋਈ ਗੱਲ ਨੀ, ਕਾਹਨੂੰ ਖਤਰਾ ਲੈਣਾ ਆ ਪਰਲੋ ਦਾ, ਕੋਈ ਹੋਰ ਸ਼ਿਕਾਰ ਮਾਰ ਲੈਣੇ ਆ। ਤੇ ਬਾਅਦ ਚ ਜਦੋਂ ਸ਼ੇਰ ਚਲਾ ਗਿਆ ਬਰਾਤ ਚੱਲ ਗਈ, ਤੇ ਉਹ ਸ਼ੇਰ ਗਿੱਦੜੀ ਕਹਿੰਦੀ ਆ ਵੀ ਤੂੰ ਤੇਰੇ ਵਰਗੇ ਰੋਜ਼ ਕਿੰਨੇ ਮਰਦੇ ਆ, ਤੇਰੇ ਮਰਨਾ ਕਿਵੇਂ ਪਰਲੋ ਆਈ, ਕਹਿੰਦਾ ਮੇਰੇ ਭਾਜੀ ਦੇ ਪਰਲੋ ਆ ਹੀ ਜਾਣੀ ਸੀ ਨਾ ਜੇ ਮੈਂ ਮਰ ਜਾਂਦਾ,
ਉਹਦੇ ਲਈ ਤਾਂ ਆਏ ਜਾਣੀ ਸੀ। ਸੋ ਇਹ ਛੋਟੇ ਛੋਟੇ ਕਈ ਵਾਰੀ ਨੁਕਤੇ ਹੁੰਦੇ ਆ। ਸੋ ਤਾਇਆ ਜੀ ਵੈਸੇ ਤਾਂ ਤੁਹਾਡੀਆਂ ਕਿਤਾਬਾਂ ਕਾਫੀ ਪ੍ਰਚਲਿਤ ਨੇ, ਜੇ ਪਿਛਲੀ ਹਿਸਟਰੀ ਦੇਖਣੀ ਹੋਵੇ ਸਾਰਾ ਕੁਝ ਤੁਹਾਡੇ ਟਰੈਵਲ ਲੌਗਸ ਸਾਰਾ ਕੁਝ ਬਹੁਤ ਵਧੀਆ, ਕਿਉਂਕਿ ਉਹਦੇ ਵਿੱਚ ਬਹੁਤ ਰੈਫਰੈਂਸਿਸ ਜਿਹੜੀਆਂ ਨੇ ਕਈ ਇਹੋ ਜਿਹੀਆਂ ਘਟਨਾਵਾਂ 'ਚ ਆਉਂਦੀਆਂ ਨੇ ਜਿਹੜੀਆਂ ਕਿ ਮਤਲਬ ਇਤਿਹਾਸਕ ਹੋਰ ਨਿਬੜੀਆਂ ਨੇ। ਤਾਇਆ ਜੀ ਫਿਲਹਾਲ ਮੈਂ ਦੇਖਦਾ ਪੜਚੋਲ ਕਰਦਾ ਕਿ ਤੁਹਾਡੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਗੱਲਾਂ ਬਹੁਤ ਭਾਰੂ ਨੇ, ਹੁਣ ਕੋਈ ਤੁਸੀਂ ਜਿਹੜੀ ਹੁਣ ਇਹ ਲੋਕਡਾਊਨ ਦੇ ਵਿੱਚ ਤੁਸੀਂ ਟਿਕ ਕੇ ਬੈਠ ਨਹੀਂ ਸਕਦੇ ਕਿਉਂਕਿ ਨਾ ਤਾਂ ਤੁਹਾਡੀ ਕੋਈ ਮਤਲਬ ਤੁਸੀਂ ਇੰਡੀਆ ਗਏ ਹੋ ਕਿਉਂਕਿ ਜਾਂਦੇ ਸੀ ਇੰਡੀਆ ਕੋਈ ਕਿਤਾਬ ਛਾਪ ਲੈਂਦੇ ਸੀ ਇਹ ਹੁਣ ਕਿਹੜੀ ਤਿਆਰੀ ਕਰ ਰਹੇ ਹੋ ਜ਼ਰੂਰ ਕੋਈ ਨਾ ਕੋਈ ਨਵੀਂ ਚੀਜ਼ ਕੱਢੋਗੇ ਜਿੱਦਾਂ ਵੈਕਸੀਨ ਨਵੇਂ ਨਿਕਲ ਰਹੇ ਨੇ ਤੁਸੀਂ ਵੀ ਕੋਈ ਨਵੀਂ ਕਿਤਾਬ ਕੱਢੋਗੇ ਲੱਗਦਾ
ਉਹ ਗੱਲ ਇਹ ਆ ਮਨਦੀਪ ਸਿੰਘ ਜੀ ਵੀ ਮੈਂ ਤੇ ਵੈਸੇ ਕੰਪਿਊਟਰ ਨੂੰ ਤੇ ਰਾਤ ਦੇਣੇ ਕੁਤਕਧਾਰੀਆਂ ਕੱਢਦਾ ਹੀ ਰਹੀ ਨਾ ਤੇ ਜ਼ਿਆਦਾ ਕਿਉਂਕਿ ਮੈਂ ਫੇਸਬੁੱਕ ਦੇ ਵਿੱਚ ਇੰਨਾ ਫਸਿਆ ਹੋਇਆ ਵਾ ਤੇ ਇੰਨਾ ਭਖਦਾ ਮਸਲਾ ਯਾਨੀ ਭਾਰਤ ਦੇ ਵਸਣ ਵਾਲੇ ਇਕੱਲੇ ਕਿਸਾਨਾਂ ਦਾ ਨਹੀਂ ਸਮੱਸਿਆ ਏ ਕਿਸਾਨਾਂ ਨਾਲੋਂ ਵੀ ਇਹ ਅਜੇ ਸਮਝ ਨਹੀਂ ਆ ਰਹੀ ਕਿ ਬਾਕੀ ਲੋਕਾਂ ਨੂੰ ਜ਼ਿਆਦਾ ਸਮੱਸਿਆ ਹੋ ਜਾਣੀ ਆ ਉਹ ਕਿਸਾਨ ਤਾਂ ਬਚ ਜਾਣਗੇ ਫਾਲਤੂ ਖਰਚ ਬਚਾ ਲੈਣ ਕਰਨ ਬੰਦ ਕਰ ਦੇਣਗੇ ਮੈਰਿਜ ਪੈਲਸਾਂ ਵਿੱਚ ਵਿਆਹ ਕਰਨੇ ਬੰਦ ਕਰ ਲੈਣਗੇ ਤੇ ਆਪਣੇ ਖਾਣ ਯੋਗ ਅਨਾਜ ਪੈਦਾ ਕਰ ਲੈਣਗੇ ਨਾ ਵੇਚਣਗੇ ਤੇ ਉਹ ਤਾਂ 2-4-5-7 ਸਾਲ ਜਿਉਂਦੇ ਰਹਿਣਗੇ ਕੱਢ ਲੈਣਗੇ ਤੇ ਜਿਨ੍ਹਾਂ ਨੇ ਰੋਜ਼ ਮੁੱਲ ਲੈ ਕੇ ਖਾਣਾ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਅਜੇ ਸਮਝ ਨਹੀਂ ਆ ਰਹੀ ਉਹ ਸਮਝੇ ਵੀ ਸਭ ਇਹ ਕਿਸਾਨਾਂ ਦਾ ਹੀ ਮਸਲਾ ਹੈ ਕਿਸਾਨਾਂ ਨਾਲੋਂ ਪਹਿਲਾਂ ਬਾਕੀ ਲੋਕਾਂ ਦਾ ਪੋਲੀਟੀਸ਼ੀਅਨਾਂ ਦਾ ਵਾਈਟ ਕਾਲਰ ਵਾਲਿਆਂ ਦਾ ਮਜ਼ਦੂਰਾਂ ਦਾ ਉਹਨਾਂ ਦਾ ਮਸਲਾ ਪਹਿਲਾਂ ਛੇਤੀ ਹੋ ਜਾਣਾ ਜਿਹੜੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿਸਾਨਾਂ ਨੂੰ ਉਹ ਪੂਰਾ ਸਮਰਥਨ ਨਹੀਂ ਦੇ ਰਹੇ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਸੋ ਇੰਨਾ ਉਹ ਦੁਨੀਆਂ ਦਾ ਪਰ ਕੱਲ ਇੱਕ ਵਕੀਲ ਬੋਲ ਰਿਹਾ ਸੀ ਕਹਿੰਦਾ ਯੂਰਪ ਦੇ ਤੇ ਅਮਰੀਕਾ ਦੇ ਵਿੱਚ ਇਹ ਸਿਸਟਮ ਫੇਲ ਹੋ ਚੁੱਕਿਆ ਤੇ ਉੱਥੋਂ ਦੇ ਕਿਸਾਨਾਂ ਨੂੰ ਪਤਾ ਨਹੀਂ ਸੀ ਤੁਸੀਂ ਸਿਰਫ਼ ਉੱਤਰੀ ਹਿੰਦੁਸਤਾਨ ਦੇ ਕਿਸਾਨਾਂ ਨੇ ਇਹ ਅਗਵਾਈ ਲਈ ਹੈ ਇਹਦਾ ਕ੍ਰੈਡਿਟ ਜਾਂਦਾ ਹੈ ਕਿ ਇਹ ਵਿਪਤਾ ਸਿਰ ਤੇ ਪੈਣ ਤੋਂ ਪਹਿਲਾਂ ਹੀ ਤੁਹਾਨੂੰ ਸਮਝ ਆ ਗਈ ਹੈ ਤੇ ਤੁਸੀਂ ਇਹਦੇ ਖਿਲਾਫ਼ ਜਦੋਂ ਸ਼ੁਰੂ ਕਰਤੀ ਹੈ ਸੋ ਇਹ ਹੈ ਵੀ ਏਡਾ ਵੱਡਾ ਮਸਲਾ ਇਹਦੇ ਤੇ ਹੀ ਇਹਨੂੰ ਪੜ੍ਹਨਾ ਇਹਦੇ ਬਾਰੇ ਸੁਣਨਾ ਇਹਦੇ ਬਾਰੇ ਲਿਖੀਆਂ ਹੋਈਆਂ ਪੋਸਟਾਂ ਤੇ ਲਾਈਕ ਕਰਨਾ ਜਾਂ ਪ੍ਰੋੜਤਾ ਕਰਨੀ ਇਹਨੇ ਉਂਝ ਵੈਸੇ ਸਾਲ ਤੋਂ ਉੱਤੇ ਹੋ ਗਿਆ ਮੈਨੂੰ ਦੇਸੋਂ ਮੁੜੇ ਨੂੰ 22-23 ਨਵੰਬਰ ਨੂੰ ਮੈਂ ਆਇਆ ਸੀ ਪਿਛਲੇ ਦੇ ਸਾਲ ਤੇ ਆਣ ਕੇ ਫਿਰ ਮੈਂ ਇੱਕ ਲੇਖ ਸ਼ੁਰੂ ਕੀਤਾ ਸੀ ਕਿਉਂਕਿ 100 ਸਾਲਾ ਸ਼੍ਰੋਮਣੀ ਕਮੇਟੀ ਬਣੀ ਨੂੰ ਹੋ ਗਿਆ 100 ਸਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਗਿਆ ਉਹ ਕੰਪਿਊਟਰ ਦੇ 30-35 ਪੇਜ ਯਾਨੀ ਤੁਹਾਡਾ ਕਿਆ ਸਾਹਿਬ ਕਰੇ ਵੀ ਪੰਜਾਬੀ ਕਿਤਾਬ ਦੇ 50-55 ਲੇਖ ਬਣ ਜਾਂਦੇ ਆ ਆਰਟੀਕਲ ਅਖਬਾਰਾਂ ਚ ਵੀ ਰੜੀ ਵਾਰ ਛਾਪ ਰਿਹਾ ਉਹ ਫਿਰ 100 ਸਾਲਾ ਸ਼੍ਰੋਮਣੀ ਅਕਾਲੀ ਦਲ ਦਾ ਕੁਰਬਾਨੀਆਂ ਭਰਿਆ ਇਤਿਹਾਸ ਜਿਹੜਾ ਉਹ ਅਤ ਬਰੀਫ ਇਹਨਾਂ ਸੰਖੇਪ ਆ ਵੀ ਇੱਕ ਇੱਕ ਲਾਈਨ ਚ ਲਾਈਨ ਦੇ ਉੱਪਰ ਵਿਸਥਾਰ ਦੱਸਣ ਲਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਤੇ ਉਹ ਇੱਕ ਆਪਣਾ ਬੱਚੂ ਆਪਣੀ ਅਖਬਾਰ ਆ ਨਾ ਪੰਜਾਬੀ ਅਖਬਾਰ ਮਿੰਟੂ ਹਰੀ ਐਡਿਟ ਕਰਦੇ ਆ ਤੁਸੀਂ ਵੀ ਰਲ ਕੇ ਆਪਾਂ ਵੀ ਨਾਲ ਸਾਰੇ ਤੇ ਉਹ ਮਨਵਿੰਦਰਜੀਤ ਸਿੰਘ ਉਹ ਨਿਕਲ ਆਈ ਸਾਡੀ ਅੰਗਲੀ ਸੰਗਲੀ ਉਹਦੇ ਮਾਤਾ ਜੀ ਤੇ ਅਸੀਂ ਇਕੱਠਿਆਂ ਗਿਆਨੀ ਕੀਤੀ ਸੀ ਤੇ ਉਹ ਆਪਾਂ ਹਰਮਨ ਰੇਡੀਓ ਦੇ ਉੱਥੇ ਹੈਡਕੁਆਰਟਰ ਸਾਡਾ ਮੇਲ ਹੋਇਆ ਤੇ ਉਹਨੂੰ ਮੈਂ ਭੇਜਤਾ ਲੇਖ ਉਹਨੇ ਫਿਰ ਇੰਟਰਨੈਟ ਦੇ ਵਿੱਚੋਂ ਨਾ ਪੁਰਾਣੀਆਂ ਸੰਬੰਧਿਤ ਮੇਰੀ ਲਿਖਤ ਨਾਲ ਸੰਬੰਧਿਤ ਫੋਟੋਆਂ ਲੱਭ ਲੱਭ ਕੇ ਜਿੱਥੇ ਜਿੱਥੇ ਜ਼ਿਕਰ ਆਇਆ ਕਿਸੇ ਵਿਅਕਤੀ ਦਾ ਉਹ ਫੋਟੋ ਪਾ ਕੇ ਤੇ ਇੰਨਾ ਸੋਹਣਾ ਉਹਨੂੰ ਬਣਾ ਕੇ ਕਿਸ਼ਤਾਂ ਬਾਹਰ ਪੰਜਾਬੀ ਅਖਬਾਰ ਛਾਪਤਾ ਹੁਣ ਫਿਰ ਉਹਨੇ ਛਾਪਤਾ ਬਰਾੜ ਨੇ ਡੇਲੀ ਜਲੰਧਰ ਤੋਂ ਛਪਦੀ ਆ ਪੰਜਾਬ ਟਾਈਮਸ ਤੇ ਹੁਣ ਉਹ ਛਪ ਰਿਹਾ ਵਾ ਇੱਥੇ ਸਿਡਨੀ ਵਾਲੀ ਅਖਬਾਰ ਦੇ ਵਿੱਚ ਤੇ ਯੂਰਪ ਵਿੱਚ ਜਰਮਨੀ ਦੇ ਵਿੱਚ ਵੀ ਉਹ ਪੰਜਾਬੀ ਮੀਡੀਆ ਵਾਲਿਆਂ ਨੇ ਬਲਦੇਵ ਸਿੰਘ ਬਾਜਵਾ ਨੇ ਕਿਸ਼ਤਵਾਰ ਛਾਪਿਆ ਤੇ ਇੱਕ ਤਾਂ ਲੇਖ ਉਹ ਹੈ ਤੇ ਇੱਕ ਮੈਂ ਫਿਰ ਤੇਰੀ ਪਿਛਲੀ ਜਿਵੇਂ ਮੈਂ ਅੰਮ੍ਰਿਤਸਰ ਜਾਂਦਾ ਨਾ ਕੀ ਕੀਤਾ ਕਿਵੇਂ ਕੀਤਾ ਤਕਰੀਬਨ ਯਾਤਰਾਵਾਂ ਦਾ ਉਹ ਤਰ੍ਹਾਂ ਹੀ ਆ ਪਿਛਲੀ ਯਾਤਰਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਿਵੇਂ 350 ਸਾਲਾ ਤੇ ਬਿਹਾਰ ਸਰਕਾਰ ਨੇ ਸੱਦੇ ਸੀ ਕੁਝ ਸਿੱਖ ਇਸ ਤਰ੍ਹਾਂ ਲੱਗੇ ਭਾਰਤ ਸਰਕਾਰ ਨੇ ਵੀ ਸੱਦੇ ਸੀ ਪਿਛਲੇ ਨਵੰਬਰ ਚ
ਜੀ ਜੀ
ਤੇ ਪਰ ਮੈਂ ਤੇ ਆਲਰੇਡੀ ਉੱਥੇ ਸੀ ਤੇ ਉੱਥੇ ਕੁਝ ਕਾਲਜਾਂ ਦੇ ਯੂਨੀਵਰਸਿਟੀ ਸੈਮੀਨਾਰ ਦੇ ਵਿੱਚ ਤੇ ਹੋਰ ਵਿਦਿਆਲਿਆਂ ਦੇ ਧਾਰਮਿਕ ਸ਼੍ਰੋਮਣੀ ਕਮੇਟੀ ਦੇ ਸੈਮੀਨਾਰ ਚ ਇਸ ਤਰ੍ਹਾਂ ਭਾਗ ਲਿਆ ਤੇ ਉਹ ਸਾਰਾ ਸੰਖੇਪ ਦੇ ਵਿੱਚ ਇੱਕ ਲੇਖ ਲਿਖਿਆ ਤੇ ਹੋਰ ਨਿੱਕੇ ਮੋਟੇ ਬਸ ਹੁਣ ਉਡੀਕ ਹੀ ਰਹੇ ਹਾਂ ਜਦੋਂ ਅੰਮ੍ਰਿਤਸਰ ਗਏ ਤੇ ਉਦੋਂ ਹੀ ਇੱਕ ਕਿਤਾਬ ਛਪ ਜੂਗੀ ਤੇ ਉਹ ਗੱਲ ਇਹ ਹੈ ਵੀ ਵਿਹਲੀ ਜੱਟੀ ਉਨ ਵੇਲੇ ਵਾਂਗੂ ਹਾਂਜੀ ਬੇਕਾਰ ਮਬਾਸ਼ ਔਰ ਕੁਛ ਕੀਆ ਕਰ ਔਰ ਨਹੀਂ ਤੋ ਤੰਬੀ ਉਧੇੜ ਕੇ ਸੀਆ ਕਰ ਵੀ ਮਤਲਬ ਨਿਕੰਮਾ ਕੰਮ ਕਰਨ ਦੇ ਨਾਲ ਵੀ ਸਾਡਾ ਨਾ ਕੰਮ ਕਰਨ ਦਾ ਉਦਮ ਬਣਿਆ ਰਹਿੰਦਾ। ਤੇ ਉਹ ਬਹੁਤ ਸਾਲਾਂ ਦੀ ਗੱਲ ਹੈ, ਉਦੋਂ ਮੈਂ ਵੀਕਲੀ ਅਖਬਾਰ ਛਾਪਦਾ ਹੁੰਦਾ ਸੀ ਇੱਥੇ, ਤੇ ਇਹ ਵੀ ਰਿਕਾਰਡ ਆ ਕਿ ਅਜੇ ਤੱਕ ਆਸਟ੍ਰੇਲੀਆ 'ਚ ਵੀਕਲੀ ਅਖਬਾਰ ਪੰਜਾਬੀ ਦਾ ਨਹੀਂ ਚੱਲਿਆ। ਮੈਂ 1.5 ਸਾਲ ਵੀਕਲੀ ਚਲਾਇਆ ਸੀ ਤੇ 5 ਸਾਲ ਤੋਂ ਨਾ 6 ਸਾਲ ਤੋਂ ਉੱਤੇ ਫਿਰ ਉਹਨੂੰ ਕਰ ਦਿੱਤਾ ਸੀ ਮੰਥਲੀ। ਐਨੀ ਹਾਓ ਤੇ ਉਹ ਕੋਈ ਸੱਜਣ ਦਾ ਮੈਨੂੰ ਟੈਲੀਫੋਨ ਆਇਆ ਬਈ ਮੈਂ ਤੁਹਾਨੂੰ ਮਿਲ ਲਾਉਣਾ। ਮੈਂ ਕਿਹਾ ਆਓ ਜੀ ਧੰਨ ਭਾਗ। ਉਹ ਆਏ ਤੇ ਮੈਂ ਉਹ ਕੰਮ ਕਰਦੇ ਤੋਂ ਉੱਠ ਕੇ ਟੈਲੀਫੋਨ ਸੁਣਿਆ, ਕੰਮ ਕਰਦੇ ਤੋਂ ਉੱਠ ਕੇ ਮੈਂ ਬਾਰੀ ਥਾਣੀ ਵੇਖੇ ਆ ਗਿਆ, ਬੂਹਾ ਖੋਲਿਆ, ਚਾਹ ਦੇ 2 ਕੱਪ ਬਣਾਏ, ਉਹਦੇ ਅੱਗੇ ਰੱਖਿਆ 1 ਕੱਪ ਨੇ ਅੱਗੇ, ਤੇ ਪੀਣ ਲੱਗ ਪਏ। ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਤੁਸੀਂ ਕੋਈ ਕੰਮ ਨੀ ਕਰਦੇ। ਤੇ ਉਹ ਸਹਿਜ ਸੁਭਾਅ ਕੰਮ ਦਾ ਮਤਲਬ ਇਹ ਆ ਵੀ ਤੁਸੀਂ ਉੱਠ ਕੇ ਦਫ਼ਤਰ ਜਾਂ ਫੈਕਟਰੀ 'ਚ ਜਾਂਦੇ ਹੋ 5 ਦਿਨ, ਉੱਥੋਂ ਤੇ ਤੁਹਾਨੂੰ ਤਨਖਾਹ ਮਿਲਦੀ ਆ, ਮੈਂ ਉਹਨੂੰ ਕੰਮ ਸਮਝਦਾ। ਇਹ ਜਿਹੜਾ ਘਰ ਦੇ ਵਿੱਚ ਆਪਾਂ ਸ਼ੌਕ ਨਾਲ ਤੇ ਬਿਨਾਂ ਇਹ ਰੋਜ਼ਾਨੇ ਤੋਂ ਕਰਦੇ ਹਾਂ, ਤੇ ਇਹ ਮੇਰੇ ਦਿਮਾਗ 'ਚ ਨਹੀਂ ਸੀ ਇਹ ਵੀ ਕੰਮ ਹੁੰਦਾ। ਮੈਂ ਕਿਹਾ ਵੀ ਨਹੀਂ, ਤੇ ਉਹ ਕਹਿੰਦਾ ਫਿਰ ਤੇਰਾ ਟਾਈਮ ਕਿਵੇਂ ਲੰਘਦਾ। ਮੈਂ ਕਿਹਾ ਟਾਈਮ ਮੇਰਾ ਇਉਂ ਲੰਘਦਾ ਵੀ ਜਦੋਂ ਤੇਰਾ ਟੈਲੀਫੋਨ ਆਇਆ ਸੀ ਤੇ ਉਦੋਂ ਮੈਂ ਕੰਮ ਛੱਡ ਕੇ ਤੇ ਟੈਲੀਫੋਨ ਸੁਣਿਆ ਸੀ, ਤੇ ਫਿਰ ਜਾ ਕੇ ਕੰਮ ਲੱਗ ਗਿਆ ਸੀ ਜਿਹੜਾ ਮੇਰਾ ਕੰਮ ਆ। ਤੇ ਜਦੋਂ ਤੂੰ ਆਇਆ ਵਾ ਤੇ ਫਿਰ ਮੈਂ ਕੰਮ ਤੋਂ ਉੱਠ ਕੇ ਤੈਨੂੰ ਅੰਦਰ ਬੂਹਾ ਖੋਲਿਆ, ਤੇ ਹੁਣ ਚਾਹ ਦਾ ਕੱਪ ਬਣਾ ਕੇ ਮੈਂ ਆਪਾਂ ਪੀ ਰਹੇ ਹਾਂ, ਤੇ ਮੈਂ ਕਿ ਦਿਲ ਚ ਸੋਚ ਰਿਹਾ ਵੀ ਤੂੰ ਕਦੋਂ ਚਾਹ ਦਾ ਕੱਪ ਮੁਕਾਵੇ ਤੇ ਜਾਏ ਤੇ ਮੈਂ ਫਿਰ ਆਪਣੇ ਕੰਮ ਲੱਗਾ।
ਸੋ
ਗੱਲ ਦੇਰ ਨਾਲ ਤੁਹਾਨੂੰ ਮੇਰੀ ਗੱਲ ਨਾ ਦੇਰ ਨਾਲ ਸਮਝ ਆਉਂਦੀ ਹੈ, ਦੇਰ ਨਾਲ ਹੱਸਦੇ ਹੋ ਤੁਸੀਂ।
ਨਹੀਂ 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 ਦੇਰ ਨਾਲ ਨਹੀਂ ਹੱਸਦੇ, ਮੈਂ ਤੁਹਾਡੀ ਗੱਲ ਬੜੀ ਧਿਆਨ ਨਾਲ ਸੁਣ ਰਿਹਾ ਸੀਗਾ। ਵੈਸੇ ਲੋਕਾਂ ਨੂੰ ਲੱਗਦਾ ਇਹ ਹੁੰਦਾ ਵੀ ਇਹ ਕੰਮ ਨਹੀਂ ਕਰ ਰਹੇ, ਕੁਛ ਨਹੀਂ ਕਰ ਰਹੇ, ਆਪਣੇ ਆਪ ਹੀ ਹੋਈ ਜਾ ਰਿਹਾ। ਮੈਂ ਤਾਂ ਆਪ ਹੈਰਾਨ ਹੈ ਕਿ ਤੁਸੀਂ ਇੰਨੀਆਂ ਕਿਤਾਬਾਂ ਲਿਖ ਦਿੱਤੀਆਂ, ਤੇ ਫਿਰ ਤੁਸੀਂ ਕਹੀ ਜਾਂਦੇ ਹੋ ਮੈਂ ਸ਼ੁੱਧ ਵਿਹਲਾ ਆ। ਮੈਂ ਸ਼ੁੱਧ ਵਿਹਲਾ, ਤੁਸੀਂ ਤਾਂ ਆਪੇ ਰੌਲਾ ਪਾਈ ਜਾ।
ਉਹ ਕਿਸੇ ਨੇ ਕਿਹਾ ਸੀ ਸਿਆਣੇ ਨੇ ਵੀ ਆਪਣਾ ਕੀ ਉਹਨੂੰ ਕਹਿੰਦੇ ਨੇ ਵੀ ਹਾਂ, ਜੇ ਤੁਹਾਡੀ ਹੋਬੀ ਤੇ ਤੁਹਾਡਾ ਪ੍ਰੋਫੈਸ਼ਨ ਇੱਕ ਹੋ ਜਾਵੇ ਨਾ
ਜੀ,
ਤੇ ਫੇਰ ਤੁਸੀਂ ਸਮਝ ਲਓ ਵੀ ਸਾਰੀ ਉਮਰ ਕੰਮ ਹੀ ਨਹੀਂ ਕੀਤਾ, ਤੁਸੀਂ ਹੋਬੀ ਕੀਤੀ।
ਬਿਲਕੁਲ ਬਿਲਕੁਲ।
ਤੇ ਉਹ ਇਸ ਲਈ ਮੈਂ ਜੋ ਕੰਮ ਕਰ ਰਿਹਾ ਤੇ ਇੱਥੇ ਮਤਲਬ 10-15 ਸਾਲ ਮੈਨੂੰ ਵੀ ਫੈਕਟਰੀਆਂ ਚ ਦਫ਼ਤਰਾਂ ਚ ਇੱਧਰ ਉੱਧਰ ਧੱਕੇ ਖਾਣੇ ਪਏ ਆਪਣੀ ਮਰਜ਼ੀ ਦੇ ਵਿਰੁੱਧ ਉਪਜੀਵਿਕਾ ਚਲਾਉਣ ਲਈ, ਤੇ 20-25 ਸਾਲ ਹੀ ਲਾ ਲਓ ਭਾਵੇਂ, ਤੇ ਉਹ ਮੈਨੂੰ ਜੋ ਕੋਈ ਪਹਿਲਾਂ ਪੜ੍ਹਿਆ ਲਿਖਿਆ ਉਹ ਵੀ ਭੁੱਲਣਾ ਸ਼ੁਰੂ ਹੋ ਗਿਆ ਸੀ। ਤੇ ਮੈਂ ਪਹਿਲਾਂ ਸਮਝਦਾ ਹੁੰਦਾ ਸੀ ਵੀ ਯਾਰ ਹਰ ਕੋਈ ਗਿਆਨ ਹਾਸਲ ਕਰ ਸਕਦਾ, ਮੈਨੂੰ ਕਿਉਂ ਲੋਕੀ ਕਹਿੰਦੇ ਤੈਨੂੰ ਨੌਲੇਜ ਬੜੀ, ਗਿਆਨ ਬੜਾ, ਇਹ ਵੀ ਪੜ੍ਹ ਸਕਦੇ ਆ। ਪਰ ਫਿਰ ਜਦੋਂ ਬਾਹਰ 2-2-4 ਹੋਣਾ ਪਿਆ ਸਲੀਤ ਨਾਲ ਪ੍ਰੈਕਟੀਕਲੀ ਯਥਾਰਥ ਨਾਲ ਦੁਨੀਆਂ ਦੇ ਨਾਲ, ਫਿਰ ਪਤਾ ਲੱਗਾ ਵੀ ਨਹੀਂ ਹਰ ਕੋਈ ਨੀ ਇੰਨਾ ਕੁਝ ਕੂੜ ਕਬਾੜ ਖੋਪਰੀ ਚ ਇਕੱਠਾ ਕਰ ਸਕਦਾ ਜਾਣਕਾਰੀ ਦਾ ਜਿੰਨਾ ਮੈਂ ਕਰ ਲਿਆ।
ਕੁਛ ਸੁਨੇਹੇ ਆ ਰਹੇ ਨੇ, ਆਪਾਂ ਸੁਨੇਹੇ ਵੀ ਲੈਣੇ ਆ, ਤੇ ਇੱਕ ਸਵਾਲ ਵੀ ਆਇਆ,
ਇੱਕ ਸਵਾਲ ਦਾ ਵੀ ਜਵਾਬ ਦੇਵਾਂਗੇ, ਸੁਨੇਹੇ ਵੀ ਸੁਣਾਂਗੇ, ਧੰਨਵਾਦ ਉਹਨਾਂ ਦਾ। ਸੋ ਇਸ ਤਰ੍ਹਾਂ ਆ ਕਿ ਭਈ ਹੁਣ ਆਪਾਂ ਮਰਜ਼ੀ ਦੇ ਵਿਰੁੱਧ ਪ੍ਰੋਫੈਸ਼ਨ ਕੰਮ ਕਰਨ ਜਾਂਦੇ ਹਾਂ ਪਰਿਵਾਰਕ ਉਪਜੀਵਿਕਾ ਚਲਾਉਣ ਲਈ, ਵੀ ਉੱਥੋਂ ਸਾਨੂੰ ਪੈਸੇ ਮਿਲਣਗੇ, ਤੇ ਹੁਣ ਇਹਨੂੰ ਗੁਰੂ ਦੀ ਕਿਰਪਾ ਕਹਿ ਲਓ ਜਾਂ ਵੈਲ ਵਿਸ਼ਰਸ ਦੇ ਸ਼ੁਭ ਇਛਾਵਾਂ ਕਹਿ ਲਓ ਕਿ ਵੀ ਉਮਰ ਇੰਨੀ ਹੋ ਗਈ ਆ ਵੀ ਆਪਾਂ ਇੱਥੇ ਲੀਗਲੀ ਪੈਨਸ਼ਨ ਲੈਣ ਦੇ ਯੋਗ ਹੋ ਗਏ ਹਾਂ, ਤੇ ਹੁਣ ਕੁਝ ਸਾਲਾਂ ਤੋਂ ਸਰਕਾਰ ਪੈਨਸ਼ਨ ਦਿੰਦੀ ਹੈ, ਇਸ ਲਈ ਬਾਹਰ ਮਜ਼ਦੂਰੀ ਕਰਨ ਜਾਣ ਦੀ ਮਜਬੂਰੀ ਕੋਈ ਨਹੀਂ, ਤੇ ਵਿਹਲੇ ਆਪਾਂ ਬਹਿ ਨਹੀਂ ਸਕਦੇ, ਸੋ ਇਹ ਸ਼ੌਕ ਦਾ ਕੰਮ ਕਰੀ ਜਾਂਦੇ। ਹੁਣ ਮੇਰੀਆਂ ਲਿਖਤਾਂ ਹੀ ਤੁਸੀਂ ਵੇਖੋਗੇ ਕੋਈ ਵੀ ਗੱਲ ਅਜਿਹੀ ਨਹੀਂ ਜਿਹੜੀ ਪਹਿਲਾਂ ਅਖਬਾਰਾਂ ਵਿੱਚ ਜਾਂ ਇਤਿਹਾਸ ਵਿੱਚ ਆਈ ਹੋਵੇ। ਜੋ ਕੁਝ ਮੈਂ ਲਿਖ ਰਿਹਾ ਵਾਂ, ਜੋ ਕੁਝ ਮੇਰੇ ਸਾਹਮਣੇ ਵਾਪਰਿਆ ਹੁੰਦਾ ਆ, ਜੋ ਹੱਡੀ ਹੰਢਾਇਆ ਹੁੰਦਾ ਆ, ਤੇ ਉਹਨੂੰ ਮੈਂ ਸਾਦੀ ਬੋਲੀ ਵਿੱਚ ਲਿਖ ਦਿੰਦਾ। ਤੇ ਉਹ ਕਈ ਵਾਰੀ ਪ੍ਰੋਫੈਸਰ ਵਗੈਰਾ ਯੂਨੀਵਰਸਿਟੀਆਂ ਦੇ ਵੀ ਕਹਿੰਦੇ ਆ ਵੀ ਤੇਰੀਆਂ ਕਿਤਾਬਾਂ ਜਿਹੜੀਆਂ ਇਹ ਰੈਫਰੈਂਸ ਬੁੱਕਾਂ ਨੇ।
ਬਿਲਕੁਲ ਬਿਲਕੁਲ,
ਮਤਲਬ ਇਹ ਤੋਂ ਗਾਂ ਇਤਿਹਾਸ ਲਿਖਣ ਵਾਲੇ ਰੈਫਰੈਂਸ ਦੇਣਗੇ ਵੀ ਇਹ ਸਾਨੂੰ ਕਿੱਥੋਂ ਪਤਾ ਲੱਗਾ, ਇਹ ਸਾਨੂੰ ਫਲਾਣੇ ਲੇਖਕ ਦੀ ਫਲਾਣੀ ਕਿਤਾਬ ਚੋਂ ਪਤਾ ਲੱਗਿਆ।
ਇੱਕ ਹੋਰ ਮੈਂ ਵੀ ਤੁਹਾਨੂੰ ਇੱਕ ਹੋਰ ਸੇਵਾ ਲਾਉਣੀ ਆ, ਤੁਹਾਡਾ ਲਾਹਾ ਲੈਣਾ ਜਾਣੀ ਕਿ ਜਿਹੜੇ ਵੀ, ਤੇ ਉਹ ਫਿਰ ਮੈਂ ਤੁਹਾਨੂੰ ਦੱਸਾਂਗਾ ਆਫਲਾਈਨ, ਤੇ ਜਦੋਂ ਆ ਜਾਏਗੀ ਤੇ ਮੈਂ ਤੁਹਾਡੀ ਹੈਲਪ ਵੀ ਕਰਾਂਗਾ ਉਹਦੇ ਵਿੱਚ। ਗਿਆਨੀ ਜੀ ਸਾਡੇ ਨਾਲ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ, ਪਹਿਲਾਂ ਵੀ ਜੁੜੇ ਸੀ ਤੇ ਹੁਣ ਸਪੈਸ਼ਲੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾ ਰਹੇ ਨੇ ਤੇ ਸਾਂਝ ਪਾਈ ਹੈ ਇਹਨਾਂ ਨੇ।
ਇੱਕ ਤੇ ਤੁਹਾਡੇ ਵਾਂਗੂ ਹੀ ਮੇਰਾ ਉੱਥੇ ਮੂੰਹ ਬੋਲਿਆ ਭਤੀਜਾ ਗੁਰਵਿੰਦਰ ਸਿੰਘ ਢਾਟਿਆ,
ਗੁਰਿੰਦਰ ਸਿੰਘ ਢੱਟ ਨੀ ਹੈਗੇ, ਇਹ ਗੁਰਵਿੰਦਰ ਸਿੰਘ ਹੈ ਜੀ। ਤੇ ਸੁਖਪ੍ਰੀਤ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਿਊਜ਼ੀਲੈਂਡ ਵਲਿੰਗਟਨ ਤੋਂ, ਤੇ ਉਹਨਾਂ ਨੇ ਵੀ ਹਾਂਜੀ
ਹਾਂਜੀ ਉਹਨਾਂ ਨੂੰ ਕਹੋ ਜੀ ਵੀ ਕੀ ਸ਼ੁਭ ਨਾਮ ਦੱਸਿਆ, ਸੁਖਵੰਤ ਸੁਖਵਿੰਦਰ ਸਿੰਘ ਢੱਟ
ਗੁਰਵਿੰਦਰ ਸਿੰਘ
ਰਾਜਧਾਨੀ ਹੈ ਨਾ ਨਿਊਜ਼ੀਲੈਂਡ, ਇਹਨਾਂ ਨੂੰ ਕਹੋ ਵੀ ਬਸ ਕਰਾਨਾ ਕੀ ਆ, ਕਰੋਨੇ ਦਾ ਕਹਿਰ ਮੁੱਕਿਆ ਤੇ ਮੈਂ ਬਸ ਆਊਂਗਾ ਦਰਸ਼ਨ ਕਰਨ ਉਹਨਾਂ ਦੇ।
ਠੀਕ ਹੈ, ਲਓ ਜੀ ਤਿਆਰੀ ਕਰ ਲਓ, ਪਕੌੜੇ ਪਕੌੜੇ ਪਾਲਕ ਪੁਲ ਇਕੱਠੀ ਕਰ ਲਓ, ਤਾਇਆ ਜੀ ਆ ਰਹੇ ਨੇ ਤੇ ਨਾਲੇ ਤਸਵੀਰ ਵੀ ਬਹੁਤ ਸੋਹਣੀ ਭੇਜ ਰਹੇ ਨੇ ਇੱਕ ਡਰਾਈਵਿੰਗ ਕਰਨ ਦੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਸਿੰਘ ਹੁਣੀ ਜਿਹੜੇ ਨੇ ਸਿਡਨੀ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹਨੇ ਸਵਾਲ ਪੁੱਛਿਆ ਤੇ ਬਿੱਟਾ ਜੀ ਨੂੰ ਹੈਗਾ ਆ ਤੇ ਆਪਾਂ ਉਹਨਾਂ ਨਾਲ ਸਾਂਝਾ ਕਰਾਂਗਾ ਤੇ ਕਹਿੰਦੇ ਵੀ ਜ਼ਰੂਰ ਸਿੱਖਦੇ ਹਾਂ ਜੀ ਤੇ ਜਦੋਂ ਮਿਲਾਂਗੇ ਤਾਂ ਜ਼ਰੂਰ ਗੱਲਾਂ ਕਰਾਂਗੇ। ਹਰਨੇਕ ਸਿੰਘ ਹੁਣੀ ਸਵਾਲ ਪੁੱਛਿਆ ਸੀ ਪਰ ਉਸ ਤੋਂ ਬਾਅਦ ਹੋਰ ਵੀ ਸਵਾਲ ਆਏ ਨੇ, ਸੁਨੇਹੇ ਆਏ ਨੇ। ਜਗਦੀਪ ਗਿੱਲ, ਅਮਨ ਭਾਅ ਜੀ ਕਹਿੰਦੇ ਦਿਲ ਦੀ ਗੱਲ, ਤੁਹਾਡਾ ਸ਼ੋਅ ਸੰਡੇ ਦਾ ਪ੍ਰੋਗਰਾਮ ਇਸ ਤਰ੍ਹਾਂ ਸੁਣਦੇ ਹਾਂ ਜੀ ਜਿੱਦਾਂ ਦਿੱਲੀ ਦੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਰੰਗੋਲੀ, ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਅਗਲੇ ਪ੍ਰੋਗਰਾਮ ਚ ਲਾਵਾਂਗੇ। ਤੇ ਮੇਰੇ ਹੀ ਨਾਮ ਹੀ ਹੈ ਸਕਾਟਲੈਂਡ ਤੋਂ ਅਮਨਦੀਪ ਸਿੰਘ, ਅਮਨ ਬਹੁਤ ਚੰਗੇ ਅੱਛੇ ਕਵੀ ਨੇ ਗੁਰਸਿੱਖ ਨੇ, ਸਤਿ ਸ਼੍ਰੀ ਅਕਾਲ ਬਣਾ ਰਹੇ ਨੇ, ਸੁਣ ਰਹੇ ਹਾਂ ਕਹਿੰਦੇ ਤੁਹਾਡੀਆਂ ਤੇ ਤਾਏ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ। ਸਕਾਟਲੈਂਡ ਤੋਂ ਤਾਇਆ ਜੀ ਸ਼ਾਮਿਲ ਹੁੰਦੇ ਨੇ, ਸੂਬਾ ਹਾਂਜੀ ਹਾਂਜੀ। ਤੇ ਇੱਕ ਜਿਹੜਾ ਚਲੋ ਸੁਲੱਖਣ ਸੈਣੀ ਵੀ
ਗਲਾਸਗੋ ਰਾਜਧਾਨੀ
ਹਾਂਜੀ ਉੱਥੋਂ ਹੀ ਉੱਥੋਂ ਹੀ ਹੈ
ਉਹ ਨਾ ਇੱਕ ਮੇਰੇ ਵਰਗਾ ਨਾ ਵਿਚਾਰਾ ਜਿਹਨੂੰ ਅੰਗਰੇਜ਼ੀ ਨੀ ਸੀ ਆਉਂਦੀ ਉਹ ਮਜ਼ਦੂਰ ਸੀ ਫੈਕਟਰੀ ਚ ਲੱਗਿਆ ਲੰਡਨ ਚ
ਹਾਂਜੀ
ਤੇ ਉਹਦਾ ਕੋਈ ਭਾਈ ਬੰਦ ਇੰਡੀਆ ਤੋਂ ਆਇਆ ਤੇ ਉਹ ਆਪਣੇ ਫੋਰਮੈਨ ਨੂੰ ਕਹਿੰਦਾ ਵੀ ਤੂੰ ਉਹਨੂੰ ਇੱਥੇ ਨੌਕਰੀ ਤੇ ਲਾ ਲਾ ਫੋਰਮੈਨ ਨੇ ਲਾ ਲਿਆ ਤੇ ਉਹ ਫਿਰ ਧੰਨਵਾਦ ਵਜੋਂ ਨਾ ਉਹਨੂੰ ਕਹਿੰਦਾ ਵੀ ਯੂ ਗੋ ਮੀ ਗੋ ਗਲਾਸ ਗੋ ਤੇ ਉਹ ਗੋਰਾ ਕਹਿ ਵੀ ਨਹੀਂ ਨਹੀਂ ਮੈਂ ਆਈ ਹੈਵ ਟੂ ਆਸਕ ਮਾਈ ਵਾਈਫ ਮੈਂ ਗਲਾਸ ਗੋ ਇਸ ਤਰ੍ਹਾਂ ਨੀ ਜਾ ਸਕਦਾ ਨੋ 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 ਯੂ ਗੋ ਮੀ ਗੋ ਗਲਾਸ ਗੋ ਕੰਮ ਮੁੱਕਣ ਤੋਂ ਬਾਅਦ ਨਾ ਤਕਾਲਾ ਨੂੰ ਲੈ ਕੇ ਪੱਬ ਚ ਵੜ ਗਿਆ
ਗਲਾਸੀ
ਧੰਨਵਾਦ ਯੂ ਗੋ ਮੀ ਗੋ ਗਲਾਸ
ਗਲਾਸ ਗੋ ਠੀਕ ਹੈ ਜੀ
ਉੱਥੇ ਗਲਾਸੀ ਸਾਊਥ ਅੱਜ ਗਲਾਸੀ ਜੰਕਸ਼ਨ ਬਣਿਆ ਹੋਇਆ ਪੱਬ ਦਾ ਨਾਂ ਗਲਾਸੀ ਜੰਕਸ਼ਨ
ਹਾਂਜੀ ਅਰਸ਼ ਮੱਲੀ ਪ੍ਰੋਗਰਾਮ ਸ਼ਾਮਿਲ ਹੋਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੁਲੱਖਣ ਸੈਣੀ ਜੀ ਪ੍ਰੋਗਰਾਮ ਸ਼ਾਮਿਲ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪੰਜ ਸਾਲ ਤੋਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਤੇ ਸਨੀ ਡੇ ਇਨ ਕੈਨਬਰਾ ਬਹੁਤ ਸੋਹਣੀ ਤਸਵੀਰ ਉਹਨਾਂ ਨੇ ਕੈਨਬਰਾ ਦੀ ਸਾਂਝੀ ਕਰਤੀ ਹੈ ਮੈਂ ਵੀ ਸਾਂਝੀ ਕਰਤੀ ਹੈ ਜੀ ਪਾਲਾ ਬੈਂਸ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਪ੍ਰੋਗਰਾਮ ਦਾ ਕਹਿੰਦਾ ਆਨੰਦ ਲੈ ਰਹੇ ਹਾਂ ਗਿਆਨੀ ਜੀ ਸਤਿ ਸ਼੍ਰੀ ਅਕਾਲ ਤੇ ਹਿੰਦੀ ਗਾਣਾ ਬਹੁਤ ਪਿਆਰਾ ਸੀ ਨਪਿੰਦਰ ਰੀਹਲ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਵਧੀਆ ਚੱਲ ਰਿਹਾ ਅੱਜ ਮੈਲਬਨ ਦਾ ਮੌਸਮ ਬੜਾ ਠੰਡਾ ਹੈ ਬਹੁਤ ਸੋਹਣਾ ਹੈ ਅੱਜ ਘਰ ਤੋਂ ਰੇਡੀਓ ਦਾ ਆਨੰਦ ਮਾਣ ਰਿਹਾ ਚਲੋ ਜੀ ਲਓ ਨਜ਼ਾਰੇ ਛੁੱਟੀ ਦੇ ਤਾਇਆ ਜੀ ਇੱਕ ਜਿਹੜਾ ਸਵਾਲ ਇਹ ਆਇਆ ਸੀਗਾ ਇਹ ਭੇਜਿਆ ਸੀਗਾ ਹਰਨੇਕ ਸਿੰਘ ਹੋਣਾ ਨੇ ਕਹਿੰਦੇ ਵੀ ਜਿਸ ਤਰ੍ਹਾਂ ਦੇ ਮੀਡੀਆ ਦੇ ਹਾਲਾਤ ਬਣੇ ਹੋਏ ਨੇ ਆਪਾਂ ਕੋਲ 10 ਮਿੰਟ ਹੈ ਗਏ 15 ਮਿੰਟ ਗੱਲ ਕਰਨ ਨੂੰ ਕਹਿੰਦੇ ਵੀ ਜਿਹੜੇ SGPC ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਹਿੰਦੇ ਇਹਨਾਂ ਨੂੰ ਚਾਹੀਦਾ ਨਹੀਂ ਕਿ ਜਿਹੜਾ ਨੈਸ਼ਨਲ ਮੀਡੀਆ ਆ ਜਾਂ ਜਿਹੜੇ ਕਹਿੰਦੇ ਮੀਡੀਆ ਤਾਂ ਬੈਨ ਹੀ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਕਦੇ ਸਿੱਧੀ ਖਬਰ ਤਾਂ ਲਾਈ ਨਹੀਂ ਪੁੱਠੀਆਂ ਹੀ ਲਾਣੀਆਂ ਅਤੇ ਉਹਨਾਂ ਦਾ ਕੋਈ ਯਕੀਨ ਵੀ ਹੈ ਨਹੀਂ ਅਤੇ ਉਹਨਾਂ ਨੂੰ ਨਾ ਹੀ ਐਂਟਰਟੇਨ ਇਹ ਦੋ ਸੰਸਥਾਵਾਂ ਕਰਨ ਇੰਟਰਵਿਊ ਵੀ ਨਾ ਦੇਣ ਜਾਂ ਆਪਣੇ ਜਿਹੜੇ ਕਰਿੰਦੇ ਆ ਕੰਮ ਆ ਉਹਨਾਂ ਨੂੰ ਇਹ ਡਾਇਰੈਕਸ਼ਨਸ ਦੇ ਦੇਣ ਪਈ ਉਹਨਾਂ ਨੇ, ਕਿਸੇ ਨੇ ਵੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਇਹਨਾਂ ਇੰਡੀਅਨ ਨੈਸ਼ਨਲ ਮੀਡੀਆ।
ਉਹ ਗੱਲ ਇਹ ਆ ਵੀ ਮੈਂ ਜੇ ਤਾਂ ਮੇਰੇ ਤੇ ਸਵਾਲ ਆ
ਤੁਹਾਡੇ ਤੇ,
ਮੈਨੂੰ ਤੇ ਪਤਾ ਹੀ ਨਹੀਂ ਕਿ ਉਹ ਕੀ ਉਹ ਕੋਆਪਰੇਸ਼ਨ ਕਰਦੇ ਆ, ਤੇ ਇੱਕ ਮਿੰਟ ਵੀ ਉਹ ਕੀ ਕੋਆਪਰੇਸ਼ਨ ਕਰਦੇ ਆ ਮੈਨੂੰ ਇਸ ਗੱਲ ਦਾ ਨਹੀਂ ਪਤਾ, ਤੇ ਉਹ ਕਿਵੇਂ ਬੰਦ ਹੋ ਸਕਦਾ ਇਸ ਗੱਲ ਦਾ ਵੀ ਨਹੀਂ ਪਤਾ। ਇਹ ਸਵਾਲ ਉਹਨਾਂ ਨੂੰ ਨਾ ਸਿੱਧਾ ਉੱਥੋਂ ਦੇ ਜ਼ਿੰਮੇਵਾਰ ਜਿਹੜੇ ਬੰਦੇ ਆ ਉਹਨਾਂ ਨੂੰ ਕਰਨਾ ਚਾਹੀਦਾ।
ਨਹੀਂ ਨਹੀਂ ਉਹਨਾਂ ਤੁਹਾਡਾ ਪਤਾ ਹੀ ਨਹੀਂ ਕਿ ਤੁਹਾਡਾ ਓਪੀਨੀਅਨ ਪੁੱਛ ਰਹੇ ਨੇ ਨਾ। ਗੱਲ ਇਹ ਹੈ ਵੀ ਜਿਸ ਤਰ੍ਹਾਂ ਹੁਣ ਕੋਈ ਵੀ ਸੰਸਥਾ ਐਸ ਜੀ ਪੀ ਸੀ ਹੋ ਗਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਇੱਕ ਮਿੰਟ ਮਤਲਬ ਵੀ ਜੇ ਉਹ ਕੁਝ ਕਰ ਰਹੇ ਆ ਸਹਿਯੋਗ ਇਹਨਾਂ ਇਸ ਮੀਡੀਆ ਨੂੰ, ਗਲਤ ਮੀਡੀਆ ਨੂੰ, ਗੋਦੀ ਮੀਡੀਆ ਨੂੰ ਜਾਂ ਮੋਦੀ ਮੀਡੀਆ ਨੂੰ, ਉਸ ਪੰਥਕ ਸੰਸਥਾਵਾਂ ਜੇ ਕੋਈ ਸਹਿਯੋਗ ਦੇ ਰਹੀਆਂ ਨੇ ਤੇ ਉਹ ਨਹੀਂ ਦੇਣਾ ਚਾਹੀਦਾ, ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਜੇ ਉਹ ਕਰ ਸਕਦੀਆਂ, ਤੇ ਬੰਦ ਕਰਨਾ ਚਾਹੀਦਾ।
ਮਤਲਬ ਦੇਖੋ ਮੇਰੇ ਹਿਸਾਬ ਨਾਲ ਤਾਂ
ਸਹਿਯੋਗ ਉਹਨਾਂ ਨੂੰ ਸਹਿਯੋਗ ਇਹ ਮਤਲਬ ਮਨੁੱਖਤਾ ਵਿਰੋਧੀ ਮੀਡੀਆ ਜਿਹੜਾ ਹੈਗਾ ਆ, ਤੇ ਜਿਹੜਾ ਲੋਕਾਂ ਦੀ ਸਾਰੀ ਸ਼ਿਕੰਜਾ ਅਡਾਨੀ ਤੇ ਅਬਾਨੀ ਦੀ ਮੁੱਠੀ ਦੇ ਵਿੱਚ ਜਾਨ ਦੇਣੀ ਚਾਹੁੰਦਾ ਕਰੋੜਾਂ 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 ਜੀਵਾਂ ਦੀ, ਤੇ ਉਹ ਉਹਨਾਂ ਦਾ ਸਹਿਯੋਗ ਦੇ ਰਿਹਾ ਜਿਹੜਾ ਮੀਡੀਆ ਪੈਸਿਆਂ ਦੇ ਲਾਲਚ ਵਿੱਚ ਕਿਸੇ ਵੀ ਸਹੀ ਪੰਥਕ ਸਿੱਖ ਪੰਥ ਦੀ ਜਥੇਬੰਦੀ ਨੂੰ, ਕੋਈ ਵੀ ਉਹਨਾਂ ਨੂੰ ਸਹਿਯੋਗ ਨਹੀਂ ਦੇਣਾ ਚਾਹੀਦਾ। ਮਤਲਬ ਦੇ ਰਹੇ ਆ ਤੇ ਗਲਤ ਕਰ ਰਹੇ ਆ
ਜੀ। ਹਾਂਜੀ, ਕਿਉਂਕਿ
ਮੈਨੂੰ ਪਤਾ ਵੀ ਉਹ ਦੇ ਰਿਹਾ ਕਿ ਨਹੀਂ।
ਹਾਂਜੀ, ਉਦਾਂ ਕਈ ਵਾਰੀ ਤਾਂ ਜੀ ਇੱਦਾਂ ਦੀ ਗੱਲ ਵੀ ਆਈ ਹੈ ਕਿ ਐਸ ਜੀ ਪੀ ਸੀ ਦਾ ਜਾਂ ਆਪਣਾ ਚੈਨਲ ਹੋਣਾ ਚਾਹੀਦਾ। ਵੈਸੇ ਮੈਂ ਨਾ ਇਹਦੇ ਹੱਕ 'ਚ ਨਹੀਂ ਹੈਗਾ, ਪਰਸਨਲੀ ਹੱਕ 'ਚ ਨਹੀਂ ਹੈਗਾ, ਕਿਉਂਕਿ ਐਸ ਜੀ ਪੀ ਦਾ ਕੰਮ ਚੈਨਲ ਚਲਾਉਣਾ ਨਹੀਂ ਹੈਗਾ, ਉਹਨਾਂ ਦਾ ਕੰਮ ਜਿਹੜੇ ਪ੍ਰੋਟੋਕੋਲ ਹੋਰ ਹੈ। ਚਲੋ ਭਲਾਈ ਦੇ ਕੰਮ ਬਹੁਤ ਹੋ ਰਹੇ ਨੇ, ਕਾਲਜ ਨੇ, ਹਸਪਤਾਲ ਚਲਾ ਰਹੇ ਨੇ, ਇੰਨੇ ਇੰਪਲੋਈਜ਼ ਨੇ, ਗੁਰਦੁਆਰਿਆਂ ਦੀ ਦੇਖ ਰੇਖ ਹੋ ਰਹੀ ਹੈ, ਬੜੇ ਸੁਚੱਜੇ ਤਰੀਕੇ ਨਾਲ ਵੈਸੇ ਚੱਲ ਰਿਹਾ ਕੰਮ ਉਹ। ਚਲੋ 10-20% ਤਾਂ ਹੁੰਦਾ ਹੀ ਆ, ਮਿਸਮੈਨੇਜ ਇੱਥੇ ਵੀ ਹੋ ਜਾਂਦੀ ਹੈ, ਪਰ ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਜੀ
ਬੋਲੋ
ਜੀ ਕਿਸਾਨ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਮੀਡੀਆ ਕਿਸਾਨਾਂ ਦਾ ਆਪਣਾ ਤਾਂ ਚੱਲਿਆ ਨਹੀਂ ਹੈਗਾ ਜਿਹੜਾ ਉਹਨਾਂ ਨੇ ਚਲਾਇਆ ਸੀ, ਪਰ ਜਿਹੜੇ ਲੋਕ ਨੇ ਨਾ ਸੋਸ਼ਲ ਮੀਡੀਆ ਉਹਨੇ ਬੜਾ ਪ੍ਰੈਸ ਧੱਕ ਪਾਈ ਹੋਈ ਹੈ, ਕਿੱਡੇ ਕਿੱਡੇ ਹਜ਼ਾਰਾਂ ਕਰੋੜਾਂ ਰੁਪਏ ਜਿਹਨਾਂ ਨੂੰ ਖਰੀਦ ਕੇ ਮੋਦੀ ਜਾਂ ਗੋਦੀ ਜਾਂ ਗੌਰਮੈਂਟ ਕੋਈ ਵੀ ਕਰ ਰਹੀ ਸੀ ਉਹਨਾਂ ਨੂੰ ਥੱਲੇ ਪੂਰੀ ਤਰ੍ਹਾਂ ਲਾਇਆ ਹੋਇਆ ਲੋਕਾਂ ਦੇ ਆਪਣੇ ਮੀਡੀਆ ਨੇ। ਮੈਨੂੰ ਲੱਗਦਾ ਕਿ ਸਿੱਖ ਕੌਮ ਆਪਣੇ ਆਪ ਹੀ ਇਹ ਕਾਰਜ ਕਰ ਸਕਦੀ ਆ, ਬਹੁਤ ਸਾਰੇ ਲੋਕ ਸੇਵਾ ਕਰਦੇ ਨੇ, ਕਰਨ ਨੂੰ ਬੈਠੇ ਨੇ, ਲਾਈਵ ਵੀ ਕਰਨ ਨੂੰ ਤਿਆਰ ਨੇ, ਸਾਰਾ ਕੁਛ ਕਰ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਐਸ ਜੀ ਪੀ ਨੂੰ ਇਸ ਪੰਗੇ 'ਚ ਨਹੀਂ ਪੈਣਾ ਚਾਹੀਦਾ ਆਪਣਾ ਮੀਡੀਆ ਚਲਾਉਣ ਦੇ ਲਈ ਉਹਨਾਂ ਨੂੰ।
ਖੈਰ ਇਹਦੇ ਬਾਰੇ ਮੈਂ ਰਾਏ ਕੀ ਦੇਵਾਂ ਵੀ ਇਹ ਤਾਂ ਮੇਰੇ ਨਾਲ ਉਹ ਸਿਆਣੇ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਪ੍ਰਬੰਧ ਕਰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਨ ਮਕਸਦ ਇਹ ਹੈ ਕਿ ਸਿੱਖ ਧਾਰਮਿਕ ਸੰਸਥਾਵਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ
ਜੀ।
ਉਸ ਪ੍ਰਬੰਧ ਸਰਾਵਾਂ ਤੇ ਲੰਗਰਾਂ ਤੇ ਸਟਾਫ ਦੀ ਬਿਲਡਿੰਗਾਂ ਤੇ ਸਟਾਫ ਦੀਆਂ ਤਨਖਾਹਾਂ ਤੋਂ ਜਿਹੜਾ ਕੋਈ ਖਰਚ ਬਚ ਜਾਵੇ ਉਹਨੂੰ ਧਰਮ ਦੇ ਪ੍ਰਚਾਰ ਲਈ ਖਰਚ ਕਰਨਾ, ਧਰਮ ਦੇ ਪ੍ਰਚਾਰ ਤੋਂ ਵੀ ਜਿਹੜਾ ਖਰਚ ਬਚ ਜਾਵੇ ਉਹਨੂੰ ਲੋਕ ਭਲਾਈ ਲਈ ਖਰਚ ਕਰਨਾ। ਇਸ ਤੋਂ ਇਲਾਵਾ ਗਾਂਹ ਵੱਧ ਕੇ ਉਹਨਾਂ ਦੀ ਸੁਚੱਜੀ ਤੇ ਸਿਆਣਪ ਆ ਵੀ ਕਾਲਜ, ਮੈਡੀਕਲ ਕਾਲਜ, ਡੈਂਟਲ ਕਾਲਜ, ਸਕੂਲ, ਹਸਪਤਾਲ, ਧਾਰਮਿਕ ਵਿਦਿਆ ਦੀਆਂ ਸੰਸਥਾਵਾਂ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਕਿੰਨੇ ਉਹ ਚਲਾ ਰਹੇ ਨੇ ਤੇ ਉਹਨਾਂ ਦੀ ਵਡਿਆਈ ਆ। ਪਰ ਇੱਕ ਗੱਲ ਔਰ ਕਾਰਖਾਨੇ ਤੇ ਇੱਕ ਵਾਰੀ ਨਾ ਚੌੜਾ ਜਦੋਂ ਪ੍ਰਧਾਨ ਸੀ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ, ਕਹਿੰਦਾ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸਿਆਂ ਨਾਲ ਤੁਸੀਂ ਸਕੂਲ ਤੇ ਹਸਪਤਾਲ ਕਿਉਂ ਨੀ ਖੋਲਦੇ? ਉਹ ਕਹਿੰਦਾ ਫਿਰ ਸਰਕਾਰ ਦਾ ਕੀ ਕੰਮ ਆ? ਜੇ ਸ਼੍ਰੋਮਣੀ ਕਮੇਟੀ ਨੇ ਹੀ ਲੋਕਾਂ ਦਾ ਸ਼ਰਧਾ ਨਾਲ ਚੜਾਏ ਹੋਏ ਪੈਸੇ ਧਰਮ ਪ੍ਰਚਾਰ ਲਈ ਖਰਚ ਕਰਨ ਵਾਲਿਆਂ ਨੂੰ ਸਕੂਲਾਂ ਹਸਪਤਾਲਾਂ ਲਈ ਖਰਚ ਕਰਦਾ ਤੇ ਸਰਕਾਰ ਮਾਮਲਾ ਜਿਹੜਾ ਬਣਾਉਂਦੀ ਆ ਉਹ ਟੈਕਸ ਉਹ ਕਾਹਦੇ ਵਾਸਤੇ ਆ? ਸੋ ਇਹ ਸਕੂਲ, ਕਾਲਜ, ਹਸਪਤਾਲ ਚਲਾਉਣੇ ਸਰਕਾਰਾਂ ਦਾ ਕੰਮ ਆ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਆਪਣੇ ਵਸੀਲਿਆਂ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਤੇ ਇੱਕ ਇੱਕ ਸੰਸਥਾ ਦੇ ਪੰਜਾਬ ਦੇ ਵਿੱਚ ਵੀ ਕਈ ਗੁਣਾ ਵੱਧ ਬਜਟ ਤੇ ਆਮਦਨ ਆ। ਸ਼੍ਰੋਮਣੀ ਕਮੇਟੀ ਦੇ ਆਮਦਨ ਬਾਰੇ ਇਹ ਲੋਕਾਂ ਨੂੰ ਸਿੱਖਾਂ ਨੂੰ ਬਹੁਤ ਭੁਲੇਖਾ ਆ, ਜਿਹੜਾ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਬੰਦਿਆਂ ਦੀ ਨਲਾਇਕੀ ਸਮਝਦਾ ਆ ਕਿ ਉਹ ਸਹੀ ਤਸਵੀਰ ਲੋਕਾਂ ਦੇ ਸਾਹਮਣੇ ਰੱਖਣ ਦੇ ਕਾਮਯਾਬ ਕਿਉਂ ਨੀ ਹੋਏ। ਹੁਣ ਤੱਕ ਤੇ ਇਹ ਆਮਦਨ ਆ ਇਸ ਆਮਦਨ ਦਾ ਇੰਨਾ ਹੀ ਹਿੱਸਾ ਐਸ ਐਸ ਮਦ ਤੇ ਖਰਚ ਕੀਤਾ ਜਾਂਦਾ ਆ ਤੇ ਖਰਚ ਤੋਂ ਕੀ ਬਚਦਾ ਬਜਟ ਜਿਹੜਾ ਸਰਕਾਰ ਦੀ ਨਿਗਰਾਨੀ ਵਿੱਚ ਚਲਾਇਆ ਜਾਂਦਾ ਚੱਲ ਐਨੀ ਹੋ ਤੇ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਨੇ ਜੀ ਉਹ ਤੇ ਹਾਂ ਮੀਡੀਆ ਵਾਲੀ ਗੱਲ ਉਹਨਾਂ ਨੇ ਜਿਹੜੀ ਕਹੀ ਆ ਕਿ ਭਾਈ ਉਹ ਬਿਲਕੁਲ ਜਿਹੜਾ ਮਨੁੱਖਤਾ ਵਿਰੋਧੀ ਸੰਸਥਾਵਾਂ ਨੇ ਉਹਨਾਂ ਨੂੰ ਸਹਿਯੋਗ ਦੇਣਾ ਨਹੀਂ ਬਣਦਾ ਜੇ ਦੇ ਰਹੇ ਨੇ ਤੇ ਨਹੀਂ ਬਣਦਾ ਜੇ ਉਹ ਬੰਦ ਕਰ ਸਕਦੇ ਨੇ ਤੇ ਜ਼ਰੂਰ ਕਰਨਾ ਚਾਹੀਦਾ ਜੇ ਨਹੀਂ ਦੇ ਰਹੇ ਤਾਂ ਉਹਨਾਂ ਨੂੰ ਗਾਂ ਵੀ ਨਹੀਂ ਦੇਣਾ ਚਾਹੀਦਾ ਸਹਿਯੋਗ
ਜੀ ਤਾਇਆ ਜੀ ਸਮਾਂ ਕਾਫੀ ਹੋ ਗਿਆ ਤੇ ਬਿੱਟਾ ਸਾਹਿਬ ਰੈਡੀ ਹੁੰਦੇ ਹੋਣਗੇ ਤੇ ਉਹਨਾਂ ਦਾ ਆਪਾਂ ਇੰਤਜ਼ਾਰ ਕਰ ਰਹੇ ਹਾਂ ਤੇ ਤੁਹਾਨੂੰ ਸੁਖਪ੍ਰੀਤ ਸਿੱਧੂ ਹੋਣਾ ਨੇ ਕਹਿੰਦੇ ਵੀ ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਡੇ ਦਰਸ਼ਨਾਂ ਦਾ ਇੰਤਜ਼ਾਰ ਰਹੇਗਾ ਜੀ ਨਿਊਜ਼ੀਲੈਂਡ ਦੇ ਵਿੱਚ ਸੋ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਉਹ ਇੰਤਜ਼ਾਰ ਕਰ ਰਹੇ ਨੇ ਤਾਂ ਵੈਸੇ ਬਣਦਾ ਆ ਤੁਹਾਡਾ ਜਾਣਾ ਹੁਣ ਨਿਊਜ਼ੀਲੈਂਡ ਕਿਉਂਕਿ ਇੰਨੀ ਦੇਰ ਦਾ ਹੈ ਜੀ ਔਖਾ ਮਤਲਬ ਸਿਡਨੀ ਦਾ ਔਖਾ ਹੈਗਾ ਤੁਸੀਂ ਇੰਨੀ ਦੇਰ ਸਿਡਨੀ ਚ ਰਹਿ
ਮੈਂ ਅਕਤੂਬਰ 2010 ਵਿੱਚ ਗਿਆ ਸੀ ਦੇਖ ਲਓ 10 ਸਾਲ ਹੋ ਗਏ ਤੇ ਆਪਣਾ ਮੁੜ ਮੁੜ ਕੇ ਮੌਕਾ ਨੀ ਬਣਿਆ ਤੇ ਆਪਾਂ ਔਕਲੈਂਡ ਤੇ ਉਹ ਜਿਹੜਾ ਹੈਗਾ ਆ ਕੀ ਉਹਨੂੰ ਜਿੱਥੇ ਉਹ ਕਿਸਾਨ ਫਾਰਮ ਫੂਰਮ ਹੈ ਆਪਣੇ ਸਭ ਤੋਂ ਪਹਿਲਾਂ
ਗੁਰਦੁਆਰਾ ਬਣਿਆ ਸੀ ਹੈਮਿਲਟਨ ਹੈਮਿਲਟਨ
ਹਾਂ ਮੈਂ ਮਤਲਬ ਔਕਲੈਂਡ ਮਿਲਟਨ ਔਕਮਨ ਤੋਂ ਹੀ ਮੁੜ ਆਉਂਦਾ ਰਿਹਾ ਹਰ ਵਾਰੀ ਤੇ ਨਹੀਂ ਹੋਰ ਵੀ ਦੋ ਸ਼ਹਿਰਾਂ ਚ ਗਿਆ ਪਰ ਵੈਲਿੰਗਟਨ ਤੱਕ ਨਹੀਂ ਪਹੁੰਚਿਆ
ਹਵਾਈ ਜਹਾਜ਼ ਤਾਂ ਸੁਣਿਆ ਜਹਾਈ ਬਾਜ ਪਹਿਲੀ ਵਾਰੀ ਸੁਣਿਆ
ਨਿੱਕੇ ਹੁੰਦੇ ਜੋ ਡੰਗਰ ਚਾਰਨ ਤੋਂ ਪਹਿਲਾਂ ਉੱਤੋਂ ਦੀ ਕੋਈ ਜਹਾਜ਼ ਉੱਡਦਾ ਹੁੰਦਾ ਤੇ ਉਹਨੂੰ ਜਹਾਈ ਬਾਜ ਹੀ ਕਹਿੰਦੇ ਬੜਾ ਹੈਰਾਨੀ ਹੋਣੀ ਕੋਈ ਕਹਿੰਦਾ ਜੀ ਗੱਡੇ ਜਿੱਡਾ ਜਹਾਜ਼ ਹੁੰਦਾ ਫਿਰ ਕੋਈ ਕਹਿੰਦਾ ਨਹੀਂ ਜੀ ਮੋਟਰ ਜਿੱਡਾ ਜਹਾਜ਼ ਹੁਣ ਤੁਹਾਡਾ ਪਲਾ ਜੀ ਤੇ ਇਹ ਸਾਨੂੰ ਤਾਂ ਇਲ ਜਿੱਡਾ ਹੀ ਦਿਸਣ ਡਿਆ ਵਾ ਤੇ ਏਡਾ ਵੱਡਾ ਜਹਾਜ਼ ਕਿਉਂ ਹੋ ਗਿਆ
ਰੇਲ ਪਟੜੀ ਲੰਘਦੀ ਸੀ ਤੁਹਾਨੂੰ ਪਤਾ ਉਹਦੇ ਵਿੱਚ ਟੋਇਲਟ ਫੈਸਿਲਿਟੀ ਹੁੰਦੀ ਸੀ ਤੇ ਉਹ ਸਿੱਧਾ ਰੇਲ ਪਟੜੀ ਤੇ ਹੀ ਜਾਂਦਾ ਹੁੰਦਾ ਸੀ ਕੰਮ ਸਾਰਾ ਹੀ ਤੇ
ਬਿਲਕੁਲ
ਉਹ ਨਾ ਸਾਡੇ ਪਹਿਲਾਂ ਪੁਰਾਣੇ ਗਏ ਉਹਨਾਂ ਨੇ ਦੱਸਿਆ ਵੀ ਬਈ ਜਹਾਜ਼ ਦੇ ਵਿੱਚ ਬਾਹਰ ਅੰਦਰ ਜਾਣ ਦਾ ਕੀ ਪ੍ਰਬੰਧ ਹੈ ਉਹ ਹੁਣ ਆਪ ਤਾਂ ਗਏ ਹੀ ਨਹੀਂ ਸੀਗੇ ਡਰਦੇ ਵੀ ਮੈਂ ਜਾਣਾ ਹੀ ਨਹੀਂ ਹੈ ਨਾ ਤੇ ਉਹ ਕਹਿੰਦੇ ਬਈ ਜੋ ਰੇਲ ਗੱਡੀ ਚ ਪ੍ਰਬੰਧ ਹੈ ਓਦਾਂ ਦਾ ਹੀ ਜਹਾਜ਼ ਦੇ ਵਿੱਚ ਹੈ ਕਹਿੰਦਾ ਉੱਥੋਂ ਅੱਡੀ ਨੂੰ ਕਹਿੰਦਾ ਅਸੀਂ ਤਾਂ ਮੂੰਹ ਚੱਕ ਚੱਕ ਕੇ ਉੱਪਰ ਨੂੰ ਦੇਖਦੇ ਰਹਿੰਦੇ ਜਹਾਜ਼ ਏਦਾਂ ਤਾਂ ਕਹਿੰਦਾ ਕੁਛ ਵੀ ਹੋ ਸਕਦਾ ਹੁਣ ਉਹ ਵਹਿਮ ਪੈ ਗਿਆ ਜੀ ਸਾਰੇ ਪਿੰਡ ਦੇ ਵੀ ਲੈ ਵੀ ਜਹਾਜ਼ ਦੇ ਵਿੱਚ ਤਾਂ ਸਿੱਧਾ ਹੀ ਥੱਲੇ ਆਉਂਦਾ ਸਮਾਨ ਹੈ ਨਾ ਤੇ ਉਹਨਾਂ ਨੇ ਨਾ ਸਾਡੇ ਇੱਕ ਬਜ਼ੁਰਗ ਹੁੰਦੇ ਸੀ ਦੱਸਦੇ ਹੁੰਦੇ ਸੀ ਉਹ ਗਰਮੀਆਂ ਨੂੰ ਕਿਤੇ ਜਾਂ ਸਿਆਲਾਂ ਨੂੰ ਕਿਤੇ ਉਹਨੇ ਪਏ ਹੋਣਾ ਬਾਹਰ ਬਜ਼ੁਰਗ ਕੰਮ ਫਿਰ ਹਟ ਜਾਂਦੇ ਨਾ ਉਹ ਜਿੱਦਾਂ ਉਹਨਾਂ ਨੇ ਜਹਾਜ਼ ਦੀ ਆਵਾਜ਼ ਸੁਣਨੀ ਉਹਨੇ ਮੰਜਾ ਚੱਕ ਕੇ ਅੰਦਰ ਵਰਾਂਡੇ ਵੱਲ ਨੂੰ ਹੋ ਜਾਣਾ ਜਹਾਜ਼ ਲੰਘ ਰਿਹਾ ਬਈ ਇਹਨੂੰ ਲੰਘ ਲੈਣ ਦੇ ਫਿਰ ਸੁਣਨੇ ਆ ਉਹ ਵੀ ਪਤਾ ਹੀ ਹੁੰਦਾ ਸੀ ਟਾਈਮ ਦਾ ਹੈ ਨਾ
ਪੰਜਾਬ ਰੋਡਵੇ ਚ ਕੰਮ ਕਰਨ ਡਰਾਈਵਰ ਜਾਂ ਕੰਡਕਟਰ ਇੰਗਲੈਂਡ ਨੂੰ ਜਾਣਾ ਸੀ ਉੱਥੋਂ ਆ ਗਈ ਟਿਕਟ ਭਰਾ ਦੀ ਤੇ ਜਹਾਜ਼ ਚ ਬਹਿ ਕੇ ਨਾ ਉੱਡਣ ਤੋਂ ਪਹਿਲਾਂ ਉਹ ਕਾਗਜ਼ ਜਾ ਕਹਿੰਦਾ ਕਿ ਸਭ ਕੁਛ ਠੀਕ ਠਾਕ ਹੈ ਨਾ ਜੀ ਉਹ ਕਹਿੰਦਾ ਵੀ ਬਿਨਾਂ ਵੇਖਿਆ ਤੋਂ ਕਹਿੰਦਾ ਹਾਂ ਠੀਕ ਠਾਕ ਹੈ ਕੈਪਟਨ ਤੇ ਕੁਰਸੀ ਤੇ ਬਹਿ ਗਿਆ ਜਾ ਕੇ ਸੀਟ ਤੇ ਥੋੜੇ ਮਿੰਟਾਂ ਬਾਅਦ ਫੇਰ ਜਾ ਕੇ ਕਹਿੰਦਾ ਵੀ ਚੈੱਕ ਕਰ ਲਓ ਸਭ ਕੁਛ ਠੀਕ ਠਾਕ ਆ
ਪੰਜਾਬ ਰੋਡਵੇਜ ਦੇ ਗਿੱਜੇ ਸੀ ਨਾ ਧੱਕਾ
ਲਾ ਇੱਥੇ ਸਾਰਾ ਕੁਛ ਚੈੱਕ ਕਰ ਲਓ ਵੀ ਬਾਹਰ ਨਿਕਲ ਕੇ ਧੱਕਾ ਵੀ ਲਾਇਆ
ਜਾਣਾ ਤੇ ਆਪਾਂ ਬਿੱਟਾ ਸਾਹਿਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਉੱਥੇ ਨਾ ਨੈੱਟ ਤੇ ਸਰਵਿਸਿਜ਼ ਬੰਦ ਹੋਈਆਂ ਪਈਆਂ ਸੋ ਜੇ ਅਗਰ ਲੱਗ ਗਿਆ ਲਿੰਕ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਮੈਂ ਤੁਹਾਨੂੰ ਮੁੜ ਕੇ ਲਾਉਣਾ ਫਿਰ ਠੀਕ ਹੈ ਜੀ
ਅੱਛਾ ਠੀਕ
ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਪਿਆਰਿਓ ਤਾਇਆ ਜੀ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ ਸੋ ਸਰਵਿਸਿਜ਼ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਕਿ ਦਿੱਲੀ ਦੇ ਆਸ ਪਾਸ ਜਿੱਥੇ ਮੋਰਚੇ ਲੱਗੇ ਹੋਏ ਨੇ ਉੱਥੇ ਬੰਦ ਨੇ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਸੰਪਰਕ, ਜਿਹੜਾ ਡਾਇਰੈਕਟ ਲਿੰਕ ਸਾਡਾ ਉਹ ਨਹੀਂ ਲੱਗ ਰਿਹਾ ਹੁੰਦਾ, ਸੋ ਇਸ ਕਰਕੇ ਪਿਛਲੇ ਪ੍ਰੋਗਰਾਮ ਤੋਂ ਅਸੀਂ ਵਾਇਆ ਫੋਨ ਕਾਲ ਜੁੜਦੇ ਹਾਂ ਬਿੱਟਾ ਸਾਹਿਬ ਦੇ ਨਾਲ। ਅਤੇ ਇੰਟਰਨੈੱਟ ਦਾ ਕੱਲ੍ਹ ਵੀ ਬੜੀ ਪ੍ਰੋਬਲਮ ਆ ਰਹੀ ਸੀ, ਜੇ ਜਿੱਥੇ ਉਹ ਸਰਵਿਸਿਜ਼ ਦਿੰਦੇ ਨੇ ਤਾਂ ਉਹ ਇੱਕ ਦੂਜੇ ਦੇ ਘਰਾਂ ਦੇ ਜਿਹੜੇ ਵਾਈਫਾਈ ਨੇ ਉਹਦੇ ਰਾਹੀਂ ਉਹ ਸਰਵਿਸਿਜ਼ ਜਿਹੜੀਆਂ ਆਪਣੀਆਂ ਅਪਡੇਟ ਕਰਦੇ ਨੇ, ਇਹ ਇੱਕ ਬੜੀ ਪ੍ਰੋਬਲਮ ਹੈ। ਸੋ ਦੇਖਦੇ ਹਾਂ ਕਿ ਅੱਜ ਸੰਪਰਕ ਲੱਗਦਾ ਕਿ ਨਹੀਂ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਬਿੱਟਾ ਸਾਹਿਬ ਨਾਲ ਗੱਲ ਕਰਨ ਦੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾਂ ਇੰਟਰਨੈੱਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808080506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ। ਦਿਨ ਐਤਵਾਰ ਹੈ ਔਰ ਸੁਬਾਹ ਦੇ 9:04 ਘੜੀ ਦੇ ਉੱਤੇ ਹੋਏ ਹੋਏ ਨੇ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਬਿੱਟਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾਵੇ, ਮੇਰਾ ਸੰਪਰਕ ਉਹਨਾਂ ਨਾਲ ਜੁੜ ਚੁੱਕਾ ਹੈ, ਬੜੀ ਮੁਸ਼ਕਿਲ ਨਾਲ ਜੁੜਦਾ ਹੈ। ਅਤੇ ਤੁਹਾਨੂੰ ਦੱਸਿਆ ਕਿ ਬੜੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਨੈੱਟ ਦੀਆਂ, ਸੋ ਇੰਟਰਨੈੱਟ ਦਾ ਤਾਂ ਜਮ੍ਹਾਂ ਹੀ ਲਿੰਕ ਨਹੀਂ ਲੱਗ ਰਿਹਾ। ਸੋ ਕਦੇ ਲੱਗ ਵੀ ਰਿਹਾ ਅਤੇ ਉਹ ਛੇਤੀ ਛੇਤੀ ਅਪਡੇਟ ਕਰ ਦਿੰਦੇ ਨੇ, ਅਤੇ ਮੈਂ ਕੋਸ਼ਿਸ਼ ਕਰਦਾ ਉਹਨੂੰ ਨਾਲ ਲੈਣ ਦੀ। ਬਿੱਟਾ ਸਾਹਿਬ ਸ਼ਾਮਿਲ ਹੋ ਨਾਲ ਪ੍ਰੋਗਰਾਮ 'ਚ। ਹਾਂਜੀ ਜੀ, ਐਨੂੰ ਭਾਅ ਜੀ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਲੱਗ ਗਿਆ ਆਓ, ਅਤੇ ਵੈਸੇ ਤਾਂ ਤੁਹਾਡੇ ਵੱਡਾ ਤੜਕਾ, ਮੈਨੂੰ ਲੱਗਦਾ ਤੁਸੀਂ ਹੌਲੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿਤੇ ਆਲਾ ਦੁਆਲਾ ਜਾਗ ਨਾ ਜਾਵੇ, ਇਹ ਪ੍ਰੋਬਲਮ ਤਾਂ ਨਹੀਂ ਕਿਤੇ?
ਆਲਾ ਦੁਆਲਾ ਤਾਂ ਹੁਣ ਜਾਗਦਾ ਹੀ ਹੈ।
ਅੱਛਾ,
ਕਿਉਂਕਿ ਸਵੇਰ ਦਾ ਹੀ ਇੰਟਰਨੈਟ ਦੀ ਜਿਹੜੀ ਤੁਸੀਂ ਸਮੱਸਿਆ ਦੱਸ ਰਹੇ ਸੀਗੇ,
ਜੀ ਜੀ,
ਉਹ ਸਾਰੀ ਜਗ੍ਹਾ ਦੇ ਹਾਲ ਹੈਗਾ।
ਅੱਛਾ ਜੀ,
ਸੋਨੀਪਤ ਜਾਂ ਦੋ ਜ਼ਿਲ੍ਹੇ ਜਿਹੜੇ ਤੇ ਹਾਲੇ ਉਹਨਾਂ ਨੇ ਉੱਥੋਂ ਤੱਕ ਇੰਟਰਨੈਟ ਜਿਹੜਾ ਨਹੀਂ ਚਾਲੂ ਕੀਤਾ
ਜੀ,
ਲੇਕਿਨ ਕੱਲ ਅੱਜ ਰਾਤ ਤੱਕ ਉਮੀਦ ਸੀਗੀ ਕਿ 12 ਵਜੇ ਤੱਕ ਇੰਟਰਨੈਟ ਚਾਲੂ ਕਰ ਦੇਣ ਦੀ।
ਅੱਛਾ ਜੀ,
ਸ਼ਾਇਦ ਇੱਕ ਦਿਨ ਹੋਰ ਵਧਾਇਆ ਗਿਆ।
ਅੱਛਾ, ਤੇ ਚਲੋ ਪਹਿਲਾਂ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ, ਪਹਿਲਾਂ ਇਹ ਦੱਸੋ ਤੁਸੀਂ ਤੰਦਰੁਸਤ ਹੋ, ਠੀਕ ਠਾਕ ਹੋ, ਆਲਾ ਦੁਆਲਾ ਸਭ ਠੀਕ ਹੈ, ਸ਼ਾਂਤਮਈ ਹੈ?
ਬਿਲਕੁਲ ਜੀ, ਪੂਰੀ ਤਰ੍ਹਾਂ ਤੰਦਰੁਸਤ ਹੈ, ਕੋਈ ਐਸੀ ਗੱਲ ਨਹੀਂ, ਬਿਲਕੁਲ ਠੀਕ ਠਾਕ ਹੈ ਸਭ ਕੁਝ।
ਠੀਕ ਹੈ, ਸੋ ਬਿੱਟਾ ਸਾਹਿਬ ਚਲੋ ਇੱਥੋਂ ਇੰਟਰਨੈੱਟ ਤੋਂ ਗੱਲ ਸ਼ੁਰੂ ਕਰਦੇ ਹਾਂ, ਤੇ ਇਹ ਜਿਹੜੇ 2-3 ਦਿਨ ਬਲੈਕਡਾਊਨ ਕੀਤੇ, ਉਹਨਾਂ ਨੇ ਲੋਕਡਾਊਨ ਕੀਤਾ, ਇੰਟਰਨੈੱਟ ਦਾ ਵੀ ਬੰਦ ਕੀਤਾ, ਇਹਦਾ ਕੀ ਨਤੀਜਾ ਚਾਹੁੰਦੇ ਨੇ ਉਹ? ਮਤਲਬ ਜਿਹੜੀ ਜਿਹੜੀ ਕੁੱਤੇ ਖਾਣੀ ਰੱਖ ਲਓ ਜਾਂ ਤੋਏ ਤੋਏ, ਉਹ ਤਾਂ ਵਰਲਡ ਵਾਈਡ ਬੰਦ ਕੀਤੇ ਤੇ ਹੀ ਹੋ ਗਈ ਆ, ਤੇ ਇਹਦਾ ਫਾਇਦਾ ਕੀ ਹੋਇਆ ਸਰਕਾਰ ਨੂੰ?
ਦੇਖੋ, ਸਰਕਾਰ ਨੇ ਇਹਦੇ ਚ ਬਹੁਤ ਜ਼ਿਆਦਾ ਬਦਨਾਮੀ ਕਰਾਈ ਹੈ, ਸਾਫ ਤੌਰ ਤੇ ਆਪਾਂ ਇਹੀ ਕਹਿ ਸਕਦੇ ਹਾਂ। ਉਹਦਾ ਕਾਰਨ ਕੀ ਹੈ ਕਿ ਇੰਟਰਨੈੱਟ ਬੰਦ ਕਰਕੇ ਤੁਸੀਂ ਇੱਕ ਤਰ੍ਹਾਂ ਦੀ ਸੈਂਸਰਸ਼ਿਪ ਕਹਿ ਸਕਦੇ ਹੋ, ਜਾਂ
ਜਿਹੜੀ ਕਿਸਾਨਾਂ ਦੀ ਗੱਲਬਾਤ ਹੈ ਜਿਹੜੀ ਲਗਾਤਾਰ ਲੋਕ ਸੁਣਨਾ ਚਾਹੁੰਦੇ ਸੀ, ਦੇਖਣਾ ਚਾਹੁੰਦੇ ਸੀ, ਜਿਹੜੇ ਇੱਥੇ ਨਹੀਂ ਸੀ ਪਹੁੰਚ ਸਕਦੇ, ਜਿਹੜੇ ਲਗਾਤਾਰ ਇਸ ਸੰਪਰਕ ਦੇ ਵਿੱਚ ਸੀ, ਔਰ ਛੋਟੀ ਛੋਟੀ ਗੱਲ ਉਹਨਾਂ ਨੂੰ ਪਤਾ ਲੱਗਦੀ ਸੀ। ਸਰਕਾਰ ਨੇ ਬਜਟ ਸੈਸ਼ਨ ਦੌਰਾਨ ਇੰਟਰਨੈਟ ਬੰਦ ਕਰਕੇ ਆਪਣੀ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਉਹਨਾਂ ਤੇ ਉਂਗਲ ਉੱਠੀ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਗਿਆ। ਲੇਕਿਨ ਸਰਕਾਰ ਦੇ ਜਿਹੜੇ ਸਲਾਹਕਾਰ ਨੇ ਉਹ ਬੜੇ ਚੰਗੇ ਨੇ, ਜਿੱਦਾਂ ਯੂਪੀ ਦੀ ਸਰਕਾਰ ਹੈ, ਹਰਿਆਣੇ ਦੀ ਸਰਕਾਰ ਹੈ, ਉਹ ਸਮਝਦੇ ਨੇ ਕਿ ਅਸੀਂ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰ ਦਿਆਂਗੇ, ਕਲਮ ਦੀ ਆਵਾਜ਼ ਨੂੰ ਬੰਦ ਕਰ ਦਿਆਂਗੇ, ਕੈਮਰੇ ਦੀ ਆਵਾਜ਼ ਨੂੰ ਬੰਦ ਕਰ ਦਿਆਂਗੇ, ਔਰ ਉਹ ਬੰਦੂਕ ਦੀ ਨੋਕ ਤੇ ਇਹਨੂੰ ਬੰਦ ਕਰਨਾ ਚਾਹੁੰਦੇ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਸਿਆਣੇ ਬੰਦੇ ਨੇ ਇਹਨਾਂ ਨੂੰ ਕੋਈ ਰਾਏ ਨਹੀਂ ਦਿੱਤੀ ਕਿ ਤੁਸੀਂ ਭਾਈ ਇਹ ਕੀ ਕਰਨ ਲੱਗੇ ਹੋ। ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਸਰਕਾਰ ਦਾ ਖੁਦ ਦਾ ਹੋਇਆ। ਸਰਕਾਰ ਦੇ ਉੱਤੇ ਇਹ ਉਂਗਲ ਉੱਠੀ ਹੈ ਕਿ ਕਿਵੇਂ ਇਹ ਕੈਮਰੇ ਨੂੰ, ਕਿਸਾਨ ਨੂੰ ਤੇ ਕਲਮ ਨੂੰ ਕਿਸ ਤਰੀਕੇ ਨਾਲ ਇਹ ਬੰਦ ਕਰਾਉਣ ਦੀ ਸੋਚਦੇ ਨੇ। ਔਰ ਇਹਦੇ ਚਰਚਾ ਵੀ ਹੋਈ ਕਿ ਅੱਜ ਜੇ ਪ੍ਰਾਈਵੇਟ ਕੰਪਨੀਆਂ ਨੇ ਇਸ ਤਰ੍ਹਾਂ ਦੇ ਇੰਟਰਨੈਟ ਬੰਦ ਕਰ ਦਿੱਤੇ ਤੇ ਕੱਲ ਨੂੰ ਜੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਖੇਤੀ ਬਿੱਲ ਦੀ ਡੋਰ ਆ ਗਈ ਤਾਂ ਉਹ ਆਟਾ ਜਾਂ ਕੋਈ ਹੋਰ ਜਿਹੜੀ ਉਪਜ ਹੈਗੀ ਆ ਉਹਨੂੰ ਕਿਵੇਂ ਇਹ ਆਪਣੇ ਕੰਟਰੋਲ ਚ ਕਰ ਲੈਣਗੇ। ਸੋ ਸਰਕਾਰ ਨੂੰ ਚਾਹੀਦਾ ਨਹੀਂ ਸੀਗਾ, ਕਿਉਂਕਿ ਬਜਟ ਸੈਸ਼ਨ ਦੌਰਾਨ ਇੱਕ ਵਰਸ਼ ਦੇ ਕਹਿੰਦੇ ਆ ਕਿ ਬਜਟ ਸੈਸ਼ਨ ਦੌਰਾਨ ਅਸੀਂ ਚਰਚਾ ਕਰਾਉਣੀ ਹੈ। ਅਸੀਂ ਖੇਤੀ ਬਿੱਲਾਂ ਦੇ ਵਿੱਚ ਕੋਈ ਵੀ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਲਗਾਤਾਰ ਕਹਿ ਰਹੇ ਹੈ ਕਿ ਮੈਨੂੰ ਤਾਂ ਇਹਦੇ ਵਿੱਚ ਕੁਛ ਕੁਛ ਨਹੀਂ ਕਰਦਾ। ਮੈਂ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਆਖਿਆ ਕਿ ਤੁਸੀਂ ਕੋਈ ਨਾ ਕੋਈ ਨੁਕਸ ਲੈ ਕੇ ਆਓ ਤੇ ਅਸੀਂ ਤੁਹਾਨੂੰ ਨੁਕਸ ਦੇ ਉੱਤੇ ਵਿਚਾਰ ਕਰ ਲੈਂਦੇ ਹਾਂ, ਆਪਾਂ ਨਵੇਂ ਸਿਰੇ ਇਹਨੂੰ ਸੋਧ ਲੈਂਦੇ ਹਾਂ। ਤੇ ਮੈਨੂੰ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਨਹੀਂ ਦਿੱਤਾ ਸੀ। ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਪਾਰਲੀਮੈਂਟ ਦੇ ਵਿੱਚ ਦਿੱਤਾ ਪਰ ਸੋਧ ਲੈ ਕੇ ਉਸ ਮੌਕੇ ਇਹਨਾਂ ਨੇ ਇਹ ਬੰਦ ਕਰਨਾ, ਇੰਟਰਨੈਟ ਬੰਦ ਕਰ ਦੇਣਾ, ਰੋਕਾਂ ਖੜੀਆਂ ਕਰ ਦੇਣੀਆਂ, ਉੱਥੇ ਬੈਰੀਕੇਡ ਲਾ ਦੇਣੇ, ਉੱਥੇ ਇੰਨੀ ਸਖਤੀ ਕਰ ਦੇਣੀ, ਰੈਪਿਡ ਐਕਸ਼ਨ ਫੋਰਸ ਲਾ ਦੇਣੀ, ਉੱਥੇ ਕਿੱਲਾਂ ਲਾ ਦੇਣੀਆਂ, ਕੰਕਰੀਟ ਦੀ ਜਿਹੜੀ ਦੀਵਾਰਾਂ ਰੋਕਾਂ ਖੜੀਆਂ ਕਰ ਦੇਣੀਆਂ, 1.5 ਕਿਲੋਮੀਟਰ ਦਾ ਰਸਤਾ ਜਿਹੜਾ ਜਿੱਥੇ ਕਿਸਾਨ ਜਥੇਬੰਦੀਆਂ ਬੈਠੀਆਂ, ਜੇ ਕੋਈ ਬੰਦਾ ਜਾਣਾ ਚਾਹੁੰਦਾ ਤਾਂ ਉਹਦੇ ਲਈ 1.5 ਕਿਲੋਮੀਟਰ ਦਾ ਰਸਤਾ ਜਿਹੜਾ 15 ਕਿਲੋਮੀਟਰ ਵੱਲ ਕੇ ਜਾਣਾ ਪਵੇ ਔਰ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚੋਂ ਜਾਣਾ ਪਵੇ, ਰੋਕਾਂ ਲਾ ਦਿੱਤੀਆਂ। ਉਦੋਂ ਸਰਕਾਰ ਨੂੰ ਇਹ ਨਹੀਂ ਚਾਹੀਦਾ ਸੀ। ਬਜਟ ਸੈਸ਼ਨ ਕਰੋਨਾ ਕਰਕੇ 1-13 ਤਰੀਕ ਤੱਕ ਹੈ, 13 ਫਰਵਰੀ ਤੱਕ ਹੈ। ਸਰਕਾਰ ਨੂੰ ਘੱਟੋ ਘੱਟ ਇਸ ਗੱਲ ਬਾਰੇ ਸੋਚਣਾ ਚਾਹੀਦਾ ਸੀਗਾ ਕਿ ਅਸੀਂ ਇੰਟਰਨੈਟ ਬੰਦ ਕਰਕੇ ਇਹਨਾਂ ਦੀ ਆਵਾਜ਼ ਤਾਂ ਅਸੀਂ ਬੰਦ ਕਰ ਸਕਦੇ ਹਾਂ, ਪਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਬਦਨਾਮੀ ਹੋਈ ਹੈ ਉਸ ਨੇ ਕੋਈ ਫਿਕਰ ਨਹੀਂ ਕਰ। ਹੁਣ ਟਵੀਟ ਤੇ ਟਵੀਟ ਹੋਣ ਲੱਗ ਪਏ ਨੇ ਔਰ ਟਵੀਟ ਦੇ ਵਿੱਚ ਬਹੁਤ ਇਹਨਾਂ ਨੂੰ ਪਰੇਸ਼ਾਨੀ ਖੜੀ ਹੋਈ ਹੈ। ਜਿਹੜੇ ਇਹਨਾਂ ਦੇ ਸਮਰਥਕ ਨੇ, ਸਰਕਾਰ ਦੇ ਸਮਰਥਕ ਹੈ, ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ, ਕੋਈ ਖਾਲਿਸਤਾਨੀ ਦੱਸ ਰਿਹਾ, ਕੋਈ ਵੱਖਵਾਦੀ ਦੱਸ ਰਿਹਾ ਔਰ ਉਹਦੇ ਚ ਵੀ ਸਾਫ਼ ਤੌਰ ਤੇ ਮੈਂ ਕੱਲ ਦਾ ਦੇਖ ਰਿਹਾ ਸੀਗਾ ਕਿ ਇਹ ਇੱਕ ਮਿੱਥ ਕੇ ਇਸ ਤਰ੍ਹਾਂ ਦੀਆਂ ਪਿਕਚਰਾਂ ਜਿਹੜੀਆਂ ਉੱਥੇ ਦਿਖਾਉਂਦੇ ਨੇ ਜੀ, ਇੱਥੇ ਜੀ ਆਹ ਖਾਲਿਸਤਾਨ ਦਾ ਝੰਡਾ ਲੱਗਿਆ ਜੀ, ਇੱਥੇ ਜੀ ਤਸਵੀਰ ਲੱਗੀ ਹੈ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ, ਇਹ ਆਹ ਲੱਗਿਆ ਜੀ। ਜਦਕਿ ਇਹ ਇਹ ਗੱਲਾਂ ਤਾਂ ਅਸੀਂ ਬਹੁਤ ਅੱਗੇ ਲੰਘ ਚੁੱਕੇ ਹਾਂ। ਇਹ ਤਾਂ ਕਿਸਾਨੀ ਦਾ ਅੰਦੋਲਨ ਹੈ, ਕਿਸਾਨ ਹਿੰਦੂ ਵੀ ਹੈ, ਸਿੱਖ ਵੀ ਹੈ, ਮੁਸਲਮਾਨ ਵੀ ਹੈ, ਈਸਾਈ ਵੀ ਹੈ, ਔਰ ਪਹਿਲਾਂ ਇਹਨਾਂ ਨੇ ਕਿਹਾ ਕਿ ਇਹ ਪੰਜਾਬ ਦਾ ਅੰਦੋਲਨ ਹੈ ਜੀ, ਇਕੱਲੇ ਪੰਜਾਬੀ ਹੈ ਇਹਦੇ ਵਿੱਚ। ਹੁਣ ਵੀ ਖੇਤੀ ਮੰਤਰੀ ਨਰਿੰਦਰ
ਸਿੰਘ,
ਪਰ ਕੱਲ ਚੰਗੀ ਗੱਲ ਇਹ ਹੋਈ ਕਿ ਇੱਕ RSS ਦਾ ਨੇਤਾ ਹੈਗਾ, ਉਹਨੇ ਬੜੀ ਜਿਹੜੀ ਇਹਨਾਂ ਤੇ ਟਿੱਪਣੀ ਕੀਤੀ ਹੈ, ਉਹਦਾ RSS ਦਾ ਜਿਹੜਾ ਨੇਤਾ ਉਹਨੇ ਸਾਫ਼ ਤੌਰ ਤੇ ਆ ਗਿਆ, ਰਘਨੰਦਨ ਸ਼ਰਮਾ ਉਹਦਾ ਨਾਂ ਹੈ, ਉਹਨਾਂ ਨੇ ਕਿਹਾ ਕਿ ਖੇਤੀ ਮੰਤਰੀ ਜਿਹੜੇ ਨਰਿੰਦਰ ਤੋਮਰ ਉਹਨਾਂ ਦੇ ਸਿਰ ਦੇ ਉੱਤੇ ਸੱਤਾ ਦਾ ਨਸ਼ਾ ਚੜਿਆ ਹੋਇਆ
ਜੀ,
ਤੇ ਜਦੋਂ ਤੱਕ ਉਹਨਾਂ ਨੇ ਕਿਹਾ ਕਿ ਤੋਮਰ ਦਾ ਜਿਹੜਾ ਹੰਕਾਰ ਹੈਗਾ ਜਾਂ ਤੋਮਰ ਤੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਜਦੋਂ ਕਿਸਾਨ ਆਪਣੀ ਭਲਾਈ ਨਹੀਂ ਚਾਹੁੰਦੇ ਤੇ ਤੋਮਰ ਜਿਹੜੇ ਆਪਣਾ ਕਦਮ ਪਿੱਛੇ ਖਿੱਚ ਕੇ BJP ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਕਿਉਂ ਨਹੀਂ ਬਚਾਉਂਦੇ
ਜੀ।
ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਦਿੱਤਾ
ਜੀ,
ਜਿਹੜੇ ਤੁਸੀਂ ਇੱਕ ਬੜੇ ਚੰਗੇ ਸ਼ਾਸਨ ਕਰਦੇ ਹੋ, ਅੱਜ ਜਿਹੜੀ ਰਾਸ਼ਟਰਵਾਦੀ ਸਰਕਾਰ ਬਣਨ ਤੱਕ ਤੁਸੀਂ ਹਜ਼ਾਰਾਂ ਰਾਸ਼ਟਰਵਾਦੀ ਜਿਹੜੀ ਹੈ ਆਪਣੇ ਜੀਵਨ ਦੇ ਵਿੱਚ ਜਿਹਨਾਂ ਨੇ ਇਸ ਦਾਅ ਤੇ ਲਿਆ ਕੇ ਤਿਆਗ ਕਰਕੇ ਸਮਰਪਣ ਦੀ ਭਾਵਨਾ ਕਰਕੇ ਤੁਹਾਡੀ ਸਰਕਾਰ ਬਣਾਈ ਹੈ ਤੇ ਅੱਜ ਜਿਹੜਾ ਤੁਹਾਨੂੰ ਫਲ ਮਿਲਿਆ ਉਹ ਇਸੇ ਦਾ ਨਤੀਜਾ ਕਿ ਅਸੀਂ ਮਿਹਨਤ ਕੀਤੀ ਹੈ
ਜੀ। ਬਿਲਕੁਲ, ਔਰ
ਖੇਤੀ ਮੰਤਰੀ ਨੂੰ RSS ਦੇ ਇੱਕ ਬੰਦੇ ਨੇ ਇਹ ਕਹਿਣਾ ਕਿ ਜਿਹੜਾ ਬੂੰਦ ਬੂੰਦ ਨਾਲ ਘੜਾ ਖਾਲੀ ਹੁੰਦਾ ਹੈ, ਇਹ ਲੋਕਾਂ ਦਾ ਫਤਵਾ ਹੈਗਾ ਇਹਨੂੰ ਤੁਸੀਂ ਜੇ ਤੁਸੀਂ ਖੇਤੀ ਕਰਨ ਵਾਲਿਆਂ ਦੇ ਲੋਕਾਂ ਦੇ ਹਿੱਤਾਂ ਨੂੰ ਨਹੀਂ ਸਮਝਦੇ ਤਾਂ ਤੁਹਾਡਾ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਤੁਸੀਂ ਸਰਕਾਰ ਚ ਬਣੇ ਰਹੋ।
ਜੀ ਬਿੱਟਾ ਸਾਹਿਬ, ਜਿਹੜੀ ਇੰਟਰਨੈਟ ਸਰਵਿਸਿਜ਼ ਬੰਦ ਕਰਨੀਆਂ, ਇਹ ਤਾਂ ਮਤਲਬ ਕੋਈ ਐਡੀ ਲੋੜ ਨਹੀਂ ਸੀਗੀ, ਕੋਈ ਐਮਰਜੈਂਸੀ, ਕੋਈ ਦੰਗੇ ਫਸਾਦ ਨਹੀਂ ਹੋ ਰਹੇ। ਲੰਡਨ ਦੇ ਵਿੱਚ ਬਹੁਤ ਪਹਿਲਾਂ ਇੱਕ ਵਾਰੀ ਹੋਇਆ ਸੀ ਅਤੇ ਉਹਨਾਂ ਨੇ ਉਸ ਸਵਰਬ ਦਾ, ਉਸ ਮੁਹੱਲੇ ਦਾ ਹੀ ਕੀਤਾ ਸੀਗਾ ਟਾਵਰ ਸ਼ਟ ਡਾਊਨ, ਕਿਉਂਕਿ ਉਹ ਕਲੀਅਰ ਐਵੀਡੈਂਸ ਸੀ, ਉਹਦੇ 'ਤੇ ਕਮਿਊਨੀਕੇਸ਼ਨ ਚੱਲ ਰਹੀ ਸੀ, ਲੁੱਟ ਖੋਹ ਭੰਨ ਤੋੜ ਉਹਦੇ ਰਾਹੀਂ ਚੱਲ ਰਹੀ ਸੀ। ਪਰ ਇਹ ਤਾਂ ਇੱਕ ਸ਼ਾਂਤਮਈ ਚੱਲ ਰਿਹਾ, ਇਹਦੇ ਵਿੱਚ ਕੋਈ ਲੁੱਟ ਖੋਹ ਨਹੀਂ ਹੈਗੀ, ਕੋਈ ਦੰਗੇ ਫਸਾਦ, ਕੋਈ ਕੁਛ ਨਹੀਂ ਹੋ ਰਿਹਾ। ਅਤੇ ਦੂਜੀ ਜਿਹੜੀ ਹੁਣ ਆਪਾਂ ਗੱਲ ਕਰੀਏ ਕਿ ਇਸ ਬੰਦ ਨੂੰ ਲੈ ਕੇ ਦੁਨੀਆਂ ਦੀਆਂ ਜਿਹੜੀਆਂ ਵੱਡੀਆਂ ਹਸਤੀਆਂ ਨੇ ਉਹਨਾਂ ਨੇ ਟਵੀਟ ਕੀਤੇ ਨੇ, ਔਰ ਉਹਨਾਂ 'ਚ ਬਹੁਤੇ ਅਸੀਂ ਜਾਣਦੇ ਵੀ ਨਹੀਂ ਸੀ, ਹੈ ਨਾ। ਅਤੇ ਉਹਨਾਂ ਦਾ ਰਿਸਪੋਂਡ ਜਿਹੜਾ, ਉਹਨਾਂ ਦੀ ਰਿਸਪੋਂਸ ਕੀਤੀ ਹੈ ਇੱਧਰੋਂ ਗ੍ਰਹਿ ਮੰਤਰਾਲੇ ਨੇ ਕੀਤੀ ਹੈ, ਫਿਰ ਮੈਨੂੰ ਬਿੱਟਾ ਸਾਹਿਬ ਇਉਂ ਲੱਗਦਾ ਕਿ ਜਿਹੜੇ ਕ੍ਰਿਕਟਰ ਨੇ, ਮੈਂ ਉਹਨਾਂ ਨੂੰ ਸੌਰੀ ਫੀਲ ਕਰਦਾ ਉਹਨਾਂ ਲਈ, ਕਿਉਂਕਿ ਉਹਨਾਂ ਦੇ ਜਿਹੜੇ ਬੋਰਡ ਦੇ ਚੇਅਰਮੈਨ ਨੇ ਉਹ ਅਮਿਤ ਸ਼ਾਹ ਦੇ ਬੇਟੇ ਨੇ, ਅਤੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਬਲੈਕਮੇਲਿੰਗ ਹੋਈ ਹੈ, ਪਲੇਅਰਸ ਦੀ ਬਲੈਕਮੇਲਿੰਗ ਹੋਈ ਹੈ, ਅਤੇ ਉਹਨਾਂ ਨੂੰ ਕਰਨਾ ਪਿਆ ਆ, ਉਹਨਾਂ ਦੇ ਜਿਹੜੇ ਕੈਰੀਅਰ ਰੱਖ ਲਓ ਜਾਂ ਕਿਸ ਤਰ੍ਹਾਂ ਆ, ਉਹਨਾਂ ਨੂੰ ਇਹ ਟਵੀਟਾਂ ਕਰਨੀਆਂ ਪਈਆਂ। ਆਮ ਲੋਕ ਕੀ ਸੋਚਦੇ ਨੇ ਕਿ ਇਹ ਧੱਕੇ ਨਾਲ ਹੋਏ ਨੇ ਜਾਂ ਉਹ ਦਿਲੋਂ ਉਹਨਾਂ ਨੇ ਟਵੀਟ ਕੀਤੇ ਨੇ?
ਦੇਖੋ, ਮੈਂ ਕੱਲ ਬੜਾ ਇੱਕ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਕੱਲ ਬਾਦਲ ਸਾਹਿਬ ਦੀ ਫੋਟੋ ਲਾਈ ਹੋਈ ਸੀ
ਜੀ,
ਤੇ ਥੱਲੇ ਲਿਖਿਆ ਸੀ ਰਿਹਾਨਾ ਸਾਡੇ ਪੰਜਾਬ ਦੀ ਧੀ ਹੈ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਤੇ ਉਹਦੇ ਥੱਲੇ ਇੱਕ ਬੜਾ ਸੋਹਣਾ ਕਮੈਂਟ ਪਾਇਆ ਸੀਗਾ, ਉਹਦੇ ਤੇ ਲਿਖਿਆ ਸੀਗਾ, ਹਾਂਜੀ ਬਿਲਕੁਲ ਬਾਦਲ ਸਾਹਿਬ ਤੁਹਾਡੀ ਗੱਲ ਸਹੀ ਹੈ, ਜਦੋਂ ਇਹ ਲੰਬੀ ਪੜ੍ਹਦੀ ਸੀ ਤਦੋਂ ਤੁਸੀਂ ਉਦੋਂ ਇਹਨਾਂ ਨੂੰ ਸਾਈਕਲ ਦਿੱਤਾ ਸੀਗਾ, ਇਹ ਲੰਬੀ ਸਾਈਕਲ ਪੜ੍ਹਨ ਜਾਂਦੀ। ਗੱਲ ਤੁਹਾਡੀ ਸਹੀ ਹੈ, ਅਸੀਂ ਕਦੇ ਉਹਨਾਂ ਦਾ ਨਾਂ ਹੀ ਨੀ ਸੁਣਿਆ ਸੀਗਾ, ਉਹ ਉਹ ਮਤਲਬ ਉਹ ਮੇਲ ਹੈ ਕਿ ਉਹ ਫੀਮੇਲ ਹੈ, ਪਹਿਲੀ ਗੱਲ ਤਾਂ ਸਾਨੂੰ ਇਹ ਨੀ ਪਤਾ ਸੀਗਾ, ਜਿੱਦਾਂ ਰਿਹਾਨਾ ਬੰਦੇ ਦਾ ਨਾਂ ਹੈ ਕਿ ਇੱਕ ਬੱਚੀ ਦਾ ਨਾਂ ਹੈ। ਸੋ ਇਹ ਬੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਔਰ ਉਸ ਸਮੇਂ ਸਾਹਮਣੇ ਆਈਆਂ ਜਦੋਂ ਗ੍ਰੇਟਾ ਥੈਨਬਰਗ ਜਿਹਨੇ ਪਹਿਲਾਂ ਵਾਤਾਵਰਨ ਦੀ ਗੱਲ ਕੀਤੀ ਔਰ ਸਾਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਤੇ ਦਿੱਲੀ ਪੁਲਿਸ ਨੇ ਕੀ ਕੀਤਾ, ਦਿੱਲੀ ਪੁਲਿਸ ਨੇ ਆਖਿਆ ਕਿ ਇਹਨੇ ਜੀ ਟਵੀਟ ਕੀਤਾ, ਚਾਰਜ ਕਰਦੇ। ਸੋ ਗ੍ਰੇਟਾ ਤੇ ਪਰਚਾ ਚਾਰਜ ਕਰਨ ਤੋਂ ਬਾਅਦ ਭਾਵੇਂ ਪੁਲਿਸ ਨੇ ਸਫਾਈ ਦੇਣੀ ਪਈ ਕਿ ਨਹੀਂ ਜੀ ਅਸੀਂ ਪਰਚਾ ਨੀ ਦਰਜ ਕੀਤਾ, ਅਸੀਂ ਇਹ ਦੇਖਿਆ ਵੀ ਟੂਲ ਕਿੱਟ ਜਿਹੜੀ ਕਿਹਨੇ ਬਣਾਈ ਹੈ ਤੇ ਕਿਹਨੇ ਇਹ ਸਾਰਾ ਕੁਛ ਜਿਹੜਾ ਨੈਟਵਰਕ ਹੈ ਫੈਲਾਇਆ, ਇਹਨੂੰ ਖਾਲਿਸਤਾਨੀ ਮੂਵਮੈਂਟ ਨਾਲ ਕਿਵੇਂ ਜੋੜਿਆ, ਤੇ ਬਾਅਦ ਵਿੱਚ ਉਹਨਾਂ ਨੂੰ ਸਫਾਈ ਦੇਣੀ ਪਈ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਅਸੀਂ ਕਿਉਂਕਿ ਟਵੀਟ ਵਾਲੀ ਜਿਹੜੀ ਰਾਜਨੀਤੀ ਹੈ ਜਾਂ ਟਵੀਟ ਵਾਲੇ ਪਾਸੇ ਨੂੰ ਜਿੱਧਰ ਮੁੜ ਗਏ, ਔਰ ਜਿਹੜੇ ਆਮ ਲੋਕਾਂ ਨੂੰ ਟਵੀਟ ਦਾ ਪਤਾ ਹੀ ਨੀ ਸੀਗਾ, ਉਹਨਾਂ ਨੇ ਇਸ ਗੱਲ ਬਾਰੇ ਜਦੋਂ ਸੋਚਿਆ ਦੇਖਿਆ, ਤਾਂ ਉਦੋਂ ਸਾਰੀ ਦੁਨੀਆਂ ਦਾ ਧਿਆਨ ਉਧਰੋਂ ਖਿੱਚਿਆ ਗਿਆ ਵੀ ਖੇਤੀ ਬਿੱਲਾਂ ਦੀ ਗੱਲ ਹੋ ਰਹੀ ਹੈ। ਕੰਗਣਾ ਰਣੌਤ ਟਵੀਟ ਕਰਦੀ ਹੈ, ਕੰਗਣਾ ਰਣੌਤ ਤੋਂ ਬਾਅਦ ਜਿਹੜੇ ਆਹ ਆਪਣੇ ਅਕਸ਼ੇ ਸਿੰਘ
ਅਕਸ਼ੇ ਕੁਮਾਰ
ਤੋਂ ਬਾਅਦ ਬੋਬੀ ਦਿਓਲ ਤੋਂ ਬਾਅਦ ਜਿਹੜੇ ਜਿੰਨੇ ਵੀ ਕਲਾਕਾਰ ਹੈ ਜਿਹਨਾਂ ਨੇ ਹੁਣ ਤੱਕ ਪੰਜਾਬੀ ਦੇ ਨਾਮ ਵਰਤ ਕੇ ਜਾਂ ਪੰਜਾਬੀ ਦੇ ਵਿੱਚ ਫਿਲਮਾਂ ਦੇ ਵਿੱਚ ਗਾਣੇ ਲੈ ਕੇ ਜਿਹਨਾਂ ਨੇ ਆਪਣੀ ਰੋਟੀ ਖਾਧੀ ਹੈ, ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਦੀ ਬਾਈਕਾਟ ਦੀ ਗੱਲ ਹੋ ਰਹੀ, ਅਮਿਤਾਭ ਬੱਚਨ ਦੀ ਫੋਟੋ ਲਾ ਕੇ, ਅਕਸ਼ੇ ਕੁਮਾਰ ਦੀ ਫੋਟੋ ਲਾ ਕੇ, ਔਰ ਇਸ ਤਰ੍ਹਾਂ ਹੋਰ ਰਣਬੀਰ ਕਪੂਰ ਦੀ ਬਹੁਤ ਸਾਰੇ ਕਲਾਕਾਰ ਨੇ ਜਿਹਨਾਂ ਦੀਆਂ ਫੋਟੋਆਂ ਲਾ ਕੇ ਉੱਪਰ ਦੋ ਕ੍ਰੋਸ ਮਾਰ ਕੇ ਉੱਤੇ ਲਿਖਿਆ ਬਾਈਕਾਟ, ਇਹਨਾਂ ਦਾ ਬਾਈਕਾਟ ਕਰੋ।
ਬਿੱਟਾ ਸਾਹਿਬ, ਕ੍ਰਿਕਟਰਸ ਦੀ ਮਜਬੂਰੀ ਦੀ ਗੱਲ ਆਪਾਂ ਕਰ ਰਹੇ ਸੀਗੇ ਵੀ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਆ ਉਹ BCCI ਦਾ ਪ੍ਰਧਾਨ ਹੈ, ਅਤੇ ਉਹ ਧੱਕੇ ਨਾਲ ਹੋਈਆਂ ਸਾਰੀਆਂ। ਇਹ ਇੱਕ ਪਲੇਅਰ ਨੇ ਖੁਲਾਸਾ ਵੀ ਕੀਤਾ ਕਿ ਇਹ ਧੱਕਾ ਹੋ ਰਿਹਾ ਆ ਪਲੇਅਰਸ ਦੇ ਨਾਲ।
ਬਿਲਕੁਲ ਜੀ, ਉਹ ਤਾਂ ਅਸਲ ਕੀ ਹੈ, ਅਸਲ ਚ ਕਾਬਜ ਹੋ ਗਏ ਸਾਰੇ ਬੰਦੇ
ਜੀ,
ਇਕੱਲੇ ਪਲੇਅਰ ਦੀ ਗੱਲ ਨਾ ਕਰ ਲਓ। ਹਰ ਜਗ੍ਹਾ ਦੇ ਉੱਤੇ ਕਹਿਣ ਨੂੰ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਰਾਜ ਦੇ ਵਿੱਚ ਕੋਈ ਇੱਕ ਪੈਸੇ ਦੀ ਕੋਈ ਰਿਸ਼ਵਤ ਨਹੀਂ ਅਸੀਂ ਦਿੱਤੀ, ਕਿਸੇ ਨੂੰ ਸਕੈਂਡਲ ਨਹੀਂ ਕੋਈ ਸਾਡਾ ਨਿਕਲਿਆ, ਬੜਾ ਨੀਟ ਐਂਡ ਕਲੀਨ ਸੀ ਹੈ। ਲੇਕਿਨ ਜਦੋਂ ਤੁਸੀਂ ਅੰਬਾਨੀਆਂ ਅਡਾਨੀਆਂ ਜਿਹੜੀਆਂ ਕਾਰਪੋਰੇਟ ਏਜੰਸੀਆਂ ਜਿਹੜੀਆਂ ਫਾਈਨਾਂਸ ਕਰਦੀਆਂ, ਚਾਹੇ ਉਹ ਕ੍ਰਿਕਟ ਦੀ ਗੱਲ ਹੋਵੇ ਚਾਹੇ ਕੋਈ ਹੋਰ, ਉਹ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਜਿਹੜਾ ਹੋਰ ਪਲੇਟਫਾਰਮ ਹੋਵੇ, ਉੱਥੇ ਤੁਸੀਂ ਇਨਵੋਲਵਮੈਂਟ ਕਰੋ, ਉੱਥੇ ਸਿੱਧੇ ਤੌਰ ਤੇ ਆਪਣੀ ਦਖਲ ਅੰਦਾਜ਼ੀ ਕਰੋ, ਤਾਂ ਉਸ ਸਮੇਂ ਗੱਲਾਂ ਤਾਂ ਇਹ ਉੱਠਣਗੀਆਂ। ਰਫੇਲ ਦਾ ਜਿਹੜਾ ਜਹਾਜ਼ਾਂ ਦੀ ਗੱਲ ਕਰ ਲਓ ਜਾਂ ਕੋਈ ਹੋਰ ਜਿਹੜੇ ਵੱਡੇ ਡੀਲ ਕਰ ਲਓ, ਜਿਹਨਾਂ ਕੋਲ ਕੋਈ ਵੀ ਤਜਰਬਾ ਨਹੀਂ ਸੀ, ਜਿਹਨਾਂ ਦੀ ਚਾਰ ਚਾਰ ਪੰਜ ਪੰਜ ਸੌ ਕਰੋੜ ਰੁਪਇਆ ਡੇਲੀ ਦੀ ਆਮਦਨ ਹੈ, ਤਾਂ ਉਹਨਾਂ ਨੂੰ ਖੁਸ਼ ਕਿਉਂ ਕੀਤਾ ਗਿਆ? ਪਹਿਲਾਂ ਉਹ ਗੁਜਰਾਤ ਦੇ ਵਿੱਚ ਜਦੋਂ ਮੁੱਖ ਮੰਤਰੀ ਹੁੰਦੇ ਸਨ ਉਦੋਂ ਨਾਲ ਸੀ, ਉਸ ਤੋਂ ਬਾਅਦ ਜਦੋਂ ਹੁਣ ਪ੍ਰਧਾਨ ਮੰਤਰੀ ਬਣ ਗਏ, ਉਹ ਨਾਲ ਹੀ ਉਹ ਸਾਰਾ ਕੋੜ ਮੱਚਦਾ ਉਹ ਨਾਲ ਹੀ ਆ ਗਿਆ। ਇਹ ਗੱਲ ਤਾਂ ਇਹ ਦੇਣੀ ਪਊਗੀ। ਦੂਜੀ ਗੱਲ ਇਹ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਆਪੋਜੀਸ਼ਨ ਜਿਹੜੀ ਆ ਉਹ ਬੜੀ ਕਮਜ਼ੋਰ ਹੈ, ਆਪੋਜੀਸ਼ਨ ਜੇ ਆਪੋਜੀਸ਼ਨ ਜੇ ਸਟਰੋਂਗ ਹੁੰਦੀ ਤਾਂ ਸ਼ਾਇਦ ਇਹ ਖੇਤੀ ਬਿੱਲ ਏਡੀ ਜਲਦੀ ਜਿਹੜੇ ਇਹ ਰੱਦ ਵੀ ਹੋ ਜਾਂਦੇ ਔਰ ਇਹ ਲੰਬਾ ਨਾ ਪੈਂਦਾ। ਹੁਣ ਕਾਂਗਰਸ ਦੇ ਪੱਲੇ ਕੁਛ ਨੀ, ਬਾਕੀ ਸੂਬੇ ਜਿਹੜੇ ਜਿੱਦਾਂ ਤਾਮਿਲਨਾਡੂ ਦੇ ਵਿੱਚ ਹੋਣ, ਪੱਛਮੀ ਬੰਗਾਲ ਦੇ ਵਿੱਚ ਹੋਣ ਜਾਂ ਉੱਤਰਾਖੰਡ ਦੇ ਵਿੱਚ ਹੋਣ ਜਾਂ ਯੂਪੀ ਦੇ ਵਿੱਚ ਹੋਣ, ਉੱਥੇ ਇਲੈਕਸ਼ਨਾਂ ਦੇ ਵਿੱਚ ਥੋੜੀ ਦੇਰੀ ਹੈਗੀ ਹੈ। ਖੇਤੀ ਬਿੱਲ ਉਹਨਾਂ ਉਹਨਾਂ ਪੰਜ ਸੂਬਿਆਂ ਨੂੰ ਵੀ ਪ੍ਰਭਾਵਿਤ ਕਰੇਗਾ, ਉਹਨਾਂ ਦੀਆਂ ਇਲੈਕਸ਼ਨ ਨੂੰ ਵੀ ਪ੍ਰਭਾਵਿਤ ਕਰੇਗਾ। ਪਰ ਇਹਦੇ ਚ ਕੀ ਹੈ ਕਿ ਇਹਨਾਂ ਨੇ ਜਿਹੜਾ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਕੇਂਦਰ ਸਰਕਾਰ ਨੇ, ਕਿ ਸਾਰੇ ਸਾਰੇ ਬੀਜੇਪੀ ਵਾਲੇ ਆਰ ਐਸ ਐਸ ਵਾਲੇ ਸਾਰੇ ਬੰਦੇ ਇੱਕੋ ਥਾਂ ਦੇ ਲੱਗ ਪਏ ਔਰ ਕਲਾਕਾਰਾਂ ਨੂੰ ਕ੍ਰਿਕਟਰਾਂ ਨੂੰ ਨਾਲ ਲਾ ਲਿਆ। ਉਹ ਇਸ ਕਰਕੇ ਲਾ ਲਿਆ ਕਿ ਇਹ ਤਾਂ ਜੀ ਕਿਸਾਨੀ ਦਾ ਅੰਦੋਲਨ ਤਾਂ ਸਿਰਫ ਇੱਕ ਸੂਬੇ ਦਾ ਅੰਦੋਲਨ ਹੈ, ਪੰਜਾਬ ਦਾ ਅੰਦੋਲਨ ਹੈ, ਪੰਜਾਬ ਸਾਰਾ ਬਾਰਡਰ ਸਟੇਟ ਹੈ। ਅੱਛਾ, ਜੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਕਿਸਾਨਾਂ ਨੂੰ ਸਪੋਰਟ ਆਉਣ ਲੱਗ ਪਈ ਤਾਂ ਉਸ ਸਮੇਂ ਇਹ ਜੋੜ ਦਿੱਤਾ ਗਿਆ ਕਿ ਇਹ ਤਾਂ ਜੀ
ਫੋਰਨ ਫੰਡਿੰਗ ਹੋ ਰਹੀ ਹੈ,
ਸਰਕਾਰ ਦੇ ਫੋਰਨ ਫੰਡਿੰਗ ਹੋ ਰਹੀ ਹੈ, ਨਕਸਲਵਾਦ ਹੋ ਗਿਆ, ਖਾਲਿਸਤਾਨ ਦੀ ਗੱਲ ਹੋ ਗਈ। ਇਹ ਇਹ ਗੱਲ ਨੂੰ ਅਸੀਂ ਕੋਸ਼ਿਸ਼ ਕੀਤੀ ਕਿ ਇਸ ਗੱਲ ਨੂੰ ਬੈਲੈਂਸ ਕੀਤਾ ਜਾਵੇ ਲੋਕਲ ਮੀਡੀਆ ਨੇ, ਔਰ ਉਹ ਉਸ ਉਸ ਸਮੇਂ ਇਹਨਾਂ ਨੇ ਇੰਟਰਨੈਟ ਬੰਦ ਕਰਕੇ ਉਹਦੇ ਮੋਹਰ ਲਾ ਲਈ ਕਿ ਵਾਕਈ ਜਿਹੜੀ ਸੱਚਾਈ ਹੈ ਇਹ ਹਜਮ ਕਰਨਾ ਚਾਹੁੰਦੇ। ਇਸੇ ਕਰਕੇ ਹੀ ਇਹ ਹੋਇਆ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਕ੍ਰਿਕਟਰ ਨੇ ਜਦੋਂ ਇੱਕ ਬੰਦੇ ਨੇ ਗੱਲ ਕਹੀ, ਇਸ ਤੋਂ ਇਲਾਵਾ ਹੋਰ ਵੀ ਬੰਦਿਆਂ ਨੇ ਬਹੁਤ ਗੱਲਾਂ ਕਹੀਆਂ ਤਾਂ ਉਹ ਗੱਲਾਂ ਇਹਨਾਂ ਨੂੰ ਹਜਮ ਨਹੀਂ ਹੋਈਆਂ ਤੇ ਇਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਕਰ ਲਿਓ।
ਬਿੱਟਾ ਸਾਹਿਬ, ਬਿੱਟਾ ਸਾਹਿਬ, ਯੋਗੀ ਕੁਮਾਰ ਸਾਡੇ ਨਾਲ ਜੁੜਦੇ ਨੇ ਐਡਲੇਡ ਤੋਂ, ਤੇ ਉਹ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਤਾਂ ਜਿੱਦਾਂ ਕਹਿੰਦੇ ਸਾਰੇ ਫੇਮਸ ਕ੍ਰਿਕਟਰਸ ਤੇ ਬਾਲੀਵੁੱਡ ਸਟਾਰਸ ਨੇ ਟਵੀਟ ਕੀਤਾ ਆ, ਉਹਨਾਂ ਦੀ ਸਾਰਿਆਂ ਦੀ ਇੱਕੋ ਜਿਹੀ ਭਾਸ਼ਾ, ਇੱਕੋ ਜਿਹੇ ਅੱਖਰ, ਇੱਕੋ ਜਿਹੇ ਲਹਿਜੇ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਇੱਕ ਜਾਂ ਦੋ ਸੈਂਪਲ ਭੇਜੇ ਗਏ ਸੀ ਵੀ ਤੁਸੀਂ ਇੱਦਾਂ ਦੀ ਟਵੀਟ ਕਰੋ, ਤੇ ਉਹਨਾਂ ਨੇ ਚੱਕ ਕੇ ਮਤਲਬ ਆਪਣੀ ਦਿਲੋਂ ਭਾਸ਼ਾ ਕਰਨ ਦੀ ਬਜਾਏ ਉਹਨਾਂ ਨੇ ਉਹੀ ਕਰਤਾ ਜੋ ਉਹਨਾਂ ਨੂੰ ਆਇਆ ਗਿਆ। ਕਿਉਂਕਿ ਜਦੋਂ ਬੰਦਾ ਦਿਲੋਂ ਨਹੀਂ ਜਾਣਾ ਹੁੰਦਾ ਨਾ, ਜਿੱਦਾਂ ਵਿਆਹ ਵਾਲੇ ਸੂਟਾਂ ਦੀ ਗੱਲ ਹੁੰਦੀ ਵੀ ਜਿੱਦਾਂ ਦਾ ਆਇਆ ਉੱਦਾਂ ਦਾ ਗਾਂਹ ਤੋਰ ਦਿੰਦੇ, ਦਿਲੋਂ ਨਹੀਂ ਨਾ ਦਿੱਤੇ ਹੁੰਦੇ ਉਹ ਸੂਟ। ਸੋ ਇੱਦਾਂ ਹੀ ਕ੍ਰਿਕਟਰਸ ਨੇ ਤੇ ਇਹਨਾਂ ਨੇ ਸਟਾਰਸ ਨੇ ਕੀਤਾ, ਕਿਉਂਕਿ ਜਦੋਂ ਧੱਕੇ ਨਾਲ ਕੋਈ ਚੀਜ਼ ਭੇਜੋ ਕਹਿੰਦੇ ਯਾਰ ਇੱਦਾਂ ਹੀ ਗਾਂਹ ਤੋਰ ਦੇ ਜਿੱਦਾਂ ਅਸੀਂ ਐਵੇਂ ਪੰਗਾ ਲੈਣਾ। ਸੋ ਇਹ ਤੋਂ ਸਾਬਤ ਹੁੰਦਾ ਆ ਅਤੇ ਉਹ ਇਹਨਾਂ ਨੇ ਧੱਕੇ ਦੇ ਨਾਲ ਉਹ ਆਈ ਟੀ ਸੈੱਲ ਨੇ ਕਰਵਾਇਆ ਗਿਆ। ਕਿਉਂ ਕਿਉਂਕਿ ਦੇਖੋ ਸਟਾਰਸ ਨੇ ਸਾਰਾ ਕੁਛ ਉਹਨਾਂ ਨੂੰ ਪਤਾ ਆ, ਉਹ ਲੋਕਾਂ ਦੇ ਵਿੱਚ ਲੋਕਾਂ ਦੇ ਕਰਕੇ ਸਟਾਰਸ ਬਣੇ, ਉਹਨਾਂ ਨੂੰ ਵੀ ਪਤਾ ਵੀ ਕਿੱਡਾ ਵੱਡਾ ਉਹਨਾਂ ਨੂੰ ਨੁਕਸਾਨ, ਗਾਲਾਂ ਪੈਣਗੀਆਂ ਲੋਕਾਂ ਤੋਂ, ਇਹ ਕੋਈ ਚੰਗੀ ਗੱਲ ਨਹੀਂ ਹੈ। ਉਹ ਬਹੁਤ ਆਈ ਫੀਲ ਸੋਰੀ ਫੋਰ ਦੈਮ ਇਨ ਦਾ ਐਂਡ ਨਾ ਬਿੱਟਾ ਸਾਹਿਬ, ਮੈਂ ਤਾਂ ਇਹੀ ਕਹਾਂਗਾ ਕਿ ਉਹਨਾਂ ਨੂੰ ਮਜਬੂਰ ਕੀਤਾ ਗਿਆ। ਖੈਰ ਇਹ ਬੈਕਫਾਇਰ ਕਰੇਗਾ ਉਹਨਾਂ 'ਤੇ। ਸੋ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ ਅਤੇ ਹੁਣ ਬਿੱਟਾ ਸਾਹਿਬ ਗਰਾਊਂਡ ਲੈਵਲ ਦੇ ਉੱਤੇ ਇਕੱਠ ਦੀ ਗੱਲ ਕਰੀਏ ਕਿ ਕਿਹੜੇ ਕਿਹੜੇ ਬਾਰਡਰ 'ਤੇ ਤੁਹਾਡੇ ਮੁਤਾਬਕ ਕਿੰਨਾ ਕਿੰਨਾ ਇਕੱਠ ਹੈਗਾ, ਵੱਧ ਰਿਹਾ, ਘੱਟ ਰਿਹਾ, ਅਤੇ ਉਹਨਾਂ ਉਹ ਕਿਹੜੀ ਕਲਾ 'ਚ ਨੇ, ਚੜ੍ਹਦੀ ਕਲਾ 'ਚ ਨੇ ਜਾਂ ਨੋਰਮਲ ਨੇ?
ਦੇਖੋ, ਸਿੰਘੂ ਬਾਰਡਰ ਜਿਹੜਾ ਸੀਗਾ ਪਹਿਲਾਂ ਬੜਾ ਹੌਟ ਸਪੌਟ ਸੀਗਾ
ਜੀ,
ਕਿਉਂਕਿ ਸਿੰਘੂ ਬਾਰਡਰ ਦੇ ਉੱਤੇ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਸਟੇਜ ਲੱਗੀ ਹੋਈ ਸੀ। ਮੈਂ ਉਹ ਦਿਨ ਵੀ ਦੇਖਿਆ ਜਿੱਦਾਂ ਸਿੰਘੂ ਬਾਰਡਰ ਦੇ ਉੱਤੇ ਪਹਿਲੀ ਸਟੇਜ ਲੱਗੀ, ਇੱਕ ਮਾਈਕ ਰੱਖਿਆ ਗਿਆ ਤੇ ਟਰਾਲੀ ਦੇ ਉੱਤੇ ਇੱਕ ਦੋ ਵੱਡੀਆਂ ਚਾਦਰਾਂ ਰੱਖ ਕੇ ਤੇ ਉੱਤੇ ਚੜ੍ਹ ਗਏ, ਔਰ ਉਦੋਂ 10 ਕੁ ਬੰਦੇ ਉੱਤੇ ਚੜ੍ਹਦੇ ਸੀ ਤੇ ਬਾਕੀ ਬੰਦੇ ਉਹਨਾਂ ਨੂੰ ਥੱਲੇ ਵੇਟ ਕਰਨ ਨੂੰ ਕਹਿੰਦੇ ਸੀਗੇ ਵੀ ਤੁਸੀਂ ਥੱਲੇ ਵੇਟ ਕਰੋ। ਫਿਰ ਹੌਲੀ ਹੌਲੀ ਉੱਥੇ ਥੋੜਾ ਜਿਹਾ ਸਟੇਜ ਲੱਗ ਗਿਆ, ਥੋੜੀ ਉੱਥੇ ਵਾਟਰਪਰੂਫ ਟੈਂਟ ਲੱਗ ਗਿਆ, ਔਰ ਉਹ ਸਟੇਜ ਉੱਤੋਂ ਹੀ ਸਾਰਾ ਮੀਡੀਆ ਉਹਨੂੰ ਕਵਰ ਕਰਦਾ ਸੀਗਾ ਟਿੱਕਰੀ ਦੇ ਉੱਤੇ ਸਿਰਫ ਇੰਨਾ ਹੀ ਸੀਗਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਇੱਕ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ, ਦੋ ਸਟੇਜਾਂ ਵੱਖਰੀਆਂ ਵੱਖਰੀਆਂ ਲੱਗੀਆਂ ਸੀ। ਸਿੰਘੂ ਇੱਕ ਹੌਟਸਪੌਟ ਇਸ ਕਰਕੇ ਵੀ ਸੀਗਾ ਜੀ, ਇੱਕ ਤਾਂ ਜਿਹੜੀ ਚੰਡੀਗੜ੍ਹ ਤੋਂ ਜਿਹੜੀ ਲੁਧਿਆਣੇ ਵਾਲੀ ਸੜਕ ਹੈ, ਅੰਬਾਲੇ ਵਾਲੀ ਸੜਕ ਹੈ, ਜਿਹੜਾ ਵੀ ਅਸੀਂ ਕਹਿ ਸਕਦੇ ਹਾਂ ਕਿ NRI ਬੈਲਟ NRI ਬੈਲਟ ਸਿੱਧੀ ਕਰਨਾਲ ਵਾਲੀ ਸੜਕ ਦੇ ਉੱਤੇ, ਪਾਣੀਪਤ ਵਾਲੀ ਸੜਕ ਦੇ ਉੱਤੇ ਸਿੱਧੇ ਲੋਕ ਉੱਥੇ ਆਉਂਦੇ ਸੀ, ਉੱਥੇ ਆਉਣਾ ਵੀ ਔਖਾ ਸੀਗਾ। ਜਿਹੜੇ ਸਾਡੇ ਇੱਧਰ ਦੀ ਬੈਲਟ ਹੈਗੀ ਆ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਪਟਿਆਲਾ ਵੀ ਨੀ ਕਹਿ ਸਕਦੇ, ਬਠਿੰਡਾ, ਮਾਨਸਾ, ਸੰਗਰੂਰ ਕਹਿ ਸਕਦੇ ਹਾਂ, ਉਹ ਸਹੀ ਉਹ ਸਾਰੀ ਬੈਲਟ ਸੀਗੀ, ਉਹ ਜਾਂਦੀ ਸੀ ਟਿੱਕਰੀ, ਪਰ ਟਿੱਕਰੀ ਵੀ ਦੋ ਥਾਵਾਂ ਤੇ ਵੰਡੀ ਜਾਂਦੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਉਹਦਾ ਵੱਖਰਾ ਪੇਜ ਸੀਗਾ, ਔਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ 30 ਜਥੇਬੰਦੀਆਂ ਹੈਗੀਆਂ, 32 ਜਥੇਬੰਦੀਆਂ, ਉਹਨਾਂ ਦਾ ਵੱਖਰਾ ਹੈਗਾ
ਜੀ।
ਇਹ ਦੋ ਸਟੇਜਾਂ ਲੱਗੀਆਂ। ਗਾਜੀਪੁਰ ਬਾਰਡਰ ਦੇ ਉੱਤੇ ਸਿਰਫ ਉੱਤਰਾਖੰਡ ਦੇ ਜਾਂ ਯੂਪੀ ਦੇ ਥੋੜੇ ਜਿਹੇ ਕਿਸਾਨ ਸੀ, ਜਗਤਾਰ ਸਿੰਘ ਬਾਜਵਾ ਨੇ ਸ਼ੁਰੂ ਕੀਤਾ ਸੀ ਉੱਥੇ। ਜਤਿੰਦਰ ਜੀਤੂ ਸੀ ਇੱਕ ਲੜਕਾ ਜਿਹੜਾ ਇੱਕ ਖਾਣ ਪੀਣ ਦਾ ਜਾਂ ਕੋਈ ਲੰਗਰ ਪ੍ਰਸ਼ਾਦੀ ਦਾ ਪ੍ਰਬੰਧ ਕਰਦਾ ਸੀਗਾ। ਗਾਜੀਪੁਰ ਤਾਂ ਲੋਕਾਂ ਦੇ ਨਿਗਾਹ ਚ ਵੀ ਘੱਟ ਸੀਗਾ, ਲੇਕਿਨ ਗਾਜੀਪੁਰ ਦੇ ਵਿੱਚ ਇਹ ਸੀਗਾ ਕਿ ਜਦੋਂ ਰਾਕੇਸ਼ ਟਿਕੈਤ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਧਰਨਾ ਚੁੱਕੋ, ਇੱਥੋਂ ਪ੍ਰੈਸ਼ਰ ਪਾਇਆ ਗਿਆ, ਇਹ ਪਤਾ ਲੱਗਿਆ ਉਸ ਦਿਨ ਇਹ ਲੱਗਦਾ ਸੀ ਵੀ ਅੱਜ ਰਾਤ ਨੂੰ ਇਹ ਕੁਛ ਨਾ ਕੁਛ ਕਰਦੇ ਹੋਣਗੇ, ਉਹਨਾਂ ਨੇ ਹਦਾਇਤ ਕਰ ਦਿੱਤੀ ਨੇ ਕਹਿ ਦਿੱਤਾ ਕਿ ਚੱਕੋ ਇਹਨੂੰ, ਅੱਧੇ ਘੰਟੇ ਚ ਨੂੰ ਖਾਲੀ ਕਰੋ। ਉਦੋਂ ਖੰਜੂ ਸੀ ਉਹ ਗੋਦੀ ਮੀਡੀਆ ਨੇ ਤਾਂ ਚਲਾਈ ਸੀ, ਇਸ ਕਰਕੇ ਉਹ ਵੀਡੀਓ ਚਲਾਈ ਮਨੋਬਲ ਤੋੜਿਆ ਜਾਵੇ, ਪਰ ਗੋਦੀ ਮੀਡੀਆ ਨੇ ਉਹ ਗਲਤੀ ਨਾਲ ਚਲਾ ਦਿੱਤੀ। ਮੈਂ ਇਹ ਸਮਝਦਾ ਜੇ ਗੋਦੀ ਮੀਡੀਆ ਨੂੰ ਪਤਾ ਹੁੰਦਾ ਨਾ ਕਿ ਇਹ ਵੇਵ ਹੋਰ ਪਾਸੇ ਨੂੰ ਤੁਰ ਜੂਗੀ ਤੇ ਉਹ ਕਦੇ ਵੀ ਨਹੀਂ ਚਲਾਉਂਦਾ, ਉਹਨਾਂ ਨੇ ਇਸ ਕਰਕੇ ਚਲਾ ਦਿੱਤੀ ਕਿ ਦੇਖੋ ਜੀ ਵੀ ਕਿਸਾਨ ਆਗੂ ਕਿਵੇਂ ਰੋ ਰਹੇ ਨੇ, ਕਿਵੇਂ ਹਾੜੇ ਕੱਢ ਰਹੇ ਨੇ। ਪਰ ਉਹ ਉਹ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਿੰਘੂ ਬਾਰਡਰ ਤੋਂ ਜਿਹੜਾ ਕੰਟਰੋਲ ਹੈ, ਮੈਂ ਇਹ ਕਹੂੰਗਾ ਕਿ ਪਹਿਲਾਂ ਜਿਹੜੀ ਸਾਰੀ ਗੇਮ ਹੈ ਸਿੰਘੂ ਬਾਰਡਰ ਤੋਂ ਚੱਲਦੀ ਸੀ ਵੀ ਕੀ ਹੋਣਾ ਹੈ, ਕਿਹਨੇ ਕੀ ਬੋਲਣਾ ਹੈ, ਕਿਹਨੇ ਕਿੰਨਾ ਟਾਈਮ ਦੇਣਾ ਹੈ, ਤੇ ਕਿਹਨੇ ਮੀਟਿੰਗ ਦੇ ਵਿੱਚ ਕੀ ਬੋਲਣਾ ਹੈ, ਜੇ ਖੇਤੀ ਮੰਤਰੀ ਨਾਲ ਜੇ ਮੀਟਿੰਗ ਹੁੰਦੀ ਹੈ ਜਾਂ ਰੇਲ ਮੰਤਰੀ ਨਾਲ ਮੀਟਿੰਗ ਹੁੰਦੀ ਹੈ ਜਾਂ ਕਿਸਾਨ ਜਥੇਬੰਦੀਆਂ ਨੂੰ ਕੋਈ ਪ੍ਰਪੋਜ਼ਲ ਆਉਂਦੀ ਹੈ, ਉਦੋਂ ਕੀ ਬੋਲਣਾ। ਹੁਣ ਸਾਰੀ ਗੇਮ ਜਿਹੜੀ ਹੈਗੀ ਆ ਉਹ ਚਲੀ ਗਈ ਯੂਪੀ ਗਾਜੀਪੁਰ ਬਾਰਡਰ ਦੇ ਉੱਤੇ, ਔਰ ਗਾਜੀਪੁਰ ਬਾਰਡਰ ਦੇ ਉੱਤੇ ਤੁਸੀਂ ਦੇਖੋ ਵੀ ਪਹਿਲਾਂ ਜਦੋਂ ਤੁਸੀਂ ਦੇਖੋ ਵੀ ਸਿੰਘੂ ਬਾਰਡਰ ਦੇ ਉੱਤੇ ਕਿਸੇ ਪੋਲੀਟੀਕਲ ਬੰਦੇ ਨੂੰ ਐਂਟਰ ਨਹੀਂ ਸੀ ਹੋਣ ਦਿੰਦੇ, ਉਦੋਂ ਬਾਅਦ ਦੇ ਵਿੱਚ ਇਹ ਕੀ ਹੋਇਆ ਕਿ ਸਭ ਤੋਂ ਪਹਿਲਾਂ ਸੁਰਵੀਰ ਸਿੰਘ ਬਾਦਲ ਉੱਥੇ ਜਾਂਦੇ ਨੇ, ਪਹਿਲਾਂ ਉਹ ਟੈਲੀਫੋਨ ਕਰਦੇ ਨੇ, ਰਾਕੇਸ਼ ਟਿਕੈਤ ਨੂੰ ਸ਼ਾਬਾਸ਼ੀ ਦਿੰਦੇ ਨੇ, ਆਪਣਾ ਭਰੋਸਾ ਦਿੰਦੇ ਨੇ, ਨਾਲ ਹੀ ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹੈ। ਫਿਰ ਦੂਜੇ ਦਿਨ ਸੁਖਬੀਰ ਬਾਦਲ ਉੱਥੇ ਜਾਂਦੇ ਹੈ, ਉਹਨੂੰ ਸਰੋਪਾ ਦੇ ਕੇ ਆਉਂਦੇ ਹੈ, ਤਲਵਾਰ ਦੇ ਕੇ ਆਉਂਦੇ ਹੈ, ਔਰ
ਦਰਬਾਰ ਸਾਹਿਬ ਤੋਂ
ਜਲ ਦੇ ਕੇ ਆਉਂਦੇ। ਜਦੋਂ ਇਹ ਗੱਲ ਸੰਯੁਕਤ ਕਿਸਾਨ ਮੋਰਚੇ ਕੋਲ ਜਾਂਦੀ ਹੈ ਤਾਂ ਉਹ ਪਹਿਲੀ ਗੱਲ ਦਿਨ ਤਾਂ ਕੋਈ ਰਿਐਕਸ਼ਨ ਨਹੀਂ ਕਰਦੇ, ਦੂਜੇ ਦਿਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਜਾਂ ਦੋ ਦਿਨ ਹੋ ਜਾਂਦੇ ਹੈ, ਤਾਂ ਉਦੋਂ ਹਰਸਿਮਰਤ ਕੌਰ ਬਾਦਲ ਜਿਹੜੇ NDA ਦੇ ਵਿੱਚ ਮੰਤਰੀ ਵੀ ਰਹੇ
ਜੀ,
ਉਹ ਨਾਲ ਆਪਣੇ ਕੋਠੀ ਦੇ ਤੋਂ 15-16 ਮੈਂਬਰ ਪਾਰਲੀਮੈਂਟ ਨਾਲ ਲੈਂਦੇ ਨੇ
ਜੀ,
ਇੱਕ ਲੈਟਰ ਲੈਂਦੇ ਹੈ, ਇੱਕ ਬੱਸ ਲੈਂਦੇ ਹੈ, ਦੋ ਮੀਡੀਆ ਵਾਲਿਆਂ ਨੂੰ ਵਿੱਚ ਬਿਠਾਉਂਦੇ ਨੇ। ਉਸ ਦਿਨ ਮੈਂ ਮੁਕਤਸਰ ਸੀਗਾ, ਮੈਂ ਦਿੱਲੀ ਨਹੀਂ ਸੀਗਾ, ਮੈਂ ਵੀ ਸੋਚਦਾ ਸੀਗਾ ਵੀ ਉੱਥੇ ਜਾਣਾ ਚਾਹੀਦਾ ਸੀਗਾ ਕਿ ਚਲੋ ਵੀ ਵਧੀਆ ਰਿਪੋਰਟਾਂ ਨਿਕਲਦੀਆਂ, ਪਰ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਉਹ ਬੱਸ ਗਾਜੀਪੁਰ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਮਿਲਣ ਦੇ ਲਈ ਮੈਂਬਰ ਪਾਰਲੀਮੈਂਟਾਂ ਨੂੰ ਟਾਈਮ ਨਹੀਂ ਲੱਗਿਆ, ਕਿਉਂਕਿ ਪੁਲਿਸ ਨੇ ਦੂਜੇ ਪਾਸੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਵਾਪਸ ਮੋੜ ਦਿੱਤਾ, ਤਾਂ ਉਦੋਂ ਹੌਟਸਪੌਟ ਹੋਇਆ। ਉਹਦੇ ਬਾਅਦ ਕਿਸਾਨਾਂ ਨੇ ਵੀ ਇਤਰਾਜ਼ ਕੀਤਾ ਕਿ ਅਸੀਂ ਰਹਿ ਦਿੰਦੇ ਹਾਂ, ਰੁਲਦੂ ਸਿੰਘ ਮਾਨਸਾ ਦਾ ਮੈਸੇਜ ਆਇਆ, ਬਿਆਨ ਆਇਆ ਵੀ ਜਿਹੜਾ ਕਿਸਾਨੀ ਸੰਘਰਸ਼ ਨੂੰ ਰਾਜਨੀਤਿਕ ਲੋਕਾਂ ਤੋਂ ਬਚਾ ਕੇ ਰੱਖੋ।
ਅੱਛਾ,
ਤਾਂ ਉਸ ਤੋਂ ਬਾਅਦ ਉਸ ਤੋਂ ਅਗਲੇ ਦਿਨ ਜੀਂਦ ਦੇ ਵਿੱਚ ਇੱਥੇ ਰੋਹਤਕ ਦੇ ਵਿੱਚ ਮਹਾਂ ਪੰਚਾਇਤ ਹੁੰਦੀ ਹੈ, ਗੁਰਨਾਮ ਸਿੰਘ ਚੜੂਨੀ ਪਹਿਲਾਂ ਜਾਂਦੇ ਹੈ, ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਜਾਂਦੇ ਹੈ, ਔਰ ਬਹੁਤ ਵੱਡੇ ਇਕੱਠ ਹੁੰਦੇ ਹੈ। ਉਸ ਤੋਂ ਬਾਅਦ ਸ਼ਾਮਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ, ਤਾਂ ਹੁਣ ਉਹ ਗੱਲ ਆ ਰਹੀ ਸੀ ਕਿ ਹੁਣ ਇਕੱਠ ਕਿੱਥੇ ਜਾ ਰਿਹਾ ਹੈ, ਇਕੱਠ ਜਿਹੜਾ ਟਿੱਕਰੀ ਤਾਂ ਓਨਾ ਹੀ ਇਕੱਠ ਹੈ ਜਿੰਨਾ ਪਹਿਲਾਂ ਸੀਗਾ, ਵਾਪਸ ਆਏ ਨੇ ਤੇ ਲਗਾਤਾਰ ਉਹ ਉਹਨਾਂ ਨੂੰ ਪਤਾ ਹੈ ਕਿ ਇਹ ਸਿਸਟਮ ਨੂੰ ਕਿਵੇਂ ਚਲਾਉਣ। ਟਿੰਗੂ ਵੀ ਹੁਣ ਜਿਹੜੀਆਂ ਖਾਲੀ ਥਾਵਾਂ ਸੀਗੀਆਂ ਜਦੋਂ ਛੱਬੀ ਜਨਵਰੀ ਮੌਕੇ ਜਿਹੜੀਆਂ ਖਾਲੀ ਥਾਵਾਂ ਸੀ ਉਹ ਭਰ ਗਈਆਂ, ਪਰ ਸਿੰਘੂ ਦੀ ਸਮੱਸਿਆ ਹੁਣ ਕੀ ਖੜੀ ਹੋ ਗਈ? ਅੱਗੇ ਸਿੰਘੂ ਸੀਗਾ ਕਿ ਤੁਸੀਂ ਰਾਈ ਵਾਲੇ ਪਾਸਿਓਂ ਮੁਰਥਲ ਵਾਲੇ ਪਾਸਿਓਂ ਸਿੱਧੇ ਤੁਸੀਂ ਗੱਡੀਆਂ ਜਾਂ ਟਰੈਕਟਰ ਉੱਥੇ ਐਂਟਰ ਕਰ ਦਿੱਤੇ ਸੀਗੇ। ਹੁਣ ਉਹ ਕੁਛ ਰਸਤੇ ਜਿਹੜੇ ਆ ਉਹਨਾਂ ਨੇ ਬੰਦ ਕਰ ਦਿੱਤੇ, ਹੁਣ ਤੁਹਾਨੂੰ ਰਾਈ ਜਾਂ ਸੋਨੀਪਤ ਗਲੀਆਂ ਦੇ ਵਿੱਚ ਵੀ ਜਾਣਾ ਪੈਂਦਾ, ਉੱਥੋਂ ਟਰੈਕਟਰ ਲੰਘਾਉਣ ਦੇ ਵਿੱਚ ਥੋੜੀ ਦਿੱਕਤ ਹੈਗੀ। ਜਾਂ ਹਨੇਰੇ ਸਵੇਰੇ ਕਈ ਜਿਹੜੇ ਮੈਨੂੰ ਜਾਣਕਾਰ ਜਿਹੜੇ ਜਾ ਰਹੇ ਨੇ ਉਹ ਕਹਿੰਦੇ ਕਿ ਹਨੇਰੇ ਸਵੇਰੇ ਅਸੀਂ ਜਾਂਦੇ ਹਾਂ ਤਾਂ ਉਦੋਂ ਜਦੋਂ ਖਾਲੀ ਜਿਹਾ ਹੁੰਦਾ ਉਸ ਸਮੇਂ ਅਸੀਂ ਉਹਨੂੰ ਐਂਟਰ ਕਰ ਲੈਂਦੇ ਹਾਂ। ਗਾਜੀਪੁਰ ਬਾਰਡਰ ਦੇ ਉੱਤੇ ਜਦੋਂ ਅਸੀਂ ਇੱਧਰੋਂ ਜਾਂਦੇ ਹਾਂ ਆਪਣੇ ਬਹਾਦਰਗੜ੍ਹ ਵਾਲੇ ਪਾਸਿਓਂ ਤਾਂ ਉਦੋਂ ਪਹਿਲਾਂ ਇੱਕ ਫਲਾਈਓਵਰ ਆਉਂਦਾ ਜਿਹੜੀ ਗੁੜਗਾਉਂ ਵਾਲੀ ਸੜਕ ਤੇ ਚੱਲਦਾ, ਉਹ ਗੁੜਗਾਉਂ ਵਾਲੀ ਸੜਕ ਤੇ ਚੜ ਚੜ ਕੇ ਅੱਗੇ ਐਂਟਰ ਕਰਕੇ ਉਹ ਮੇਨ ਸੜਕ ਤੋਂ ਐਂਟਰ ਹੋ ਜਾਂਦੇ। ਜਿਹੜੇ ਲੋਕਲ ਲੋਕ ਹੈ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਲਈ ਇਹਨਾਂ ਨੇ ਬੜੀਆਂ ਰੋਕਾਂ ਖੜੀਆਂ ਕੀਤੀਆਂ ਕਿ ਲੋਕਾਂ ਦਾ ਜਿਹੜਾ ਵਿਰੋਧ ਹੋਵੇ, ਲੋਕ ਕਿਸਾਨੀ ਸੰਘਰਸ਼ ਦੇ ਖਿਲਾਫ਼ ਹੋਣ। ਲੇਕਿਨ ਲੋਕਾਂ ਨੂੰ ਇਹ ਸਮਝ ਲੱਗ ਗਈ ਕਿ ਇੰਟਰਨੈਟ ਜਿਹੜਾ ਇਹਨਾਂ ਨੇ ਬੰਦ ਕੀਤਾ, ਜੇ ਇੰਟਰਨੈਟ ਨਾ ਬੰਦ ਕਰਦੇ ਤਾਂ ਸ਼ਾਇਦ ਲੋਕਾਂ ਦੀ ਹਮਦਰਦੀ ਜਿਹੜੀ ਹੈ ਸਰਕਾਰ ਨਾਲ ਹੋ ਜਾਂਦੀ। ਲੇਕਿਨ ਇੰਟਰਨੈਟ ਬੰਦ ਕਰਨ ਦੇ ਨਾਲ ਲੋਕਾਂ ਦਾ ਬਹੁਤ ਵੱਡਾ ਜਿਹੜਾ ਹੁੰਗਾਰਾ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਮਿਲਿਆ। ਇਸ ਕਰਕੇ ਹੁਣ ਗਾਜੀਪੁਰ ਬਾਰਡਰ ਦੇ ਉੱਤੇ ਜ਼ਿਆਦਾ ਅਟਰੈਕਸ਼ਨ ਹੈਗੀ ਹੈ, ਲੰਗਰ ਵੀ ਗਾਜੀਪੁਰ ਬਾਰਡਰ ਤੇ ਜ਼ਿਆਦਾ ਨੇ, ਰਾਜਨੀਤਿਕ ਪਾਰਟੀਆਂ ਫੰਡਿੰਗ ਵੀ ਉੱਥੇ ਜ਼ਿਆਦਾ ਦੇ ਰਹੀਆਂ ਭਾਵੇਂ ਉੱਥੇ ਨਹੀਂ ਪਹੁੰਚ ਰਹੀਆਂ ਉਹ। ਔਰ ਸਿੰਘੂ ਦੇ ਉੱਤੇ ਵੀ ਕਾਫੀ ਹੈਗਾ, ਲੇਕਿਨ ਜਿਹੜੀ ਗੇਮ ਹੈਗੀ ਹੈ ਜਾਂ ਕਹਿ ਸਕਦੇ ਜਿਹੜੀ ਪਲੈਨਿੰਗ ਹੈਗੀ ਹੈ ਉਹ ਸਾਰੀ ਹੁਣ ਸਿੰਘੂ ਬਾਰਡਰ ਤੋਂ ਦੀ ਹੋਣ ਦੀ ਬਜਾਏ ਹੁਣ ਉਹ ਗਾਜੀਪੁਰ ਬਾਰਡਰ ਤੇ ਬਣਨੀ ਸ਼ੁਰੂ ਹੋ ਗਈ।
ਬਿੱਟਾ ਸਾਹਿਬ ਇਹ ਗੇਮ ਦੀ ਗੱਲ ਕਰਦੇ ਹਾਂ, ਪਹਿਲਾਂ ਫੋਕਸ ਹੁੰਦਾ ਸੀ ਕਿ ਉਹ ਲਾਈਵ ਸਟੇਜ ਹੀ ਦਿਖਾਈ ਜਾ ਰਹੀ ਸੀਗੀ ਜ਼ਿਆਦਾਤਰ, ਬਾਕੀ ਟਿੱਕਰੀ ਬਾਰਡਰ ਅਗਰਾਹਾਂ ਦੀ ਕੋਈ ਕੋਈ ਕਿਤੇ ਕਾਨਫਰੰਸਾਂ ਦੀ ਹੁੰਦੀ ਸੀਗੀ ਅਤੇ ਇੱਧਰ ਹੀ ਫੋਕਸ ਹੁੰਦਾ ਸੀ ਇਹਨਾਂ ਲੀਡਰਾਂ ਦਾ ਹੀ, ਇਹੀ ਇੱਥੇ ਹੀ ਚੱਲ ਰਹੇ ਸੀ, ਇੱਥੇ ਹੀ ਸਿੰਗਰ ਚੱਲ ਰਹੇ ਸੀ ਸਾਰਾ ਕੁਛ, ਅਤੇ ਇਉਂ ਲੱਗਦਾ ਸੀਗਾ ਵੀ ਸਾਰੀ ਜਿਹੜੀ ਗੇਮ ਹੈ ਇੱਥੋਂ ਹੀ ਪੈ ਰਹੀ ਹੈ ਸਿੰਘੂ ਬਾਰਡਰ 'ਤੇ। ਅਤੇ ਰਕੇਸ਼ ਟਿਕੈਤ ਦੇ ਆਉਣ ਦੇ ਨਾਲ ਇਹਨਾਂ ਲੀਡਰਾਂ ਦੀ ਜਾਂ 26 ਜਨਵਰੀ ਤੋਂ ਬਾਅਦ ਇਹਨਾਂ ਦੇ ਜਿਹੜੀਆਂ ਕਮਜ਼ੋਰੀਆਂ ਸਾਹਮਣੇ ਆਈਆਂ, ਆਪਸੀ ਫੁੱਟ ਸਾਹਮਣੇ ਆਈ ਅਤੇ ਲੈਕ ਆਫ ਰਿਸਪੋਂਸੀਬਿਲਿਟੀ ਸਾਹਮਣੇ ਆਈ, ਉਹਦੇ ਨਾਲ ਇਸ ਸਿੰਘੂ ਬਾਰਡਰ ਦੇ ਜਿਹੜਾ ਕੇਡਰ ਹੈ ਇਕੱਠ ਹੈ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ?
ਦੇਖੋ ਜਿਹੜੀ ਸੰਗਤ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ, ਜਿਹੜੇ ਉੱਥੋਂ ਦੇ ਲੀਡਰ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਦੋਂ ਪਹਿਲਾਂ ਕੋਈ ਬੰਦਾ ਬੋਲਦਾ ਸੀਗਾ ਬੜੀ ਇਮਾਨਦਾਰੀ ਨਾਲ ਮੈਂ ਗੱਲ ਕਹਿੰਦਾ ਤਾਂ ਉਦੋਂ ਪਹਿਲਾਂ ਉਹ 100 ਵਾਰੀ ਸੋਚਦਾ ਸੀ, ਕਹਿੰਦਾ ਸੀ ਕਿ ਨਹੀਂ ਇਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਦੀ ਕਮੀਆਂ ਦੇ ਬਾਰੇ ਵਿੱਚ ਅਸੀਂ ਨਹੀਂ ਕੋਈ ਗੱਲ ਕਰਨੀ, ਕਿਉਂਕਿ ਹਾਂ ਬੋਲਣਾ ਨਹੀਂ। ਔਰ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਉਹ ਵੀ ਸਟਰੋਂਗ ਸੀਗਾ, ਅਸੀਂ ਦੇਖੋ ਵੀ ਲੱਖਾਂ ਸਿਧਾਣੇ ਨੂੰ ਬੋਲਣ ਤੋਂ ਰੋਕਿਆ ਗਿਆ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਤਾਂ 5 ਮਿੰਟ ਲਾ ਲਓ ਜਾਂ 7 ਮਿੰਟ ਲਾ ਲਓ। ਜਿਸ ਦਿਨ ਉਹ ਪਹਿਲੇ ਦਿਨ ਉਹ ਬੋਲਿਆ ਵੀ ਮੈਂ ਤਾਂ ਜੀ ਹਫ਼ਤੇ ਬਾਅਦ ਬੋਲਣ ਲੱਗਿਆ ਤੇ ਮੈਨੂੰ ਮੈਨੂੰ ਪਤਾ ਵੀ ਤੁਸੀਂ ਕੀ ਕਰਦੇ ਹੋ, ਤਾਂ ਉਹ ਬਾਅਦ ਦੇ ਵਿੱਚ ਚਲੋ ਉਹਨੂੰ ਚੁੱਪ ਕਰਾ ਦਿੱਤਾ ਗਿਆ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਦੀਪ ਸਿੱਧੂ ਨੇ ਵੀ ਲਾਈਵ ਹੋ ਕੇ ਕੁਝ ਗੱਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਖਿਲਾਫ਼ ਕਹੀਆਂ ਸੀ, ਪਰ ਦੂਜੇ ਦਿਨ ਉਹਨੇ ਮਾਫ਼ੀ ਮੰਗ ਲਈ ਸੀ, ਉਹਨੇ ਕਿਹਾ ਕਿ ਮੈਂ ਆਪਣਾ ਵਿਵੇਕ ਦੇ ਵਿੱਚ ਵੱਗ ਕੇ ਮੈਂ ਜਿਹੜੀਆਂ ਗੱਲਾਂ ਕੀਤੀਆਂ ਮੈਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ, ਜਾਣੀ ਇੰਨਾ ਡਰ ਸੀਗਾ। ਲੇਕਿਨ ਹੁਣ ਮੈਂ ਕੱਲ ਵੀ ਦੇਖ ਰਿਹਾ ਸੀਗਾ ਜਿਹੜੇ ਰਵੀ ਖਾਲਸਾ ਨੇ ਖਾਲਸਾ ਜੀ ਦੇ ਮੁਖੀ, ਉਹਨਾਂ ਨੇ ਇੱਕ ਪੋਸਟ ਪਾਈ ਸੀਗੀ, ਉਹਨਾਂ ਦੀ ਟੀਮ ਨੇ ਪੋਸਟ ਪਾਈ ਹੋਣੀ ਹੈ ਕਿਉਂਕਿ ਉਹਨਾਂ ਦੇ ਨਾਮ ਤੇ ਆ ਤੇ ਉਹੀ ਉਹਨਾਂ ਦੇ ਨਾਮ ਤੇ ਦੇਖਤੀ ਸੀ। ਉਹਨਾਂ ਨੇ ਪੁੱਛਿਆ ਸੀਗਾ ਵੀ ਕੀ ਚੱਲ ਰਿਹਾ ਵੀ ਲੱਖਾਂ ਸਿਧਾਣਾ ਤੇ ਦੀਪ ਸਿੱਧੂ ਬਾਰੇ ਤੁਸੀਂ ਕੀ ਸੋਚਦੇ ਹੋ, ਜਿਹੜੇ ਕਿਸਾਨ ਆਗੂ 2 ਕਿਸਾਨ ਆਗੂ ਸਸਪੈਂਡ ਕੀਤੇ ਹੈ ਸੁਰਜੀਤ ਸਿੰਘ ਫੂਲ ਤੇ ਇੱਕ ਹੋਰ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ, ਤਾਂ ਉਦੋਂ ਇਹ ਗੱਲਾਂ ਬੜੀਆਂ ਅਹਿਮ ਹੋ ਜਾਂਦੀਆਂ ਕਿ ਹੁਣ ਧਿਆਨ ਜਿਹੜਾ ਹੁਣ ਖੇਤੀ ਬਿੱਲਾਂ ਦੀ ਗੱਲ ਨਹੀਂ ਹੋ ਰਹੀ, ਹੁਣ ਧਿਆਨ ਇਹ ਹੋ ਰਿਹਾ ਕਿ ਕੌਣ ਕੀ ਕਰ ਰਿਹਾ, ਕਿਹਦਾ ਕੀ ਰੋਲ ਹੈ, ਕਿਹਨੇ ਪਿੱਠ ਵਿਖਾਈ ਹੈ, ਕਿਹਦੇ ਤੇ ਸ਼ੱਕ ਹੈ, ਇਹਦੇ ਬਾਰੇ ਦੇ ਵਿੱਚ ਇਹ ਜੁੜਦੀ ਹੈ ਗੱਲ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਇਹਦਾ ਫਾਇਦਾ ਹੋਏਗਾ। ਕੱਲ ਮੇਰੀ ਇੱਕ ਗੱਲ ਹੋ ਰਹੀ ਸੀ ਦਿੱਲੀ ਦੇ ਇੱਕ ਬੰਦੇ ਨਾਲ, ਉਹ ਬੜਾ ਖੁਸ਼ ਸੀਗਾ, ਉਹ ਹਮੇਸ਼ਾ ਰਿਪੋਰਟ ਮੇਰੇ ਤੋਂ ਲੈਂਦਾ ਰਹਿੰਦਾ, ਮੈਨੂੰ ਉਹ ਐਡੀਟਰ ਹੈ ਕਿਸੇ ਵੱਡੇ ਜਿਹੜੇ ਹਿੰਦੀ ਚੈਨਲ ਆਪਣਾ ਹਿੰਦੀ ਅਖਬਾਰ ਦੇ ਐਡੀਟਰ ਦਾ, ਹਿੰਦੀ ਮੈਗਜ਼ੀਨ ਦਾ, ਮੇਰਾ ਨਾਮ ਹੀ ਮਿਲ ਗਿਆ। ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੀ ਕੀ ਸੋਚਦੇ ਹੋ, ਉਹ ਕਹਿੰਦੇ ਜੀ ਉਹ ਅਸਲ ਚ ਸਰਕਾਰ ਦਾ ਪੱਖ ਪੱਖ ਵੀ ਕੂੜਦੇ ਨੇ। ਮੈਨੂੰ ਉਹ ਕਹਿੰਦਾ ਕਿ ਅਸੀਂ ਬੜੇ ਖੁਸ਼ ਹਾਂ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਜੀ ਜਿਹੜੀ ਗੱਲ ਅਸੀਂ ਨੀ ਕਰ ਸਕੇ ਨਾ, ਉਹ ਇਹਨਾਂ ਨੇ ਆਪਣੇ ਆਪ ਹੀ ਕਰ ਦਿੱਤੀ, ਇਹਨਾਂ ਦੀ ਫੁੱਟ ਨੇ ਕਰ ਦਿੱਤੀ। ਕਹਿਣ ਦਾ ਭਾਵ ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਜੀ ਅਸੀਂ ਵੀ ਇਹ ਚਾਹੁੰਦੇ ਸੀ ਵੀ ਇਹ ਗੇਮ ਜਿਹੜੀ ਨਾ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਕਿਸੇ ਬੰਦੇ ਦੇ ਹੱਥ ਆ ਜੇ, ਤੁਹਾਡੇ ਬੰਦੇ ਦੇ ਹੱਥ ਆ ਜੇ ਭਾਵ। ਉਹ ਕਹਿੰਦੇ ਜੀ ਰਕੇਸ਼ ਟਕੈਤ ਹੈ ਜਿਹੜਾ ਬੰਦਾ, ਉਹਦੇ ਕਿਤੇ ਨਾ ਕਿਤੇ ਕਨੈਕਸ਼ਨ ਆ ਜਿਹੜੇ ਉਹ ਸਰਕਾਰ ਨਾਲ ਜੁੜ ਗਏ। ਤੇ ਹੁਣ ਸਾਨੂੰ ਕੋਈ ਡਰ ਨਹੀਂ ਗਿਆ ਜਿੰਨਾ ਪਹਿਲਾਂ ਡਰ ਸੀਗਾ ਵੀ ਪਤਾ ਕੀ ਹੋਜੂਗਾ। ਤੇ ਹੁਣ ਜਿਵੇਂ ਰਕੇਸ਼ ਟਕੈਤ ਨੇ ਵੀ ਕਿਹਾ ਕਿ 2 ਅਕਤੂਬਰ ਤੱਕ ਦਾ ਅਸੀਂ ਅਲਟੀਮੇਟਮ ਦਿੰਦੇ
ਹਾਂ। ਉਹ ਤਾਂ ਬਹੁਤ
ਲੰਬਾ, ਜਿਵੇਂ ਲੰਬਾ ਵੀ ਹੋ ਗਿਆ। ਰਕੇਸ਼ ਟਕੈਤ ਦੇ ਜਿਹੜੇ ਸਮਰਥਕ ਨੇ ਜਾਂ ਜਿਵੇਂ ਉਹਨਾਂ ਨੂੰ ਪੋਲੀਟੀਕਲ ਲੋਕ ਮਿਲ ਰਹੇ ਨੇ, ਉਸ ਗੱਲ ਦੇ ਉੱਤੋਂ ਸਰਕਾਰ ਦੇ ਬੰਦੇ ਜਿਹੜੇ ਸਰਕਾਰ ਪੱਖੀ ਤੇ ਨੇ ਉਹ ਬੜੀ ਖੁਸ਼ ਹੈ ਵੀ ਚਲੋ ਕੋਈ ਗੱਲ ਨੀ, ਹੁਣ ਦੇਰ ਸਵੇਰ ਅਸੀਂ ਸਾਡੇ ਹੱਕ ਦੇ ਫੈਸਲਾ ਹੋ ਜਾਣਾ। ਹੁਣ ਉਹਨਾਂ ਨੂੰ ਓਨਾ ਡਰ ਨਹੀਂ ਰਿਹਾ ਜਿੰਨਾ ਡਰ ਪਹਿਲਾਂ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਦੇਖੋ ਵੀ 32-40 ਜਥੇਬੰਦੀਆਂ ਨਾਲ ਗੱਲ ਹੁੰਦੀ ਸੀ, ਇੱਕੋ ਹੀ ਗੱਲ ਹੁੰਦੀ ਸੀ, ਚਾਹੇ ਬਲਬੀਰ ਸਿੰਘ ਰਾਜੀਵਾਲ ਨਾਲ ਗੱਲ ਕਰ ਲਓ, ਰਣਜੀਤ ਸਿੰਘ ਮਾਨਸਾ ਨਾਲ ਕਰ ਲਓ, ਜਗਿੰਦਰ ਰਾਹਾ ਨਾਲ ਕਰ ਲਓ, ਜਾਂ ਜਿਹੜੇ ਹੋਰ ਆਗੂ ਨੇ ਉਹਨਾਂ ਨੂੰ ਇਹ ਸੀਗਾ। ਹੁਣ ਜਗਿੰਦਰ ਯਾਦਵ ਦੀ ਭੂਮਿਕਾ ਤੇ ਵੀ ਜਿਹੜੇ ਸ਼ੱਕ ਦੇ ਸਵਾਲ ਉੱਠਣ ਲੱਗ ਪਏ ਆ। ਕੱਲ ਕੁਲਦੀਪ ਸਿੰਘ ਜੀਰਾ ਨੇ ਇੱਕ ਬਿਆਨ ਦਿੱਤਾ ਕਿ ਜਗਿੰਦਰ ਯਾਦਵ ਤਾਂ ਸਰਕਾਰ ਪੱਖੀ ਬੰਦਾ ਹੈਗਾ, ਇਹਨੂੰ ਤੁਸੀਂ ਪਾਸੇ ਕਰੋ। ਇਦੋਂ ਪਹਿਲਾਂ ਕਿਸਾਨ ਸੰਸਦ ਜਦੋਂ ਹੁੰਦੀ ਹੈ ਜਿਹਦੇ ਚ ਰਵਨੀਤ ਸਿੰਘ ਬਿੱਟੂ ਨੂੰ ਕੁੱਟਮਾਰ ਹੁੰਦੀ ਹੈ, ਉਹ ਕਿਸਾਨ ਸੰਸਦ ਜਦੋਂ ਹੋਣ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਦਿੱਲੀ ਦੇ ਵਿੱਚ ਕੰਸਟੀਟਿਊਟ ਕਲੱਬ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਕੁਦਰਤੀ ਮੈਂ ਵੀ ਉੱਥੇ ਪਹੁੰਚ ਜਾਂਦਾ। ਤਾਂ ਉੱਥੇ ਵੀ ਇਹੀ ਗੱਲ ਚੱਲਦੀ ਹੈ ਕਿ ਰਾਜਨੀਤਿਕ ਬੰਦਿਆਂ ਦਾ ਵੀ ਜਿਹੜਾ ਇੱਕ ਪਲੇਟਫਾਰਮ ਹੋਣਾ ਚਾਹੀਦਾ,
ਸ਼ਮੂਲੀਅਤ ਹੋਣੀ ਚਾਹੀਦੀ
ਹੈ। ਉਹ ਸ਼ਮੂਲੀਅਤ ਉਹ ਰਾਜਨੀਤਿਕ ਬੰਦਿਆਂ ਦੀ ਸ਼ਮੂਲੀਅਤ ਵੀ ਇਹੀ ਇੱਕ ਐਂਟਰੈਂਸ, ਉਹਦਾ ਰਸਤਾ ਤਾਂ ਇਹੀ ਸੀਗਾ। ਸਾਰੇ ਪਾਰਟੀ ਲੋਕ ਸੀ ਪਰ ਕਿਤੇ ਨਾ ਕਿਤੇ ਨਾ ਕਨੈਕਸ਼ਨ ਸਰਕਾਰ ਨੇ ਜੋੜੇ ਹੀ ਹੋਣਗੇ, ਪਰ ਉਹ ਵੀ ਹੱਲ ਉਹ ਵੀ ਸਿਰੇ ਨਹੀਂ ਚੜੀ ਜਦੋਂ ਗੱਲ। ਤਾਂ ਉਦੋਂ ਸਰਕਾਰ ਹੁਣ ਇਸ ਗੱਲੋਂ ਬੜੀ ਖੁਸ਼ ਹੈ ਕਿ ਰਕੇਸ਼ ਟਕੈਤ ਦੇ ਹੱਥ ਦੇ ਵਿੱਚ ਜਿਹੜੀ ਗੇਮ ਆ ਗਈ ਹੈ, ਅਸੀਂ ਆਪਣੀ ਗੱਲ ਜਿਹੜੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਹੁਣ ਲੋਕ ਇਹ ਵੀ ਕਹਿਣ ਲੱਗ ਪਏ ਆ ਪਿੰਡਾਂ ਦੇ ਸੱਥਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ, ਇਹਨੂੰ ਗਲਤ ਨਾ ਸਮਝਿਓ। ਲੋਕ ਇਹ ਕਹਿੰਦੇ ਆ ਕਿ ਯਾਰ ਜਿਹੜਾ 2 ਸਾਲ ਵਾਲਾ ਸੀ ਨਾ ਪ੍ਰਪੋਜ਼ਲ, ਜੇ ਉਹ ਸਰਕਾਰ ਮੰਨ ਲੈਂਦੀ ਆਪਣਾ, ਸੋਰੀ ਕਿਸਾਨ ਜਥੇਬੰਦੀਆਂ ਮੰਨ ਲੈਂਦੀਆਂ, ਤਾਂ ਜਿਹੜੇ ਹੁਣ ਕਿਸਾਨ ਜਥੇਬੰਦੀਆਂ ਦੀ ਆਪਸੀ ਫੁੱਟ ਵੀ ਨਾ ਹੁੰਦੀ ਤੇ ਸਾਡਾ ਝੱਗਾ ਵੀ ਨਾ ਚੱਕਿਆ ਜਾਂਦਾ।
ਬਿੱਟਾ ਸਾਹਿਬ ਫੁੱਟ ਤਾਂ ਪਹਿਲਾਂ ਸੀਗੀ, ਇਹ ਤਾਂ ਓਬੀਅਸ ਸੀਗੀ, ਸਾਰੇ ਚੁੱਪ ਕੀਤੇ ਹੋਏ ਸੀਗੇ ਵੀ ਆਪਾਂ ਇਹ ਗੱਲਾਂ ਹੁਣ ਕਰਨੀਆਂ ਨਹੀਂ ਹੈਗੀਆਂ। ਫੁੱਟ ਤਾਂ ਪੰਜਾਬ ਤੋਂ ਹੀ ਗਈ ਆ, ਇੱਥੋਂ ਹੀ ਤੁਰੀ ਆ, ਫੁੱਟ ਪਈ ਹੋਈ ਤੁਰੀ ਆ। ਇਹ ਤਾਂ ਲੋਕਾਂ ਦਾ ਰੱਖ ਲਓ ਜਾਂ ਅਕਾਲ ਪੁਰਖ ਰੱਬ ਦਾ ਇੱਕ ਜਲਾਓ ਸੀਗਾ ਜਿਹਦੇ ਕਰਕੇ ਸਾਰੇ ਇਕੱਠੇ ਆ। ਅਤੇ ਮੈਨੂੰ ਲੱਗਦਾ ਕਿ ਜਿਹੜਾ 26 ਜਨਵਰੀ ਵਾਲੀ ਘਟਨਾ ਵਾਪਰੀ ਆ ਜੋ ਜਿੱਦਾਂ ਵੀ ਆ, ਲੋਕੀ ਤਾਂ ਕਹਿੰਦੇ ਕਿ ਉਹ ਫੇਲ ਹੋ ਗਿਆ ਜੀ, ਆਹ ਹੋ ਗਿਆ, ਪਰ ਮੈਨੂੰ ਲੱਗਦਾ ਹੁਣ ਦੁਨੀਆ ਦੀ ਜਿਹੜੀ ਅਟੈਨਸ਼ਨ ਖਿੱਚੀ ਆ ਹੈ ਨਾ, ਉਹ ਪਰੇਡ ਨਾਲੋਂ ਵੀ ਵੱਡਾ ਕੰਮ ਕਰ ਗਈ ਆ। UN ਦਾ ਵੀ ਬਿਆਨ ਆਇਆ ਆ ਅਤੇ ਅਮੈਰੀਕਨ ਸੰਸਦ ਜਿਹੜੀ ਆ ਉਹਨਾਂ ਦਾ ਵੀ ਬਿਆਨ ਆਇਆ, ਵਾਈਟ ਹਾਊਸ ਤੋਂ ਵੀ ਆ ਰਹੇ ਨੇ। ਸੋ ਬੜਾ ਧਿਆਨ ਖਿੱਚ ਹੋ ਰਿਹਾ ਇਸ ਜੱਦੋ ਜਹਿਦ ਵੱਲ। ਅਤੇ ਜਿਹੜੀ ਫੁੱਟ ਦੀ ਗੱਲ ਕਰਦੇ ਹਾਂ ਆਪਾਂ, ਵੀ ਫੁੱਟ ਓਬੀਅਸ ਹੋ ਗਈ ਹੁਣ, ਉਹ ਦੇਖੋ ਇਹ ਤਾਂ ਆਪ ਹੀ ਦੱਸੀ ਜਾ ਰਹੇ ਸੀ ਸਟੇਜਾਂ ਵਾਲੇ ਜਿਹੜੇ ਲੀਡਰ ਨੇ, ਆਪਣੀ ਫੁੱਟ ਆਪ ਹੀ ਦੱਸੀ ਜਾ ਰਹੇ ਨੇ ਵੀ ਸਾਡੇ ਅਸੀਂ ਪਾਟੇ ਪਏ ਹਾਂ। ਚੜੂਨੀ ਸਾਹਿਬ ਨੇ ਵੀ ਕਿਹਾ ਵੀ ਇਹ ਤਾਂ ਲੋਕਾਂ ਦੇ ਡਰ ਕਾਰਨ ਅਸੀਂ ਇਕੱਠੇ ਹੋਏ ਹਾਂ। ਅਤੇ ਹੁਣ ਆਪਾਂ ਫੁੱਟ ਦੀ ਗੱਲ ਕਰੀਏ, ਜਦੋਂ ਵੋਟ ਪਈ ਹੈ ਇਹਨਾਂ ਦੀ ਆਪਸ 'ਚ, ਸੁਣਿਆ ਕਿ 13-15 ਦੀ ਵੋਟ ਪਈ ਹੈ ਪ੍ਰਪੋਜ਼ਲ ਜਿਹੜੇ ਸੀਗੇ ਸਰਕਾਰ ਦੇ ਮੰਨਣ ਦੇ ਲਈ, 13 ਜਣੇ ਹੱਕ 'ਚ ਸੀ ਅਤੇ 15 ਵਿਰੋਧ ਸੀ। ਅਤੇ ਹੁਣ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਜਿਹੜੇ ਉਹ ਦੋ ਬੰਦੇ ਕੱਢੇ ਨੇ ਫੂਲ ਸਾਹਿਬ ਅਤੇ ਇੱਕ ਹੋਰ, ਉਹ ਲਾਂਭੇ ਕੀਤੇ ਗਏ ਨੇ ਤਾਂ ਕਿ ਵੋਟ ਜਿਹੜੀ ਮੈਜੋਰਿਟੀ ਹੱਕ 'ਚ ਹੋ ਜਾਵੇ ਸਰਕਾਰ ਦੇ। ਇਹਦੇ ਬਾਰੇ ਤੁਹਾਡੀ ਕੀ ਰਾਏ ਆ ਕਿ ਇਹ ਦੋ ਬੰਦੇ ਜਿਹੜੇ ਬਰਖਾਸਤ ਕੀਤੇ ਗਏ ਨੇ, ਇਹ ਇਹਨਾਂ ਦੇ ਨਿਕਲਣ ਦੇ ਨਾਲ ਫੇਰ ਵੋਟ ਪੈ ਸਕਦੀ ਕਿ ਹਜੇ ਵੋਟ ਦਾ ਕੰਮ ਖਤਮ ਹੀ ਹੋ ਗਿਆ ਵੀ ਹੁਣ ਪਾਉਣੀ ਹੀ ਨਹੀਂ ਹੈਗੀ?
ਪ੍ਰਪੋਜ਼ਲ ਉਹਨਾਂ ਨੇ ਦਿੱਤੀ ਸੀ ਸਾਫ ਤੌਰ ਤੇ ਕਿ ਤੁਸੀਂ ਕਮੇਟੀ ਬਣਾ ਲਓ
ਜੀ,
ਕਮੇਟੀ ਦੇ ਬੰਦੇ ਵਿੱਚ ਪਾ ਲਓ, ਛੋਟੀ ਕਮੇਟੀ ਬਣਾ ਲਓ। ਕਾਫੀ ਬੰਦਿਆਂ ਨਾਲ, ਸੁਰਜੀਤ ਜੈਨੀ ਨਾਲ ਮੇਰੀ ਗੱਲ ਹੋਈ, ਹਰਜੀਤ ਸਿੰਘ ਗਰੇਵਾਲ ਨਾਲ ਵੀ ਗੱਲ ਹੋਈ, ਇੱਕ ਦੋ ਬੰਦੇ ਹੋਰ ਨੇ ਕੋਸਟ ਐਂਡ ਐਗਰੀਕਲਚਰ ਪ੍ਰਾਈਸ ਕਮਿਸ਼ਨ ਦੇ ਜਿਹੜੇ ਚੇਅਰਮੈਨ ਰਹੇ ਨੇ ਡਾਕਟਰ ਟੀ ਹੱਕ, ਜਿਨ੍ਹਾਂ ਨੇ ਇੱਕ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਕਮੇਟੀ ਵੀ ਬਣਾ ਕੇ ਦਿੱਤੀ ਸੀ ਵੀ ਖੇਤੀ ਸੁਧਾਰ ਦੀ ਕਿਵੇਂ ਗੱਲ ਹੋ ਸਕਦੀ ਹੈ
ਜੀ।
ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਜਿਹੜਾ ਰਾਜੀਨਾਮਾ ਨਾ ਜੀ ਉਹ 30 ਬੰਦਿਆਂ ਚ ਨਹੀਂ ਹੋਊਗਾ, ਉਹ 5-7 ਬੰਦਿਆਂ ਚ ਹੋਊਗਾ।
ਹਾਂਜੀ ਹਾਂਜੀ, ਉਹ ਤਾਂ ਪਤਾ ਹੀ ਹੈ ਜੀ, ਓਬਵੀਅਸ।
ਹਾਂਜੀ, ਉਹ ਉਦਾਹਰਨ ਵੀ ਦਿੰਦੇ ਸੀ ਵੀ ਕਹਿੰਦੇ ਕਈ ਵਾਰੀ ਆਪਾਂ ਦੇਖਦੇ ਹਾਂ ਕੋਈ ਮੈਟ੍ਰਿਕ ਮੁੰਡੇ ਇੰਡਸਟਰੀਅਲ ਹੋਵੇ ਨਾ, ਕੁੜੀ ਮੁੰਡੇ ਦਾ ਰੌਲਾ ਪੈ ਜੇ, ਤਾਂ 2-3 ਬੰਦਿਆਂ ਨੂੰ ਪੁਲਿਸ ਕਹਿ ਦਿੰਦੀ ਹੈ ਵੀ ਤੁਸੀਂ ਜੀ ਨਿਬੜੇ ਦਾ ਨਿਬੇੜ ਲਓ, ਨਹੀਂ ਤਾਂ ਥੋੜੇ ਜਿਹੇ ਪਰਚਾ ਹੋਊਗਾ।
ਹਾਂਜੀ ਹਾਂਜੀ,
ਉਹ 2-3 ਬੰਦੇ ਫਿਰ ਆਪਸ ਚ ਰਾਇ ਕਰ ਲੈਂਦੇ ਵੀ ਦੱਸੋ, ਇੱਕ ਕੁੜੀ ਵਾਲੇ ਪਾਸੇ ਹੋ ਜਾਂਦਾ, ਇੱਕ ਮੁੰਡੇ ਵਾਲੇ ਪਾਸੇ ਹੋ ਜਾਂਦਾ, ਇੱਕ ਬੰਦਾ ਉਹ ਹੋ ਜਾਂਦਾ ਜਿਹਦੇ ਵਿੱਚ ਰਿਸ਼ਤਾ ਕਰਾਇਆ ਹੁੰਦਾ ਵੀ ਦੱਸੋ ਜੀ ਆਪਾਂ ਲੈਣ ਦੇਣ ਇੰਨਾ ਲੈਣ ਦੇਣ ਹੋਇਆ
ਜੀ,
ਇੰਨੇ ਪੈਸੇ ਮੋੜ ਰਹੇ ਨੇ, ਜਾਂ ਜਿਹੜਾ ਗਾਜ ਜਾਂ ਕੋਈ ਕਾਰ ਹੈ ਜਾਂ ਕੋਈ ਹੋਰ ਹੈ, ਕੋਈ ਸੋਨਾ ਗਹਿਣਾ ਕਰਤਾ ਉਹ ਆਪਾਂ ਮੋੜ ਦੇਣਾ
ਜੀ।
ਉਹ ਕਹਿੰਦੇ ਵੀ 30 ਬੰਦਿਆਂ ਚ ਗੱਲ ਨਹੀਂ ਸੀ ਹੁੰਦੀ, 30 ਬੰਦਿਆਂ ਦੇ ਵਿੱਚ ਗੱਲ ਰਹੀ ਹੁੰਦੀ ਸੀ, ਭਾਵੇਂ ਕਿ ਕਿਸਾਨ ਜਥੇਬੰਦੀਆਂ ਸਾਫ਼ ਤੌਰ ਤੇ ਕਹਿੰਦੀਆਂ ਕਿ ਭਾਵੇਂ ਅਸੀਂ 30-30 ਜਾਣੇ ਚਾਹੁੰਦੇ ਸੀ ਪਰ ਗੱਲ ਸੀ 5 ਬੰਦੇ ਕਰਦੇ
ਜੀ,
ਪਰ ਜਿਹੜੀਆਂ 60 ਅੱਖਾਂ ਉਹਨਾਂ ਨੂੰ ਦੇਖਦੀਆਂ ਸੀਗੀਆਂ, ਕਈ ਵਾਰੀ ਕੋਈ ਗੱਲ ਹਾਸੇ ਠੱਠੇ ਚ ਵੀ ਹੋ ਜਾਂਦੀ ਸੀ, ਤਾਂ ਉਹ ਗੱਲ ਜਦੋਂ ਬਾਹਰ ਆ ਕੇ ਮੀਡੀਆ ਕੋਲੇ ਕਰ ਦਿੰਦੇ ਸੀ ਤਾਂ ਸਰਕਾਰ ਨੂੰ ਇਸ ਗੱਲ ਦੀ ਖੇੜ ਵੀ ਸੀਗੀ, ਸਰਕਾਰ ਇਸ ਗੱਲ ਤੋਂ ਤਿੜਕੀ ਸੀਗੀ ਵੀ ਤੁਸੀਂ ਸਾਨੂੰ, ਅਸੀਂ ਤਾਂ ਤੁਹਾਡੇ ਨਾਲ ਗੱਲ ਵੈਸੇ ਸੁਭਾਈ ਸੀ ਕੀਤੀ, ਤਾਂ ਤੁਸੀਂ ਆ ਕੇ ਬਾਹਰ ਆ ਕੇ ਤੁਸੀਂ ਸਾਰੀ ਗੱਲ ਕਰ ਦਿੱਤੀ, ਤੁਹਾਨੂੰ ਸਾਰੀ ਗੱਲ ਬਾਹਰ ਨੀ ਕਰਨੀ ਚਾਹੀਦੀ ਸੀਗੀ। ਹਾਲਾਂਕਿ ਜਿਹੜਾ ਇਹਨਾਂ ਦਾ ਕਿਸਾਨਾਂ ਦਾ ਜਿਹੜਾ ਆਪਣਾ ਸੋਸ਼ਲ ਮੀਡੀਆ ਇਹਨਾਂ ਨੇ ਬਣਾਇਆ
ਜੀ,
ਉਹ ਉਹਨਾਂ ਦੇ ਬੰਦੇ ਦੋ ਨਾਲ ਹੀ ਜਾਂਦੇ ਨੇ, ਉਹ ਅੰਦਰ ਜਿੱਥੇ ਸੋਫਿਆਂ ਤੇ ਬੈਠੇ ਹੁੰਦੇ ਜਦੋਂ ਲੰਚ ਕਰਦੇ ਆ ਜਾਂ ਜਦੋਂ ਹਜੇ ਮੀਟਿੰਗ ਸ਼ੁਰੂ ਨੀ ਹੋਈ ਹੁੰਦੀ, ਤਾਂ ਉਦੋਂ ਵੀ ਉਹ ਆਪਣੇ ਪੇਜ ਤੋਂ ਉਹ ਲਾਈਵ ਕਰ ਦਿੰਦੇ ਨੇ ਕਿ ਅਸੀਂ ਜੀ ਆਹ ਗੱਲ ਕਰ ਰਹੇ ਹਾਂ, ਆਹ ਗੱਲ ਹੋਣੀ, ਆਹ ਗੱਲ ਹੋਣੀ ਹੈ। ਤੇ ਜਿਹੜੇ ਬਾਹਲੇ ਸਿਆਣੇ ਆਪਣੇ ਹੈਗੇ ਨੇ ਪੱਤਰਕਾਰ, ਉਹਨਾਂ ਨੇ ਕੀ ਕੀਤਾ ਹੋਇਆ, ਮੈਂ ਤਾਂ ਕਵਣਾ ਹੀ ਹਾਂ ਵੈਸੇ, ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ਆਪਣੇ ਆਪਣੇ ਨੰਬਰ ਦਿੱਤੇ ਹੋਏ ਸੀਗੇ। ਮੰਨ ਲਓ ਅੰਦਰ ਮੀਟਿੰਗ ਚੱਲ ਰਹੀ ਹੈ, ਜਿਵੇਂ ਵਿਗਿਆਨ ਭਵਨ ਦੇ ਵਿੱਚ ਮੰਨ ਲਓ ਮੀਟਿੰਗ ਚੱਲ ਰਹੀ ਹੈ ਤੇ ਅੰਦਰ ਕੋਈ ਵੀ ਬੰਦਾ ਜਿਹੜਾ ਉਹਨਾਂ ਦਾ ਆਗੂ ਹੈਗਾ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਛੋਟੇ ਜਿਹੇ ਕਾਰਡ ਦੇ ਉੱਤੇ ਲਿਖਣਾ ਵੀ ਮੀਟਿੰਗ ਵਿੱਚੋਂ, ਇੰਨੇ ਸ਼ਬਦ ਲਿਖਣਾ, ਮੀਟਿੰਗ ਵਿੱਚੋਂ ਤੋਮਰ ਉੱਠ ਗਿਆ, ਪਿਊਸ਼ ਗੋਇਲ ਫੋਨ ਕਰ ਰਹੇ, ਇੰਨਾ ਲਿਖ ਕੇ ਉਹਨਾਂ ਨੇ ਫੋਟੋ ਖਿੱਚ ਕੇ ਤੇ ਵਟਸਐਪ ਕਰ ਦੇਣਾ ਬਾਹਰ। ਬਾਹਰ ਸਪੋਜ਼ ਮੈਂ ਲਾਈਵ ਕਰੀ ਜਾਂਦਾ ਕਿਤੇ ਖੜਾ, ਤਾਂ ਮੈਂ ਕਹਿ ਦੇਣਾ ਹਾਂਜੀ ਹਾਂ, ਮੈਨੂੰ ਹੁਣੇ ਬੜੀ ਇੱਕ ਅਪਡੇਟ ਖਬਰ ਮਿਲੀ ਹੈ ਜੀ,
ਬ੍ਰੇਕਿੰਗ ਨਿਊਜ਼,
ਉਹਦੇ ਚ ਹੈ ਜੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਹੈ, ਉਹ ਹੁਣ ਉੱਠ ਗਏ ਨੇ ਮੀਟਿੰਗ ਦੇ ਵਿੱਚੋਂ, ਉੱਠ ਗਏ ਉਹਨਾਂ ਦੇ। ਅੱਛਾ, ਦੋ ਗੱਲਾਂ ਮੈਂ ਹੋਰ ਵਧਾ ਦਿੰਦੀ ਨਾਲ, ਉਹਨਾਂ ਦੇ ਮੱਥੇ ਚ ਪਸੀਨਾ ਆ ਗਿਆ ਜੀ, ਉਹਨਾਂ ਦੇ ਤੇਵਰ ਜਿਹੜੇ ਬੜੇ ਖਿੱਚੇ ਹੈਗੇ ਆ ਜੀ। ਅੱਛਾ, ਉਹ ਦੋ ਤਿੰਨ ਗੱਲਾਂ ਮੈਂ ਕਰ ਦਿੱਤੀਆਂ, ਦੋ ਤਿੰਨ ਗੱਲਾਂ ਜਿਹੜੇ ਅਗਲੇ ਬੰਦੇ ਜਿਹੜੇ ਸੁਣੇ ਉਹਨੇ ਕਰ ਦਿੱਤੀਆਂ, ਦੇਖੋ ਜੀ ਆਪ ਲਿਖੋ ਜੀ, ਹੁਣ ਤਾਂ ਸਰਕਾਰ ਤੇ ਪ੍ਰੈਸ਼ਰ ਪੈ ਗਿਆ, ਹੁਣ ਦੇਖੋ ਜੀ ਪਿਊਸ਼ ਗੋਇਲ ਜਿਹੜੇ ਉੱਥੇ ਤੁਰ ਗਏ ਜੀ ਮੀਟਿੰਗ ਤੋਂ, ਆਹ ਮੀਟਿੰਗ ਬਸ ਹੁਣ 10 ਮਿੰਟਾਂ ਚ ਮੀਟਿੰਗ ਖਤਮ ਹੋ ਜਾਏ। ਦੱਸੋ ਇਹ ਗੱਲਾਂ ਨੇ ਜਦੋਂ ਸੰਸਨੀ ਫੈਲਾਉਣੀ ਸ਼ੁਰੂ ਕਰ ਦਿੱਤੀ, ਤਾਂ ਉਦੋਂ ਇਹ ਗੱਲਾਂ ਜਦੋਂ ਬਾਹਰ ਆਉਣ ਤੋਂ ਪਹਿਲਾਂ ਜਦੋਂ ਪਤਾ ਲੱਗ ਜਾਂਦੀਆਂ, ਤਾਂ ਉਸ ਸਮੇਂ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਆਪਸੀ, ਜਦੋਂ ਉਹਨਾਂ ਨੇ ਕਹਿਣਾ ਵੀ ਆਹ ਗੱਲ ਕਿੱਥੋਂ ਆਈ ਮੀਡੀਆ ਕੋਲੇ, ਕਿਸੇ ਨੇ ਤਾਂ ਪਤਾ ਨੀਗਾ ਵੀ ਕਿਹਨੇ ਵਟਸਐਪ ਕੀਤਾ, ਪਰ ਉਹ ਗੱਲਾਂ ਇਹਨਾਂ ਨੂੰ ਦੇਣੀਆਂ ਪਈਆਂ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਜਦੋਂ ਇਹ ਕਰਨ ਲੱਗ ਪਏ, ਤਾਂ ਉਦੋਂ ਤੁਸੀਂ ਦੇਖੋ ਵੀ ਰੂਟ ਦੀ ਗੱਲ ਹੈ, ਮੈਨੂੰ 25 ਤਰੀਕ ਦੀ ਗੱਲ ਸੁਣ ਲਓ, 25 ਤਰੀਕ ਨੂੰ ਮੈਨੂੰ ਆਪਣੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ, ਉਹ ਮੈਨੂੰ ਫੋਨ ਕਰਦੇ ਆ, ਮੈਨੂੰ ਕਹਿੰਦੇ ਵੀ ਤੁਹਾਡੇ ਕੋਲ ਨਾ ਰੂਟ ਆਇਆ ਹੋਣਾ। ਮੈਂ ਕਿਹਾ ਜੀ ਮੇਰੇ ਕੋਲ ਰੂਟ ਤਾਂ ਆਇਆ, ਪਰ ਉਹਦੇ ਉੱਤੇ ਰੂਟ ਨੰਬਰ 3 ਲਿਖਿਆ, ਮੈਨੇ ਉਹ ਸ਼ੱਕ ਹੈ ਵੀ ਸਰਕਾਰ ਨੂੰ 3 ਰੂਟ ਇਹਨਾਂ ਨੇ ਪ੍ਰਪੋਜ਼ਲ ਦਿੱਤੇ ਹੋਣਗੇ, ਰੂਟ ਨੰਬਰ 1, ਰੂਟ ਨੰਬਰ 2 ਤੇ ਰੂਟ ਨੰਬਰ 3, ਪਰ ਇਹ ਫਾਈਨਲ ਨਹੀਂ ਹਜੇ। ਅੱਧੀ ਰਾਤ ਤੱਕ ਸਾਨੂੰ ਇਹ ਨਹੀਂ ਸੀ ਪਤਾ ਵੀ ਕਿਹੜੇ ਰਸਤੇ ਦੇ ਉੱਤੇ ਸਿੰਘੂ ਬਾਰਡਰ ਵਾਲਿਆਂ ਨੇ ਕਿੱਥੋਂ ਚੱਲਣਾ, ਕਿੱਥੇ ਖਤਮ ਹੋਣਾ, ਚਿੱਲਾ ਬਾਰਡਰ ਵਾਲਿਆਂ ਨੇ ਕਿੱਥੋਂ ਚੱਲਣਾ, ਕਿੱਥੇ ਖਤਮ ਹੋਣਾ, ਗਾਜੀਪੁਰ ਬਾਰਡਰ ਵਾਲਿਆਂ ਨੇ ਕਿੱਥੋਂ ਚੱਲਣਾ, ਕਿੱਥੇ ਖਤਮ ਹੋਣਾ, ਟਿੱਕਰੀ ਵਾਲਿਆਂ ਦਾ ਕੀ ਰੂਟ ਹੈਗਾ, ਮਤਲਬ ਇਹ ਸਾਨੂੰ ਨਹੀਂ ਸੀ ਪਤਾ। ਇਸਦੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਕਹਿੰਦੀਆਂ ਸੀ ਕਿ ਤੁਸੀਂ ਕਿਸੇ ਵੀ ਗੱਲ ਤੇ ਯਕੀਨ ਨਾ ਕਰੋ, ਤੁਸੀਂ ਸਾਡਾ ਜਿਹੜਾ ਫੇਸਬੁੱਕ ਪੇਜ ਹੈਗਾ ਕਿਸਾਨ ਏਕਤਾ ਮੋਰਚਾ ਜਾਂ ਜੋ ਉਹਨਾਂ ਨੇ ਬਣਾਇਆ, ਤੇ ਅਸੀਂ ਉਹਦੇ ਤੇ ਜਿਹੜੀ ਅਪਡੇਟ ਦਿੰਦੇ ਜਾਂ ਜਿਹੜੀ ਸਾਡੇ ਸਪੀਚ ਤੋਂ ਅਪਡੇਟ ਹੁੰਦੀ ਹੈ ਤੇ ਉਹਨੂੰ ਤੁਸੀਂ ਸੁਣੋ ਤੇ ਉਹਨੂੰ ਦੇਖੋ। ਹੁਣ ਜਿਹੜੀ ਮੈਪ ਰੂਟ ਦੀ ਜਿਹੜੀ ਤੁਸੀਂ ਨਾ ਤਾਂ ਉੱਥੇ ਸੁਣ ਸਕਦੇ ਹੋ ਕਿੰਨੀਆਂ ਵੀਡੀਓ ਸੁਣੋਗੇ ਤੁਸੀਂ, ਤੁਸੀਂ ਉੱਥੇ ਨਕਸ਼ਾ ਹੀ ਦੇਖੋਗੇ ਵੀ ਇਹਨਾਂ ਨੇ ਮੈਪ ਕਿਹੜਾ ਪਾਇਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ 26 ਜਨਵਰੀ ਦੀ ਘਟਨਾ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੂੰ ਜਿੰਨੀ ਤਿਆਰੀ ਕਰਨੀ ਚਾਹੀਦੀ ਸੀ ਜਾਂ ਜੋ ਕੁਝ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਵੀ ਕਿੱਥੋਂ ਕਿੱਥੇ ਚੱਲਣਾ, ਇਹ ਖੁਦ ਵੀ ਨਹੀਂ ਦੱਸ ਸਕੇ। ਮੇਰੇ ਕੋਲ ਹਰਬੀਰ ਸਿੰਘ ਕਾਦੀਆ ਤੇ ਪ੍ਰੈਸ ਸਕੱਤਰ ਰਵਨੀਤ ਸਿੰਘ ਰਿੱਕੀ ਉਹ ਇੱਥੋਂ ਮੁਕਤਸਰ ਦੇ ਹੀ ਨੇ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ, ਉਹ ਕਹਿੰਦੇ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਇਹ ਗੱਲ ਕਹਿ ਨਹੀਂ ਸਕਦੇ। ਮੈਂ ਕਿਹਾ ਜੀ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਨਾ ਉਹ ਵੀ ਅਨਪ੍ਰੋਫੈਸ਼ਨਲ ਬਣ ਕੇ ਚਲਾ ਰਹੇ, ਮੈਨੂੰ ਕਹਿਣਾ ਨੀ ਚਾਹੀਦਾ ਇਹ ਗੱਲ। ਕਹਿੰਦੇ ਜੀ ਬਿਲਕੁਲ ਸਹੀ ਹੈ। ਮੈਂ ਕਿਹਾ ਜੀ ਤੁਸੀਂ ਤੁਸੀਂ ਵੈਸੇ ਵੀ ਦੇਖ ਲਓ ਅਮਨਦੀਪ ਜੀ, ਤੁਸੀਂ ਸਪੋਜ਼ ਤੁਸੀਂ ਤੁਹਾਡੇ ਪਿੰਡਾਂ ਦੇ ਬੰਦੇ ਜਾਂ ਤੁਹਾਡੇ ਆਸਟ੍ਰੇਲੀਆ ਦੇ ਕੋਈ ਸੱਜਣ ਜਿਹੜੇ ਉੱਥੇ ਗਏ ਹੋਣਗੇ, ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੜੀ ਤਰੀਕ ਨੂੰ ਗਏ ਸੀ, ਉਹ ਜੇ ਉਹ ਕਹਿਣਗੇ 25 ਤਰੀਕ ਨੂੰ ਗਏ ਸੀ, ਤੁਸੀਂ ਉਹਨਾਂ ਦੇ 25 ਤਰੀਕ ਵਾਲਾ ਉਹਨਾਂ ਦਾ ਜਿਹੜਾ ਜਿਹੜਾ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜਾ ਲਿੰਕ ਸ਼ੇਅਰ ਕੀਤਾ ਹੈ, ਜੇ ਤੁਸੀਂ ਉਹਨੂੰ ਦੇਖੋਗੇ ਨਾ ਤੁਹਾਨੂੰ 25 ਤਰੀਕ ਦਾ ਕੁਛ ਵੀ ਨੀ ਲੱਭਣਾ, ਕਿਉਂਕਿ ਉਹਦੇ ਚ ਤੁਹਾਨੂੰ ਇਹ ਨੀ ਪਤਾ ਲੱਗਣਾ ਵੀ ਇਹ ਸਵੇਰੇ ਦਾ ਪ੍ਰੋਗਰਾਮ ਵੱਲੋਂ ਅਪਲੋਡ ਕੀਤਾ ਹੈ, ਦੁਪਹਿਰ ਦਾ ਕੀਤਾ ਕਿ ਸ਼ਾਮ ਦਾ ਕੀਤਾ। ਸੋ ਇੱਕ ਪਾਸੇ ਤਾਂ ਅਸੀਂ ਇੱਥੇ ਵੱਡਾ ਮੋਰਚਾ ਚਲਾ ਰਹੇ ਹਾਂ, ਇੱਕ ਪਾਸੇ ਸਾਡੇ ਪਲੇਟਫਾਰਮ ਤੇ ਅਸੀਂ ਕਹਿ ਰਹੇ ਵੀ ਸਾਡੀ ਗੱਲ ਤੇ ਤੁਸੀਂ ਯਕੀਨ ਕਰਨਾ ਤਾਂ ਸਾਡਾ ਪਲੇਟਫਾਰਮ ਹੀ ਦੇਖੋ, ਤਾਂ ਉਸ ਪਲੇਟਫਾਰਮ ਤੇ ਤੁਹਾਨੂੰ ਕੁਛ ਲੱਭਦਾ ਨਹੀਂ ਤਾਂ ਫਿਰ ਤੁਸੀਂ ਇੱਧਰ ਉੱਧਰ ਤਾਂ ਤੁਸੀਂ ਸਰਚ ਕਰੋਗੇ।
ਮੈਂ ਵੋਟਾਂ ਦੀ ਗੱਲ ਸਾਰੇ ਹੀ ਪੁੱਛਣਾ ਚਾਹੁੰਦੇ ਹੋਣਗੇ ਮੈਨੂੰ ਲੱਗਦਾ ਕਿ ਇਹ ਹੁਣ ਫੇਰ ਇਹਨਾਂ ਦੀ ਜਥੇਬੰਦੀਆਂ ਦੀ ਵੋਟਾਂ ਪੈਣਗੀਆਂ ਜਾਂ ਟਕੈਤ ਸਾਹਿਬ ਵੀ ਵਿੱਚ ਆਉਣਗੇ ਜਾਂ ਕਿਸ ਤਰ੍ਹਾਂ ਹੋਣਗੇ? ਅੱਗੇ ਤਾਂ ਜਿੱਦਾਂ ਚਲੋ ਕਹਿੰਦੇ ਕਿ 32 ਕਿਸਾਨ ਜਥੇਬੰਦੀਆਂ ਸੀ ਜਾਂ 35 ਸੀ ਉਹਨਾਂ ਦੀ ਵੋਟ ਪੈਂਦੀ ਸੀ, ਪਰ ਹੁਣ ਟਕੈਤ ਸਾਹਿਬ ਵੀ ਵਿੱਚ ਆ ਕੇ ਵੋਟ ਪਾਉਣਗੇ ਵੀ ਕੀ ਮੰਨਣਾ ਕੀ ਨਹੀਂ ਮੰਨਣਾ? ਇਹ ਗੱਲ ਇੱਥੇ ਮੁੱਕਦੀ ਹੈ ਕਿ ਇਹ ਜਿਹੜੀਆਂ ਚਾਹੇ ਉੱਧਰ ਟਕੈਤ ਸਾਹਿਬ ਹੈ, ਗਰਾਹਾਂ ਸਾਹਿਬ ਹੈ ਜਾਂ ਇੱਧਰ ਇਹ ਸਾਰੇ 32 ਦੇ 32 ਨੇ, ਕੀ ਇਹਨਾਂ ਦਾ ਕਦੇ ਏਕਾ ਜਾਂ ਇਕੱਠ ਜਾਂ ਇੱਕ ਮਤ ਹੋ ਪਾਏਗੀ ਜਾਂ ਨਹੀਂ ਹੋ ਪਾਏਗੀ?
ਦੇਖੋ ਇਹਦਾ ਪੰਜਾਬ ਦੇ ਜ਼ਿਲ੍ਹੇ 23 ਨੇ ਤੇ ਜਥੇਬੰਦੀਆਂ 31 ਹੈ, ਇੱਥੇ ਪਹਿਲੇ ਦਿਨ ਉਹ ਨਹੀਂ ਇਕੱਠੇ ਹੋ ਸਕੇ, ਹਰ ਬੰਦਾ ਆਪਣੀ ਆਪਣੀ ਡਫਲੀ ਵਜਾਉਂਦਾ, ਹਰੇਕ ਬੰਦਾ ਇਹ ਸੋਚਦਾ ਕਿ ਮੇਰੀ ਜਥੇਬੰਦੀ ਵੱਡੀ ਹੈ। ਹੁਣ ਜੋਗਿੰਦਰ ਸਿੰਘ ਉਗਰਾਹਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੀਰ, ਹੁਣ ਉਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਾਡੇ ਨਾਲ ਨਹੀਂ ਇਹਨਾਂ ਦੀ ਗੱਲ ਚੱਲਦੀ, ਉਹਨਾਂ ਨੇ ਵੱਖਰੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਨੁਕਸਾਨ ਵੀ ਹੋਇਆ, ਤੁਹਾਨੂੰ ਯਾਦ ਹੋਣਾ ਆਪਣੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਇੱਕ ਟੈਲੀਫੋਨ ਕਰਦੇ ਨੇ ਆਪਣੇ ਅਮਿਤ
ਸ਼ਾਹ,
ਜੋ ਕਹਿੰਦੇ ਸਾਰਿਆਂ ਨੂੰ ਕਰੋ ਅਸੀਂ ਨੀ ਏਦਾਂ ਗੱਲ ਕਰਦੇ। ਔਰ ਉਦੋਂ ਬਾਅਦ ਕੀ ਹੁੰਦਾ, ਜਦੋਂ ਰਾਜਨਾਥ ਸਿੰਘ ਫੋਨ ਕਰਦੇ ਆ ਤੇ ਉਦੋਂ ਉਹਨਾਂ ਨੂੰ ਫੋਨ ਹੀ ਨੀ ਹੁੰਦਾ, ਬਾਕੀ ਸਾਰੇ ਬੰਦੇ ਉੱਥੇ ਪਹੁੰਚ ਜਾਂਦੇ ਆ, ਜਿਹਦੇ ਚ ਪਹਿਲੇ ਦਿਨ ਰੰਗੂ ਸਿੰਘ ਦੀ ਗੱਡੀ ਹੈ ਜਿਹੜੀ ਉਹ ਕਿਸੇ ਹੋਰ ਹੀ ਪਾਸੇ ਤੁਰ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਲੈ ਕੇ ਆਉਂਦੀ ਹੈ, ਤੁਹਾਨੂੰ ਯਾਦ ਹੋਣਾ। ਜਦੋਂ ਕਹਿੰਦੇ ਕਿ ਤੁਸੀਂ ਪੰਜਾਬ ਉਤਾਰੋ, ਉਹ ਛੋਟੀ ਜਿਹੀ ਗੱਲ ਆਈ ਸੀ, ਉਹ ਕਹਿੰਦੇ ਨਹੀਂ ਜੀ ਉਹ ਅੱਧਾ ਪੌਣਾ ਘੰਟਾ ਲੇਟ ਗਏ, ਉਦੋਂ ਬਾਅਦ ਉਹਨਾਂ ਦੀ ਗੱਲਬਾਤ ਹੁੰਦੀ, ਰਾਜਨਾਥ ਸਿੰਘ ਨੇ ਉਹਨੂੰ ਘਰੇ ਬੁਲਾਇਆ ਸੀ, ਰੱਖਿਆ ਮੰਤਰੀ ਨੇ, ਆਫਿਸ ਦੀ ਮੀਟਿੰਗ ਨਹੀਂ ਸੀ, ਵੈਸੇ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ, ਰਾਜਨਾਥ ਸਿੰਘ ਨੇ ਸਾਫ਼ ਕਰਕੇ ਆਖਿਆ ਸੀ ਕਿ ਮੈਂ ਵੀ ਕਿਸਾਨ ਦਾ ਪੁੱਤ ਹੈ, ਤੁਸੀਂ ਮੇਰੇ ਕੋਲ ਆਓ ਆਪਾਂ ਘਰੇ ਬੈਠ ਕੇ ਗੱਲ ਕਰਦੇ। ਉਹ ਰਾਤ ਨੂੰ ਜਿਹੜੀ ਗੱਲ ਹੋਈ ਹੋਈ ਗੱਲ ਕਾਫੀ ਪੁਰਾਣੀ ਹੋ ਗਈ ਹੁਣ ਤਾਂ, ਕਿਉਂਕਿ ਉਦੋਂ ਮੇਰੇ ਕੋਲ 6ਵੇਂ 7ਵੇਂ ਦੌਰ ਦੀ ਮੀਟਿੰਗ ਜਿਹੜੀ ਚੱਲਣੀ ਸੀ, ਉਹਦੇ ਜੋਗਿੰਦਰ ਸਿੰਘ ਉਗਰਾਹਾਂ ਨਹੀਂ ਗਏ ਸਨ, ਤਾਂ ਉਦੋਂ ਹੀ ਜਿਹੜੇ ਸਰਕਾਰ ਦੇ ਇਨਪੁਟਸ ਨੇ, ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਖੁਲਾਸਾ ਹੋ ਗਿਆ, ਕਿਉਂਕਿ ਇਹਨਾਂ ਦੀ ਆਪਸੀ ਫੋਟ ਹੈਗੀ ਹੈ, ਪਰ ਉਦੋਂ ਕੋਈ ਮੀਡੀਆ ਵੀ ਨੀ ਚਰਚਾ ਕਰਦਾ ਸੀਗਾ ਤੇ ਇਹ ਆਪ ਵੀ ਮੁੱਠੀ ਬੰਦ ਰੱਖਦੇ, ਲੇਕਿਨ ਹੁਣ ਤਾਂ ਇਹ ਸ਼ਰੇਆਮ ਚਰਚਾ ਆਪ ਵੀ ਕਰਨ ਲੱਗ ਪਏ ਆਪਦਾ ਝੱਗਾ ਚੱਕਣ ਨਾਲ। ਇਹਦੇ ਨਾਲ ਪੰਜਾਬ ਦੇ ਸੰਘਰਸ਼ ਨੂੰ ਨੁਕਸਾਨ ਹੋਏਗਾ, ਇਹਨਾਂ ਨੂੰ ਥੋੜੀ ਬਹੁਤੀ ਜਿਹੜੀ ਸਮਝ ਚਾਹੀਦੀ ਹੈ। ਇਕੱਲੀ ਹੁਣ ਮੈਂ ਜੇਕਰ ਮੈਂ 26 ਜਨਵਰੀ ਤੋਂ ਬਾਅਦ ਮੈਨੂੰ ਯਾਦ ਹੈ ਮੈਂ 28 ਤਰੀਕ ਨੂੰ 32 ਤਰੀਕ ਨੂੰ ਮੈਂ ਟਿੱਕਰੀ ਬਾਰਡਰ ਤੇ ਗਿਆ, ਟਿੱਕਰੀ ਬਾਰਡਰ ਦੇ ਉੱਤੇ ਜਦੋਂ ਮੈਂ ਗਿਆ ਤਾਂ ਉਦੋਂ ਮੈਂ ਉੱਥੇ ਲੋਕਲ ਦੁਕਾਨਦਾਰ ਨੂੰ ਮਿਲਿਆ, ਮੈਂ ਉਹਨੂੰ ਪੁੱਛਿਆ ਵੀ ਤੁਸੀਂ ਹੁਣ ਕੀ ਸੋਚ ਰਹੇ ਹੋ, ਉਹ ਕਹਿੰਦੇ ਜੀ 26 ਤੱਕ ਸਾਡੀ ਬੜੀ ਇਹਨਾਂ ਨਾਲ ਹਮਦਰਦੀ ਸੀਗੀ ਪਰ ਹੁਣ ਸਾਡੀ ਹਮਦਰਦੀ ਨਹੀਂ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਹਿੰਦੇ ਜੀ ਗੱਲ ਇਹ ਹੈ ਵੀ ਜੇ ਤੁਸੀਂ ਆਪਣੇ ਨਾਲ ਬੰਦੇ ਦੋ ਤਿੰਨ ਜਾਂ ਪੰਜ ਲੈ ਕੇ ਆਏ ਜਾਂ ਤੁਹਾਡੇ ਨਾਲ ਕੋਈ ਬੰਦਾ ਆਇਆ ਸਾਡੀ ਦੁਕਾਨ ਤੇ ਆ ਕੇ ਰੌਲਾ ਪਾਇਆ ਕਿਵੇਂ, ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ? ਤੁਸੀਂ ਉਹਨੂੰ ਰੋਕਣਾ ਸੀਗਾ ਤੇ ਜੇ ਤੁਸੀਂ ਇਹ ਕਹੋ ਜੀ ਇਹ ਤਾਂ ਮਰਜ਼ੀ ਨਾਲ ਆ ਗਿਆ ਧੱਕੇ ਨਾਲ ਆ ਗਿਆ ਤੇ ਤੁਸੀਂ ਪਹਿਲਾਂ ਉਹਨੂੰ ਸੱਦਿਆ ਬੁਲਾਇਆ ਇਸ ਤੋਂ ਕੋਈ ਪ੍ਰਬੰਧ ਨਹੀਂ ਪੂਰੇ ਸੀਗੇ ਫਿਰ ਤੁਸੀਂ ਉਹਨਾਂ ਨੂੰ ਸੱਦੇ ਕਿਉਂ ਜਾਂ ਬੁਲਾਇਆ ਕਿਉਂ? ਪਰ ਮੈਂ ਕੱਲ ਇੱਕ ਮੀਟਿੰਗ ਦੇਖ ਰਿਹਾ ਸੀਗਾ ਉਹਦੇ ਤੋਂ ਉਹ ਕਹਿ ਰਿਹਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿ ਸਾਡੇ ਕੋਲ ਤਾਂ ਜਿਹੜੀਆਂ ਅਸੀਂ ਵਲੰਟੀਅਰ ਬਣਾਏ ਆ ਉਹਦੀਆਂ ਸਾਡੀਆਂ ਵਰਦੀਆਂ 26 ਤਰੀਕ ਨੂੰ 9 ਵਜੇ ਆਈਆਂ ਸਾਡੇ ਕੋਲ ਵਰਦੀਆਂ।
ਅੱਛਾ,
ਜੇ ਤੁਹਾਡੇ ਕੋਲ ਵਰਦੀਆਂ 26 ਤਰੀਕ ਨੂੰ 9 ਵਜੇ ਆਈਆਂ ਤਾਂ ਤੁਸੀਂ ਫਿਰ ਤੁਸੀਂ ਕਹਿੰਦੇ ਵੀ ਅਸੀਂ ਵਲੰਟੀਅਰ ਨਾਲ ਲਾਵਾਂਗੇ ਖਾਲੀ ਜੈਕਟ ਪਾਈ ਹੋਊਗੀ ਉਹ ਡਿਸੇਬਲਰ ਰੱਖਣਗੇ ਟਰੈਕਟਰ ਇੱਧਰ ਉੱਧਰ ਹੋਟਿੰਗ ਨਹੀਂ ਕਰਨਗੇ ਟਰੈਕਟਰ ਦੇ ਬੋਨਟ ਤੇ ਕੋਈ ਬੰਦਾ ਨੂੰ ਬੈਠੂਗਾ ਤੁਸੀਂ ਸਾਰੀਆਂ ਗੱਲਾਂ ਮੀਡੀਆ 'ਚ ਪਹਿਲਾਂ ਕੱਟੀਆਂ ਤੇ ਹੁਣ ਤੁਸੀਂ ਇਹ ਕਹੀ ਜਾਂਦੇ ਹੋ ਕਿ ਉਹਦਾ ਜੀ ਸਾਡੀਆਂ ਵਰਦੀਆਂ 9 ਵਜੇ ਆਈਆਂ ਜਾਂ 10 ਵਜੇ ਆਈਆਂ ਇਹ ਵੀ ਸਵਾਲ ਬਣਦਾ ਇਹ ਵੀ ਬਣਦਾ। ਹੁਣ ਤੁਸੀਂ ਇਹ ਗੱਲਾਂ ਮੀਡੀਆ ਦੇ ਵਿੱਚ ਚੱਲਦਾ ਤੇ ਗਾਹ ਚੱਕੀ ਜਾਂਦੇ ਹੋ ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਕਿਹਾ ਮੈਨੂੰ ਉਹ ਕਹਿੰਦੇ ਕਿ ਅਸੀਂ ਪਹਿਲਾਂ ਇਹਨਾਂ ਨੂੰ ਕੋਪਰੇਟ ਕਰਦੇ ਸੀ ਹੁਣ ਅਸੀਂ ਕੋਪਰੇਟ ਨਹੀਂ ਕਰਾਂਗੇ ਕਿਉਂਕਿ ਜਿਹੜੀ ਬਦਨਾਮੀ 26 ਜਨਵਰੀ ਵਾਲੇ ਦਿਨ ਹੋਈ ਹੈ ਭਾਵੇਂ ਦੀਪ ਸਿੱਧੂ ਨੇ ਕੁਛ ਵੀ ਕੀਤਾ ਜਾਂ ਨਹੀਂ ਕੀਤਾ ਜਾਂ ਹੁਣ ਜਿਹੜੀਆਂ 1700 ਵੀਡੀਓ ਪੁਲਿਸ ਨੇ ਪੁਣਛਾਣ ਕੀਤੀ ਹੈ ਜਿਹਦੇ ਵਿੱਚ 25 ਬੰਦਿਆਂ ਦੇ ਨਾਮ ਆਏ 25 ਬੰਦਿਆਂ ਦੇ ਤਸਵੀਰਾਂ ਜਾਰੀ ਕੀਤੀਆਂ ਜਾਂ ਬੰਦੇ ਜ਼ਿੰਮੇਵਾਰ ਹੈ ਯੂਪੀ ਦੇ ਦੱਸੇ ਜਾ ਰਹੇ ਨੇ ਬੰਦੇ ਉਹ ਤਰਾਈ ਖੇਤਰ ਦੇ ਬੰਦੇ ਦੱਸੇ ਜਾ ਰਹੇ ਉੱਤਰਾਖੰਡ ਦੇ ਦੱਸੇ ਜਾ ਰਹੇ ਹੈ ਪੰਜਾਬ ਦਾ ਯੋਗਰਾਜ ਸਿੰਘ ਹੈ ਜਿਹੜਾ ਜਿਹਨੇ ਝੰਡਾ ਲਹਾਇਆ ਉਹਦੇ ਤੇ 51 ਦੱਸਿਆ ਐਨ ਆਈ ਏ ਦੇ ਨੋਟਿਸ ਆਈ ਜਾਂਦੇ ਆ ਤਾਂ ਉਸ ਸਮੇਂ ਇਸ ਸੰਘਰਸ਼ ਨੂੰ ਇੱਕ ਵੱਖਰੇ ਰੰਗ ਦੇ ਨਾਲ ਜੋੜਨ ਦੀ ਜਿਹੜੀ ਹੈ ਸਰਕਾਰ ਦੀ ਜਿਹੜੀ ਕਹਿ ਸਕਦੇ ਹਾਂ ਕਿ ਨੀਤ ਹੈ ਉਹ ਕਾਮਯਾਬ ਹੋਈ ਹੈ ਪਰ ਚੰਗੀ ਗੱਲ ਇਹ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਆਪਣੇ ਆਪ ਨੂੰ ਇਹਨੂੰ ਬਿਲਕੁਲ ਵੱਖਰਾ ਕਰ ਲਿਆ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਇਹ ਸਾਡੇ ਬੰਦੇ ਨਹੀਂ ਪਰ ਉਸ ਗੱਲ ਦਾ ਕਿੰਨਾ ਵਿਰੋਧ ਹੋਇਆ ਹੁਣ ਸਿੱਧੂ ਸ਼ਰਮ ਧਮਕੀਆਂ ਲਈ ਜਾਂਦਾ ਦੀਪ ਸਿੱਧੂ ਦੇ ਕੇ ਜਾਂਦਾ ਮੈਂ ਅੱਧੇ ਘੰਟੇ ਡਿਊਟੀ ਤੇ ਬੈਠਾ ਜੇ ਮੈਨੂੰ ਤੁਸੀਂ ਮੈਂ ਤੁਹਾਨੂੰ ਕੱਲੇ ਕੱਲੇ ਨੂੰ ਨਿਬੜ ਲੂੰਗਾ ਤੁਸੀਂ ਮੇਰਾ ਮੂੰਹ ਨਾ ਖਿਲਾਓ ਤੇ ਮੈਂ ਤੁਹਾਨੂੰ ਕੱਲੇ ਕੱਲੇ ਨੂੰ ਦੱਸਦਾ ਕਿ ਤੁਹਾਡਾ ਕੀ ਝਗੜਾ ਰੱਖ ਸਕਦਾ ਮੈਂ। ਹੁਣ ਦੀਪ ਸਿੱਧੂ ਜਦੋਂ ਇਹ ਗੱਲ ਕਰ ਰਿਹਾ ਤਾਂ ਉਦੋਂ ਭਾਵੇਂ ਇਹ ਲੱਖ ਕਹੀ ਜਾਣਾ ਇਹ ਤਾਂ ਜੀ ਅਮਿਤ ਸ਼ਾਹ ਦਾ ਬੰਦਾ ਹੈ ਤਾਂ ਸਨੀ ਦਿਓਲ ਦਾ ਬੰਦਾ ਹੈ ਤਾਂ ਬੀਜੇਪੀ ਦਾ ਬੰਦਾ ਹੈ ਪਰ ਉਹਨਾਂ ਦੀਆਂ ਗੱਲਾਂ ਨੂੰ ਜਿਹੜੇ ਲੋਕ ਹੈ ਉਹ ਹੁਣ ਫੋਲੋ ਵੀ ਕਰਦੇ ਨੇ ਹੁਣ ਉਹਦੇ ਹਮਦਰਦੀ ਲਹਿਰ ਵੀ ਉੱਠੀ ਹੈ ਉਹ ਨਾ ਹੀ ਉਹ ਕਹਿੰਦੇ ਕਿ ਜੇ ਕਿਸਾਨ ਜਥੇਬੰਦੀਆਂ ਕੋਈ ਗਲਤੀ ਕਰਦੀਆਂ ਤਾਂ ਉਹਨਾਂ ਨੂੰ ਕੋਈ ਫੱਟ ਕਹਿ ਦਿੰਦੇ ਕਿ ਨਹੀਂ ਜੀ ਅਸੀਂ ਬਦਨਾਮੀ ਨਹੀਂ ਕਰਨੀ ਤੇ ਜਿਹੜੇ ਬੰਦੇ ਨੇ ਇੱਥੋਂ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਸ਼ੰਭੂ ਮੋਰਚਾ ਲਾਇਆ ਲੋਕਾਂ ਨੂੰ ਇਕੱਠ ਕੀਤਾ ਉਹਦੇ ਚ ਇੱਕ ਅਹਿਮ ਰੋਲ ਅਦਾ ਕੀਤਾ ਤੇ ਅੱਜ ਤੁਸੀਂ ਉਹਦਾ ਹੱਥ ਛੱਡਦੇ ਹੋ ਉਹਦਾ ਸਾਥ ਛੱਡਦੇ ਹੋ।
ਬੇਟਾ ਸਾਹਿਬ ਥੋੜਾ ਜਿਹਾ ਚਿੰਤਾਜਨਕ ਹੈ। ਇੱਕ ਨਾ ਗੁਰਿੰਦਰ ਸਿੰਘ ਵਰਜੀਨੀਆ ਵਾਲਿਆਂ ਨੇ ਸਵਾਲ ਕੀਤਾ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਕਿ ਸੁਖਬੀਰ ਬਾਦਲ ਤੋਮਰ ਨੂੰ ਦੇਖ ਕੇ ਕਾਨੂੰਨ ਵਾਪਸੀ ਵਾਲਾ ਪੋਸਟਰ ਛੁਪਾ ਰਿਹਾ ਹੈ, ਇਹ 'ਚ ਕਿੰਨੀ ਕੁ ਸੱਚਾਈ ਹੈ ਜੀ?
ਨਹੀਂ ਉਹ ਬੜਾ ਮੈਂ ਅੱਗੇ ਸੋਚਦਾ ਮੈਂ ਬੜੀ ਹੱਥ ਹੋ ਗਈਆਂ ਗੱਲਾਂ ਹੁੰਦੀਆਂ ਕਈ ਵਾਰੀ ਤੁਸੀਂ 2-3 ਸੈਕਿੰਡ ਦਾ ਵੀਡੀਓ ਕੱਟ ਕੇ ਉਹਨੂੰ ਜਾਂ ਕਿਸੇ ਹੋਰ ਕੱਟ ਪੇਸਟ ਕਰ ਦਿਓ ਤਾਂ ਉਹ ਇੱਕ ਬੜੀ ਕਲਾਕਾਰੀ ਬਣ ਜਾਂਦੀ ਹੈ। ਉਹ ਛੁਪਾ ਨਹੀਂ ਰਿਹਾ, ਉਹ ਕਾਫੀ ਸਮੇਂ ਤੋਂ ਜਦੋਂ ਉਹਨੇ ਫੋਟੋ ਖਿਚਾਉਣ ਦੀ ਕੋਸ਼ਿਸ਼ ਕੀਤੀ ਫੋਟੋ ਖਿੱਚੀ ਗਈ ਤੇ ਉਧਰੋਂ ਕਿਤੇ ਦੂਜੇ ਪਾਸਿਓਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਪਾਰਲੀਮੈਂਟ ਵਾਲੇ ਪਾਸੇ ਐਂਟਰ ਹੋਣਿਆ ਉਹਨਾਂ ਨੇ ਹੱਥ ਥੱਲੇ ਕਰ ਲਿਆ। ਉਹ ਤਾਂ ਜਦੋਂ NDA ਦੇ ਵਿੱਚੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ, ਅਸਤੀਫਾ ਦੇ ਦਿੱਤਾ ਔਰ ਮੈਨੂੰ ਉਹ ਵੀ ਯਾਦ ਹੈ ਪਿੰਡ ਹੈ ਇੱਥੇ ਨੇੜੇ ਸਾਡੇ ਉੱਥੇ ਉਸ ਪਿੰਡ ਦੇ ਵਿੱਚ ਥੋੜੇ ਦਿਨ ਹੋ ਗਏ ਮੈਂ ਗਿਆ ਤੇ ਉੱਥੇ ਇੱਕ ਫੋਟੋ ਲੱਗੀ ਸੁਖਬੀਰ ਸਿੰਘ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ, ਹਰਸਿਮਰਤ ਕੌਰ ਬਾਦਲ ਦੀ ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਤੇ ਉਹ ਚਿੱਠੀ ਉਹਦੇ ਦਿਲ ਦਿਖਾਈ ਗਈ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅਕਾਲੀ ਦਲ ਨੂੰ ਭਰੋਸਾ ਦਿੱਤਾ ਕਿ MSP ਵੱਧ ਨਹੀਂ ਹੋਏਗੀ, MSP ਉਵੇਂ ਹੀ ਰਹੇਗੀ, ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ। ਉਹ ਤਾਂ ਕੰਧਾਂ ਤੇ ਲੱਗੀਆਂ ਚਿੱਠੀਆਂ ਹਾਲੇ ਤੱਕ ਔਰ ਉਹ ਉਸ ਉਦੋਂ ਬਾਅਦ ਇਹਨਾਂ ਨੇ ਜਿਹੜੀ ਹੈ ਆਪਣੀ ਹਮਾਇਤ ਵਾਪਸ ਲਈ NDA ਤੋਂ ਕਨਾਰਾ ਕੀਤਾ, ਰਿਜ਼ਾਈਨ ਕੀਤਾ। ਇਸ ਤਰ੍ਹਾਂ ਦੀ ਗੱਲ ਨਹੀਂ, ਉਹ ਕੱਟ ਪੇਸਟ ਇੱਕ ਕਮਾਲ ਜ਼ਰੂਰ ਹੈਗਾ, ਇੱਕ ਚੁਟਕਲੇ ਬੜੇ ਬਣਦੇ ਜਾ ਰਹੇ। ਜਿਵੇਂ ਰਿਹਾਨਾ ਵਾਲੀ ਗੱਲ ਕੀਤੀ ਆਪਾਂ ਵੀ ਉਹ ਕਹਿੰਦੇ ਰਿਹਾਨਾ ਪੰਜਾਬ ਦੀ ਧੀ ਹੈ, ਥੱਲੇ ਦੱਸਿਆ ਵੀ ਹਾਂਜੀ ਉਹ ਜਦੋਂ ਲੱਗੀ ਪੜ੍ਹਦੀ ਸੀ ਤਾਂ ਉਦੋਂ ਪਾਕਿਸਤਾਨ ਨੇ ਸਾਈਕਲ ਦਿੱਤਾ ਸੀ ਮਾਈ ਭਾਗੋ ਸਕੀਮ ਦੇ ਵਿੱਚ, ਤੁਹਾਨੂੰ ਯਾਦ ਹੋਣਾ
ਲੜਕੀਆਂ। ਚਲੋ ਇਹ ਵੀ ਹੋ ਗਿਆ ਤੇ ਆਪਣੇ ਅਜਮੇਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਹਰਪਾਲ ਸੰਘਾ ਨਾਮ ਹੈ ਜੀ ਉਹਨਾਂ ਦਾ। ਪੰਜਾਬੀਆਂ ਨੂੰ ਦੁਸ਼ਮਣ ਦੀ ਬਾਹਰੋਂ ਘੱਟ ਲੋੜ ਹੁੰਦੀ ਆ, ਆਪ ਹੀ ਇੱਕ ਦੂਜੇ ਨੂੰ ਮਾਰਨ ਵਾਸਤੇ ਸ਼ੇਰ ਹਨ। ਦੁਨੀਆ ਦੀ ਹਮਾਇਤ ਮਨੁੱਖੀ ਅਧਿਕਾਰਾਂ ਦੇ ਦਮਨ ਕਾਰਨ ਹੋਈ ਹੈ, ਝੰਡਾ ਚਲਾਉਣ ਨੂੰ ਇਸ ਦਾ ਕ੍ਰੈਡਿਟ ਦੇਣਾ ਸਹੀ ਨਹੀਂ, ਨਦਾਨੀ ਹੈ। ਹਾਂਜੀ ਬਿਲਕੁਲ, ਮੈਂ ਇਹੀ ਕਹਿ ਰਿਹਾ ਕਿ ਉਹ ਝੰਡੇ ਦਾ ਕੋਈ ਬਹੁਤਾ ਲੈਣ ਦੇਣ ਨਹੀਂ, ਪਰ ਜੇ ਹਿਸਾਬ ਨਾਲ ਮੀਡੀਆ ਦੇ ਵਿੱਚ ਪੋਰਟਰੇ ਕੀਤਾ, ਉਸ ਤੋਂ ਬਾਅਦ ਘਟਨਾਵਾਂ ਜਿਹੜੀਆਂ ਆ ਅਨਫੋਲਡ ਹੋਈਆਂ ਜਾਂ ਚੱਲੀਆਂ, ਇੰਟਰਨੈਟ ਬੰਦ ਕਰਤਾ, ਉਸਨੂੰ ਹਵਾ ਦਿੱਤੀ ਗਈ ਅਤੇ ਉਸਨੇ ਦੁਨੀਆ ਦਾ ਧਿਆਨ ਖਿੱਚਿਆ। ਖੈਰ ਇਹ ਜਿਹੜਾ ਧਿਆਨ ਬਿੱਟਾ ਸਾਹਿਬ, ਜੇ ਇਕੱਲੀ ਪਰੇਡ ਪ੍ਰੋਪਰ ਤਰੀਕੇ ਨਾਲ ਔਰਗਨਾਈਜ਼ ਤਰੀਕੇ ਨਾਲ ਕੱਢਦੇ ਤਾਂ ਵੀ ਖਿੱਚ ਹੋ ਸਕਦਾ ਸੀਗਾ, ਅਤੇ ਪਰ ਇਸ ਨੂੰ ਚਲੋ ਸਰਕਾਰ ਨੇ ਆਪਣੀ ਬੇਵਕੂਫੀ ਨਾਲ ਜਾਂ ਸਾਡੇ ਲੀਡਰਾਂ ਨੇ ਆਪਣੀ ਨਦਾਨੀ ਦੇ ਕਾਰਨ ਇਹ ਜ਼ਿਆਦਾ ਤੂਲ ਦਿੱਤੀ ਹੈ। ਅਤੇ ਚਲੋ ਇੱਧਰ ਸਾਡੇ ਨਾਲ ਜਸਪ੍ਰੀਤ ਹੁਣੀ ਵੀ ਜੁੜੇ ਨੇ ਨਿਊਜ਼ੀਲੈਂਡ ਤੋਂ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਜਗਤਾਰ ਗਿੱਲ ਭਾਅ ਜੀ ਵੀ ਵਿਚਾਰ ਨਾਲ ਸਾਂਝਾ ਕਰ ਰਹੇ ਨੇ ਤਸਵੀਰ ਦੇ ਉੱਤੇ। ਕਹਿੰਦੇ ਵੀ ਚੰਗੀ ਸਿਹਤ ਕਦੇ ਦਵਾਈਆਂ 'ਚ ਨਹੀਂ ਮਿਲਦੀ, ਇਹ ਤਾਂ ਮਨ ਦੀ ਸ਼ਾਂਤੀ ਦਿਲ ਰੂਹ 'ਚ ਮਿਲਦੀ ਹੈ, ਇਹ ਤਾਂ ਹਾਸਿਆਂ ਅਤੇ ਪਿਆਰ 'ਚ ਲੱਭਦੀ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੋ। ਸੋ ਹੋਂਗਕੋਂਗ ਤੋਂ ਭਾਅ ਜੀ ਜੁੜਦੇ ਨੇ, ਸਵਾਗਤ ਹੈ ਸਾਰਿਆਂ ਦਾ। ਅਤੇ ਬਿੱਟਾ ਸਾਹਿਬ, ਹੁਣ ਆਹ ਜੋ ਘੋਲ ਚੱਲ ਰਿਹਾ, ਇਹਦੇ ਵਿੱਚ ਭਾਰਤ ਦੇ ਬਜਟ ਦੀ ਕਿਸੇ ਨੇ ਗੱਲ ਨਹੀਂ ਕੀਤੀ, ਕੋਈ ਸਮੱਸਿਆਵਾਂ, ਕਰਪਸ਼ਨ, ਐਜੂਕੇਸ਼ਨ, ਕੋਈ ਨੈਰੇਟਿਵ ਨਹੀਂ ਚੱਲ ਰਿਹਾ। ਸੋ ਇਸ ਦੀ ਆੜ ਦੇ ਵਿੱਚ ਸਰਕਾਰ ਫਿਰ ਕੁਛ ਵੀ ਕਰ ਸਕਦੀ ਹੈ, ਸੂਬਾ ਸਰਕਾਰ ਵੀ, ਸੈਂਟਰ ਸਰਕਾਰ ਵੀ, ਜੋ ਮਰਜ਼ੀ ਫਿਰ ਕਰੀ ਜਾਵੇ, ਧਿਆਨ ਤਾਂ ਸਾਰਾ ਇੱਧਰ ਹੈ। ਇਹ ਕੁਇਕਲੀ ਜਰਾ ਤੁਸੀਂ ਇਹਦੇ ਬਾਰੇ ਟਿੱਪਣੀ ਕਰਨਾ ਚਾਹੋ।
ਬਿਲਕੁਲ ਜੀ, ਮਾਫੀ ਚਾਹੁੰਦਾ, ਦਿੱਲੀ ਦੇ ਜਿਹੜੇ ਮੰਤਰੀ ਨੇ ਮਨੀਸ਼ ਸਿਸੋਦੀਆ, ਡਿਪਟੀ ਮੁੱਖ ਮੰਤਰੀ ਹੈ, ਉਹਨਾਂ ਨੇ ਇੱਕ ਰੌਲਾ ਜ਼ਰੂਰ ਪਾਇਆ। ਉਹਨਾਂ ਨੇ ਆਖਿਆ ਕਿ ਕੈਬਨਿਟ ਦੇ ਵਿੱਚ ਇੱਕ ਹੁਣ ਨਵਾਂ ਇਹਨਾਂ ਨੇ ਮਤਾ ਲਿਆਂਦਾ, ਜਿਸਦੇ ਬੁੱਧਵਾਰ ਨੂੰ ਚਰਚਾ ਹੋਣੀ ਹੈ। ਤਕਰੀਬਨ ਉਹ ਕਾਨੂੰਨ ਬਣਾ ਹੀ ਦਿੱਤਾ ਕਿ ਦਿੱਲੀ ਜਿਹਦੇ ਕੋਲ ਪਹਿਲਾਂ ਪੁਲਿਸ ਔਰ ਜਿਹੜਾ ਲੈਂਡ, ਇਹ ਦੋ ਜਿਹੜੀ ਕੰਟਰੋਲ ਹੈ ਦਿੱਲੀ ਦੇ, ਪੁਲਿਸ ਤੇ ਦਿੱਲੀ ਦਾ ਜਿਹੜਾ ਜ਼ਮੀਨ ਸੰਬੰਧੀ ਕੋਈ ਵੀ ਕੰਮ ਹੈ, ਉਹ ਦਿੱਲੀ ਸਰਕਾਰ ਕੋਲ ਇਹਦਾ ਕੋਈ ਕੰਟਰੋਲ ਨਹੀਂ ਸੀਗਾ। ਲੇਕਿਨ ਹੁਣ ਇੱਕ ਨਵੀਂ ਪ੍ਰਪੋਜ਼ਲ ਇਹਨਾਂ ਨੇ ਕੀਤੀ ਹੈ ਕਿ ਕੋਈ ਵੀ ਫੈਸਲਾ ਦਿੱਲੀ ਸਰਕਾਰ ਨੇ ਕਰਨਾ ਹੈ, ਜਿਹੜੇ ਵਿਧਾਨਕ ਫੈਸਲੇ ਨੇ ਉਹ 7 ਦਿਨ ਪਹਿਲਾਂ, ਤੇ ਜਿਹੜੇ ਵੱਡੇ ਫੈਸਲੇ ਆ ਉਹ 15 ਦਿਨ ਪਹਿਲਾਂ ਐਲ ਜੀ ਨੂੰ ਦੱਸਣੇ ਪੈਣਗੇ, ਲੈਫਟੀਨੈਂਟ ਗਵਰਨਰ ਕੋਲ ਫਾਈਲ ਭੇਜਣੀ ਪਊਗੀ। ਤਾਂ ਉਹਦੀ ਮਰਜ਼ੀ ਹੈ, ਉਹ ਪ੍ਰਵਾਨ ਕਰੇ ਜਾਂ ਉਹਨੂੰ ਨਾ ਪ੍ਰਵਾਨ ਕਰੇ। ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਦੇ ਨਾਲ ਜਦੋਂ ਦਿੱਲੀ ਦੀ ਬੀਜੇਪੀ 3 ਵਾਰੀ ਇੱਥੋਂ ਆਪਣੀ ਹਾਰ ਦਾ ਸਾਹਮਣਾ ਕਰ ਚੁੱਕੀ ਹੈ, ਤਾਂ ਉਸ ਸਮੇਂ ਇਹਨਾਂ ਨੇ ਕਿਹੜੇ ਵੀਲੇ ਢੰਗ ਦੇ ਨਾਲ ਦਿੱਲੀ ਦੇ ਉੱਤੇ ਕਬਜ਼ਾ ਕਰਨ ਦੀ ਇੱਕ ਨਵੀਂ ਸਾਜਿਸ਼ ਰਚੀ ਹੈ ਕਿ ਸਰਕਾਰ ਨੂੰ ਕਮਜ਼ੋਰ ਕੀਤਾ ਜਾਵੇ, ਉਹ ਬਿੱਲ ਜਲਦੀ ਆ ਜਾਵੇ। ਉਹਦਾ ਵਿਰੋਧ ਉਹਨਾਂ ਨੇ ਕੀਤਾ, ਮਨੀਸ਼ ਸਿਸੋਦੀਆ ਨੇ ਸਿਰਫ ਇਸੇ ਬਿੱਲ ਦਾ ਵਿਰੋਧ ਕੀਤਾ। ਬਾਕੀ ਬਹੁਤ ਸਾਰੇ ਬਿੱਲ ਹੈ ਜਿਹੜੇ ਵਿਚਾਰੇ ਜਾਣੇ ਨੇ, ਜਿਹਨਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਾ, ਔਰ ਇੱਥੋਂ ਤੱਕ ਕਿ ਪਾਰਲੀਮੈਂਟ ਜਿਹੜੇ ਨੇ ਮੈਂਬਰ ਪਾਰਲੀਮੈਂਟ, ਮੈਂ ਉਹਨਾਂ ਨੂੰ ਵੀ ਮਿਲ ਜਾ ਰਿਹਾ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਬਿੱਲ ਲੋਕਾਂ ਨੂੰ ਦੱਸਦੇ ਕਿਉਂ ਨੀ ਵੀ ਆਹ ਬਿੱਲ ਵਿਚਾਰਿਆ ਜਾਣਾ, ਆਹ ਬਿੱਲ ਵਿਚਾਰਿਆ ਜਾਣਾ। ਉਹ ਕਹਿੰਦੇ ਕਿ ਦੱਸੀਏ ਕਿ ਮੋਦੀ ਸਰਕਾਰ ਨੇ ਕੀ ਕੀਤਾ ਵੀ 2 ਕਰੋੜ ਰੁਪਇਆ ਇੱਕ ਐਮ ਪੀ ਨੂੰ 5 ਸਾਲ ਦਾ ਦੇਣਾ ਸੀਗਾ।
ਅੱਛਾ,
ਲੇਕਿਨ ਉਹ ਕਹਿੰਦੇ ਵੀ ਹੁਣ ਅਸੀਂ ਜਦੋਂ ਪਿੰਡਾਂ ਚ ਜਾਂਦੇ ਹਾਂ, ਲੋਕਾਂ ਕੋਲ ਜਾਂਦੇ ਹਾਂ, ਤੇ ਲੋਕ ਕਹਿੰਦੇ ਵੀ ਸਾਨੂੰ ਗ੍ਰਾਂਟਾਂ ਦਿਓ, ਲੋਕਾਂ ਨੂੰ ਇਹ ਵੀ ਇੱਕ ਐਮ ਪੀ ਨੂੰ ਜਿਹੜੀ ਆ 5 ਕਰੋੜ ਰੁਪਇਆ ਗ੍ਰਾਂਟ ਦਿੰਦੇ ਹਾਂ ਜਾਂ 2 ਕਰੋੜ ਰੁਪਇਆ ਗ੍ਰਾਂਟ ਮਿਲਦੀ ਹੈ, ਤੇ ਜਿੰਨੀ ਵੀ ਉਹਦੀ ਲਿਮਿਟੇਸ਼ਨ ਆ ਉਹ ਮਿਲਦੀ। ਤੇ ਜਦੋਂ ਕਹਿੰਦੇ ਅਸੀਂ ਲੋਕਾਂ ਕੋਲੇ ਜਾਂਦੇ ਹਾਂ ਤੇ ਲੋਕ ਕਹਿੰਦੇ ਵੀ ਉਹ ਸਾਨੂੰ ਗ੍ਰਾਂਟ ਦਿਓ ਜੀ, ਸਾਨੂੰ ਸਕੂਲ ਵਾਸਤੇ ਦਿਓ, ਸਾਨੂੰ ਗਲੀਆਂ ਨਾਲੀਆਂ ਵਾਸਤੇ ਦਿਓ, ਜਾਂ ਸਾਨੂੰ ਕੋਈ ਹੋਰ ਜਿਹੜੇ ਕੋਈ ਉੱਥੇ ਲਾਇਬ੍ਰੇਰੀ ਬਣਾਉਣੀ ਆ ਉਹਦੇ ਵਾਸਤੇ ਪੈਸੇ ਦਿਓ। ਤੇ ਉਹ ਗ੍ਰਾਂਟ ਹੈ ਜਿਹੜੀ ਐਮ ਪੀ ਲੈਂਡ ਫੰਡ ਹੈ, ਜਿਹੜਾ ਐਮ ਪੀ ਲੈਂਡ ਫੰਡ ਬੋਲਦੇ ਨੇ, ਉਹ ਮੋਦੀ ਸਰਕਾਰ ਨੇ ਇਹਨਾਂ ਮੈਂਬਰ ਪਾਰਲੀਮੈਂਟਾਂ ਤੋਂ 2 ਸਾਲਾਂ ਵਾਸਤੇ ਵਾਪਸ ਲੈ ਲਈ ਕਰੋਨਾ ਕਾਲ ਦੇ ਦੌਰਾਨ। ਉਹਨਾਂ ਨੇ ਆਖਿਆ ਵੀ ਅਸੀਂ ਐਮ ਪੀ ਲੈਂਡ ਫੰਡ ਸਾਨੂੰ ਨਹੀਂ ਦੇਣ। ਹੁਣ ਜਿਹੜੇ ਬੀਜੇਪੀ ਨਾਲ ਸੰਬੰਧਿਤ ਨੇ ਮੰਤਰੀ ਜਾਂ ਮੈਂਬਰ ਪਾਰਲੀਮੈਂਟ, ਉਹ ਤਾਂ ਪਿੰਡਾਂ 'ਚ ਜਾ ਨਹੀਂ ਗਏ, ਕਾਂਗਰਸ ਦੇ ਜਾਂ ਅਕਾਲੀ ਦਲ ਦੇ ਜਿਹੜੇ ਜਾ ਰਹੇ ਨੇ, ਉਹਨਾਂ ਕੋਲੋਂ ਲੋਕ ਜਦੋਂ ਸਵਾਲ
ਪੁੱਛਦੇ
ਸਾਡੇ ਕੋਲ ਤਾਂ ਪੈਸੇ ਨੀ, ਸਾਡੇ ਹੁੰਦਾ 2.5 ਲੱਖ ਰੁਪਇਆ ਤਨਖਾਹ ਮਿਲਦੀ ਹੈ, ਜਾਂ ਦਿੱਲੀ ਜਿਹੜਾ ਨੌਰਥ ਐਵਨਿਊ ਦੇ ਵਿੱਚ ਜਿਹੜਾ ਫਲੈਟ ਹੈ ਉੱਥੇ ਸਾਨੂੰ ਬਿਜਲੀ ਮੁਫ਼ਤ ਮਿਲਦੀ ਹੈ ਤੇ ਰੈਸ਼ ਮੁਫ਼ਤ ਮਿਲਦੀ ਹੈ। ਅਗਲਾ ਕਹਿੰਦਾ ਚੱਲ ਠੀਕ ਹੈ, ਜਦੋਂ ਮੈਂ ਕਿਸੇ ਆਪਦੇ ਬੱਚੇ ਨੂੰ ਕੁੜੀ ਮੁੰਡੇ ਨੂੰ ਚੜਾਉਣ ਗਿਆ ਤੇ ਮੈਨੂੰ ਫਲੈਟ ਦੀ ਚਾਬੀ ਦੇ ਦੀ, ਮੈਂ ਫਿਰ ਘੁੰਮਾ ਜਾ ਕੇ, ਉਹ ਕਹਿੰਦਾ ਕਿ ਉੱਥੇ ਵੀ ਅਸੀਂ ਕਿਸੇ ਨੂੰ ਐਂ ਚਾਬੀ ਨਹੀਂ ਦੇ ਸਕਦੇ, ਤੇ ਨਾ ਸਾਡੇ ਹੱਥ ਪੱਲੇ ਕੁਛ ਹੈਗਾ, ਸਾਡੇ ਕੋਲ ਤਾਂ ਕੱਲੀ ਤਨਖਾਹ ਹੈ, ਤੇ ਅਸੀਂ ਕੀ ਲੋਕਾਂ ਨੂੰ ਦੱਸੀਏ, ਕੀ ਸਮਝਾਈਏ। ਸੋ ਲੋਕ ਕਹਿੰਦੇ ਵੀ ਅਸੀਂ ਤੈਨੂੰ ਵੋਟਾਂ ਪਾਈਆਂ ਸੀਗੀਆਂ, ਸਾਨੂੰ ਕੀ ਸਮਝਾਉਣਾ ਕੁਛ, ਇਹਦੇ ਨਾਲ ਫਿਰ ਬੀਜੇਪੀ ਵਾਲੇ ਚੰਗੇ, ਅਸੀਂ ਬੀਜੇਪੀ ਵਾਲੇ ਨਾਲ ਗੱਲ ਕਰ ਰਹੇ ਹਾਂ, ਤੁਸੀਂ ਬੀਜੇਪੀ ਵਾਲੇ ਨੂੰ ਗਾਲਾਂ ਕੱਢ ਰਹੇ ਹੋ। ਸੋ ਉਹ ਕਹਿਣ ਦਾ ਭਾਵ ਇੱਕ ਤਾਂ ਇਹ ਲੋਕਾਂ ਨੂੰ ਆਪ ਨੀ ਅਵੇਅਰ ਕਰਦੇ, ਇੱਕ ਇਹਨਾਂ ਨੂੰ ਸਿਰਫ ਜਿਹੜੇ ਮੈਂਬਰ ਪਾਰਲੀਮੈਂਟ ਬਣ ਗਏ 5 ਸਾਲ ਇਹਨਾਂ ਨੂੰ ਨੌਰਥ ਐਵਨਿਊ ਦੇ ਵਿੱਚ ਇੱਕ ਫਲੈਟ ਮਿਲ ਗਿਆ, ਉੱਥੇ ਇਹਨਾਂ ਨੂੰ ਮੁਫ਼ਤ ਰਹਿਸ਼ ਮਿਲ ਗਈ। ਦਿੱਲੀ ਦੇ ਵਿੱਚ ਇਹਨਾਂ ਨੇ ਕਈਆਂ ਬੰਦਿਆਂ ਨੇ ਤਾਂ ਮੈਨੂੰ ਯਾਦ ਹੈ ਕਈ ਕਈ ਬੰਦਿਆਂ ਦੇ ਇੱਥੇ ਮੈਂਬਰ ਪਾਰਲੀਮੈਂਟਾਂ ਨੇ ਆਪਣੇ ਫਲੈਟ ਕਿਰਾਏ ਤੇ ਦਿੱਤੇ ਹੋਏ ਨੇ ਕਿਸੇ ਕੰਪਨੀਆਂ ਨੂੰ, ਜਾਂ ਕੋਈ ਆਪਣੇ ਜਿਹੜੇ ਬੱਚੇ ਜਾਂ ਪੁੱਤਰ ਭੇਜੇ ਆ ਕੋਈ ਕੰਮ ਕਰਦੇ ਆ ਜਾਂ ਉਹਨਾਂ ਦੀ ਕਾਰਪੋਰੇਟ ਏਜੰਸੀਆਂ ਨਾਲ ਕੋਈ ਡੀਲ ਹੈ ਤਾਂ ਉੱਥੇ ਉਹਨਾਂ ਦੇ ਆਫਿਸ ਬਣਾ ਕੇ ਉੱਥੇ ਉਹ ਆਪਦਾ ਕੰਮ ਧੰਦਾ ਕਰੀ ਜਾਂਦੇ ਆ, ਇੱਕ ਬਿਜ਼ਨਸ ਹਾਊਸ ਉਹਨਾਂ ਨੇ ਬਣਾਏ ਹੋਏ ਨੇ। ਸੋ ਇੱਕ ਤਾਂ ਇਹ ਪ੍ਰੋਬਲਮ ਆ ਰਹੀ ਹੈ, ਔਰ ਦੂਜੀ ਵੱਡੀ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਇਹ ਇਹਨਾਂ ਲੋਕਾਂ ਨੇ ਦੇਣੀ ਹੈ। ਜਦੋਂ ਇਹਨਾਂ ਲੋਕਾਂ ਨੇ ਇਸ ਗੱਲ ਤੋਂ ਡਰਨਾ ਕਿ ਅਸੀਂ ਸਾਡੇ ਕੋਲ ਤੋਂ ਲੋਕ ਪੈਸੇ ਮੰਗਣਗੇ, ਹਾਲਾਂਕਿ ਪੈਸੇ ਇਹਨਾਂ ਦੇ ਨਹੀਂ, ਉਹ ਤਾਂ ਸਰਕਾਰ ਦਾ ਸਾਡੇ ਹੀ ਪੈਸੇ ਹੋ, ਸਾਡੇ ਪੈਸੇ ਉਹ ਜਿਹੜੇ ਰਿਟਰਨ ਹੋਣੇ ਆ, ਪਰ ਉਸ ਸਮੇਂ ਇਹਨਾਂ ਦੀ ਜਿਹੜੀ ਹਾਲਾਤ ਹੈ ਉਹ ਸਾਨੂੰ ਬਜਟ ਸੈਸ਼ਨ ਦੌਰਾਨ ਜਿਹੜੇ ਵੀ ਬਿੱਲ ਪਾਸ ਹੋਣੇ ਆ ਉਹਨਾਂ ਵੱਲ ਵੀ ਧਿਆਨ ਦਿਵਾਉਣ ਤੋਂ
ਧੰਨਵਾਦ। ਬਿਲਕੁਲ ਇਹੀ ਗੱਲ ਬਿੱਟਾ ਸਾਹਿਬ ਕਰ ਰਹੇ ਨੇ। ਬਿੱਟਾ ਸਾਹਿਬ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਇੱਕ ਨਾ ਮੈਨੂੰ ਗਾਣਾ ਯਾਦ ਆ ਗਿਆ ਅਰਵਿੰਦਰ ਗਰੇਵਾਲ ਦਾ, ਟੌਹਰ ਬਣ ਜਾਊਗੀ, ਹਨਾ, ਤੇ ਸਲਾਹ ਨਾਲ ਕਰਦੇ ਆ ਵੀ ਜੇ ਆਪਾਂ ਇੱਦਾਂ ਕਰ ਲਈਏ ਤਾਂ ਫਿਰ ਤੂੰ ਐਂ ਕਰੀ ਤਾਂ ਫਿਰ ਲੋਕ ਕਹਿਣਗੇ ਵਾਹ ਵੀ ਵਾਹ ਵੀ ਵਾਹ ਕਿਆ ਬਾਤ। ਮੈਨੂੰ ਗਾਣਾ ਯਾਦ ਆ ਰਿਹਾ ਕਿ ਮੈਂ ਲਾਵਾਂਗਾ ਵੀ। ਤੇ ਚਲੋ ਇਸ ਤਰ੍ਹਾਂ ਕਿ ਹੁਣ ਸਮਾਂ ਕਾਫੀ ਹੋ ਗਿਆ ਤੇ ਉਮੀਦ ਅਰਦਾਸ ਕਰਦੇ ਹਾਂ ਕਿ ਸਾਰਾ ਕੁਛ ਸੁੱਖ ਸੁਵੇਲੇ ਨੇਪਰੇ ਚੜ੍ਹੇ। ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਜਾਂਦੇ ਜਾਂਦੇ ਇੱਕ ਬੜੀ ਮੈਨੂੰ ਗੱਲ ਯਾਦ ਆ ਗਈ, ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਨਵੇਂ ਇੰਸਟਰੂਮੈਂਟ ਲੱਗੇ ਨੇ ਕਿ ਜਿਹੜਾ ਲੰਗਰ ਪਹਿਲਾਂ 1 ਘੰਟੇ ਚ ਬਣਦੇ ਸੀ ਹੁਣ ਉਹ 20-25 ਮਿੰਟਾਂ ਚ ਬਣ ਗਿਆ ਕਰੇਗਾ, ਸਟੀਮ ਵਾਲੇ ਜਿਹੜੇ ਵੱਡੇ ਕੁੱਕਰ ਲਿਆਂਦੇ ਗਏ ਆ। ਤੇ ਉਦੋਂ ਜਦੋਂ ਉਧਰੋਂ ਅਵਤਾਰ ਸਿੰਘ ਹਿੱਤ ਜਿਹੜੇ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੁਰੇ ਆਉਂਦੇ ਆ, ਪਟਨਾ ਸਾਹਿਬ ਦੇ ਅੱਜ ਕੱਲ ਉਹ ਜਿਹੜੇ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਨੇ ਤੇ ਮਨਜਿੰਦਰ ਸਿੰਘ ਸਰਸਾ ਤੇ ਮੈਂ ਅਸੀਂ ਇਕੱਠੇ ਤੁਰੇ ਆਉਂਦੇ ਹਾਂ ਤੇ ਮੈਨੂੰ ਵੇਖ ਕੇ ਉਹ ਕਹਿੰਦੇ ਆ ਕਹਿੰਦੇ ਗਾਲਾਂ ਵਾਲਾ ਡਿਪਾਰਟਮੈਂਟ ਆ ਗਿਆ। ਮੈਂ ਮੇਰੇ ਦਿਮਾਗ ਚ ਆਈ ਨੀ ਗੱਲ ਗਾਲਾਂ ਵਾਲਾ, ਮੈਂ ਕਿਹਾ ਸ਼ਾਇਦ ਗਰਲਜ਼ ਡਿਪਾਰਟਮੈਂਟ ਕਹਿ ਰਹੇ ਨੇ ਵੀ ਇਹਨਾਂ ਨੂੰ ਕੋਈ ਕੋਈ ਵਿੰਗ ਦਿੱਤਾ ਹੋਊ। ਮੈਂ ਕਿਹਾ ਉਹ ਕਿਵੇਂ? ਕਹਿੰਦੇ ਹੁਣ ਮੇਰੇ ਮੂੰਹ ਤੇ ਮੇਰੀ ਤਾਰੀਫ਼ ਕਰਨਗੇ ਜਦੋਂ ਮੇਰੀ ਪਿੱਠ ਘੁਮਾ ਲੈਣਗੇ ਉਦੋਂ ਮੈਨੂੰ ਗਾਲਾਂ ਕਰ ਦੂੰਗੇ। ਮੈਂ ਕਿਹਾ ਜੀ ਅੱਛਾ ਇਹ ਕਹੇ। ਕਹਿੰਦੇ ਨਹੀਂ ਤੁਸੀਂ ਦੇਖ ਲਿਓ। ਉਹ ਬਾਅਦ ਚ ਦੂਜੇ ਦਿਨ ਮੈਂ ਵੇਖਿਆ ਵਾਕਈ ਅਵਤਾਰ ਸਿੰਘ ਹਿੱਤ ਇਹ ਕਹਿ ਰਹੇ ਕਿ ਨਹੀਂ ਜੀ ਆਪਾਂ ਦਿੱਲੀ ਕਮੇਟੀ ਨੂੰ ਕਰਦਾ ਯੂੰ ਕਰਦਾ। ਸੋ ਜਿਵੇਂ ਤੁਸੀਂ ਗੱਲ ਕਰਦੇ ਹੋ ਨਾ ਪਹਿਲਾਂ ਸੀ ਅਸੀਂ ਕਿਸਾਨ ਜਥੇਬੰਦੀਆਂ ਦੀ ਆਪਾਂ ਗੱਲ ਕੀਤੀ ਸੀ ਕਿ ਅਸੀਂ ਇੱਕ ਦੂਜੇ ਦੇ ਜਦੋਂ ਇਕੱਠੇ ਹਾਂ ਉਦੋਂ ਅਸੀਂ ਕਿਸੇ ਦੀ ਬੁਰਿਆਈ ਨੀ ਕਰਦੇ, ਜਦੋਂ ਮਾੜਾ ਜਿਹਾ ਮੂੰਹ ਘੁਮਾਉਂਦੇ ਹਾਂ ਤੇ ਨਾਲ ਦੀ ਨਾਲ ਹੀ ਅਸੀਂ ਉਹਦੀ ਚੁਗਲੀ ਕਰਨਾ ਸ਼ੁਰੂ ਕਰ ਦਿੰਦੇ, ਜਿਹਦਾ ਹਾਲ ਇਹ ਹੋਇਆ ਕਿਸਾਨ ਜਥੇਬੰਦੀਆਂ ਦਾ ਇਹੀ ਹਾਲ ਹੋਇਆ। ਅੱਜ ਮਾੜੀ ਜਿਹੀ ਫੁੱਟ ਸਾਨੂੰ ਦਿੱਸੀ ਹੈ ਤੇ ਨਾਲ ਦੀ ਨਾਲ ਹੀ ਇੱਕ ਦੂਜੇ ਦੇ ਖਿਲਾਫ਼ ਕੋਈ ਕਿਸੇ ਦੀ ਬੋਲੀ ਜਾਂਦਾ ਕੋਈ ਕਿਸੇ ਦੀ ਬੋਲੀ ਜਾਂਦਾ, ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਣਾ, ਖੇਤੀ ਦਾ ਨੁਕਸਾਨ ਹੋਣਾ, 170 ਵਿਅਕਤੀਆਂ ਦੀ ਜਿਹੜੀ ਜਾਨ ਜਾ ਚੁੱਕੀ ਆ, ਉਹਨਾਂ ਦੇ ਪ੍ਰਤੀ ਸਾਨੂੰ ਹਮਦਰਦੀ ਰੱਖਣੀ ਚਾਹੀਦੀ ਉਹਨਾਂ ਪਰਿਵਾਰਾਂ ਦੀ ਲਈ। ਔਰ ਮੈਨੂੰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਮਦਦ ਕਰ ਰਹੀਆਂ ਨੇ, ਜਿਹੜੇ ਬੰਦੇ ਲਾਪਤਾ ਹੋਏ ਨੇ ਜੇਲ੍ਹਾਂ ਦੇ ਵਿੱਚ ਨੇ, ਜਿਹਨਾਂ ਦੇ ਕੇਸ ਪਾਏ ਗਏ ਨੇ, ਆ ਨੌਦੀਪ ਕੁੜੀ ਦਾ ਕੱਲ ਪਤਾ ਲੱਗਿਆ ਕਿ ਨੌਦੀਪ ਕੁੜੀ ਦੀ 2 ਵਾਰ ਜੇਲ੍ਹ ਦੀ ਰਿਜੈਕਟ ਹੋ ਗਈ, ਔਰ ਸੰਯੁਕਤ ਕਿਸਾਨ ਮੋਰਚੇ ਨੇ ਭਾਵੇਂ ਆਪਣਾ ਇੱਕ ਹੈਲਪ ਡੈਸਕ ਬਣਾਈ ਹੈ ਲੇਕਿਨ ਓਨੀ ਸ਼ਿੱਦਤ ਨਾਲ ਜਿੰਨੀ ਸ਼ਿੱਦਤ ਨਾਲ ਬਾਕੀ ਬੰਦੇ ਕੰਮ ਕਰਦੇ ਕਿ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਉਹਨਾਂ ਨੂੰ ਦੱਸੀਏ ਕਿ ਭਾਈ ਆਹ ਸਾਡਾ ਜਿਹੜਾ ਨੁਕਸਾਨ ਹੋ ਰਿਹਾ, ਆਹ ਸਾਡਾ ਫਾਇਦਾ ਹੋ ਰਿਹਾ। ਹਰ ਬੰਦਾ ਅੱਜ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਤਿਲ ਤਿਲ ਹਿੱਸਾ ਪਾਉਣਾ ਚਾਹੁੰਦਾ ਹੈ, ਉਹ ਹੀ ਚਾਹੁੰਦਾ ਕਿ ਖੇਤੀ ਬਿੱਲ ਰੱਦ ਹੋਣ, ਕਿਸਾਨ ਆਪੋ ਆਪਣੇ ਘਰਾਂ ਨੂੰ ਸੁੱਖ ਸਾਂਦ ਨਾਲ ਮੁੜਨ, ਪਰ ਇਕਜੁੱਟਤਾ ਦੀ ਲੋੜ ਹੈਗੀ ਹੈ। ਤੁਸੀਂ ਵੀ ਅਪੀਲ ਕਰਿਓ, ਤੁਹਾਡੀ ਅਪੀਲ ਜ਼ਿਆਦਾ ਸੁਣੀ ਜਾਣੀ ਹੈ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਜੁੜੇ ਹੋ, ਤੁਹਾਡਾ ਸਮਰਥਨ ਜ਼ਿਆਦਾ ਹੈਗਾ, ਤੁਹਾਡਾ 1 ਰੁਪਈਏ ਦਾ ਸਮਰਥਨ 50 ਰੁਪਈਆਂ ਦਾ ਬਣ ਜਾਣਾ ਹੈ, ਤੁਹਾਡੀ ਇੱਕ ਹਾਗਾ ਨਾਰਾ ਇੱਥੇ 50 ਦੇ ਬਰਾਬਰ ਬਣ ਜਾਂਦਾ। ਠੀਕ ਹੈ, ਪ੍ਰੈਕਟੀਕਲ ਦੋਨੇ ਕੋਲ ਵਿੱਤੀ ਤੌਰ ਦੇ ਉੱਤੇ ਵੀ ਤੇ ਵੈਸੇ ਵੀ ਹੌਸਲੇ ਤੌਰ ਦੇ ਉੱਤੇ, ਕਿਉਂਕਿ ਉਹਨਾਂ ਨੂੰ ਡਰ ਹੈ ਜੇ ਜਥੇਬੰਦੀਆਂ ਨੂੰ ਡਰ ਹੈ ਤੇ ਛੋਟਾ ਡਰ ਹੈ, ਪੰਜਾਬ ਦੇ ਲੋਕਾਂ ਦਾ ਬਿਲਕੁਲ ਡਰ ਨਹੀਂ ਆ, ਉਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕਾਂ ਨੇ ਸਾਨੂੰ ਸਿਰਫ ਇੰਨਾ ਹੀ ਹੈ ਵੀ ਉੱਥੇ ਜਾ ਕੇ ਖੜ ਜਾਣਾ, ਪਰ ਜਿਹੜੀ ਵਿੱਤੀ ਤੌਰ ਦੇ ਉੱਤੇ ਹੌਸਲਾ ਵਧਾਊ ਤੌਰ ਦੇ ਉੱਤੇ ਜਾਂ ਕੱਲ ਨੂੰ ਜਦੋਂ ਇੱਥੇ ਆਉਣਾ ਤੇ ਉਹਨਾਂ ਨੂੰ VIP ਟ੍ਰੀਟਮੈਂਟ ਮਿਲਣਾ, ਉਹਨਾਂ ਨੂੰ ਇਸ ਗੱਲ ਦਾ ਫਿਕਰ ਲੱਗਿਆ ਹੈ, ਇਸ ਗੱਲ ਦਾ ਉਹਨਾਂ ਨੂੰ ਸੁਚੇਤ ਕਰਾਓ, ਉਹਨਾਂ ਦੇ ਡੋਰ ਬੈਲ, ਉਹਨਾਂ ਦੇ ਜਿਹੜੇ ਜਿਹੜੇ ਜਿਹਨਾਂ ਜਿਹਨਾਂ ਸੰਪਰਕ ਹੈਗਾ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਕਿ ਜਿਹੜੀ ਇਹ ਲੜਾਈ ਤੁਸੀਂ ਇੱਥੋਂ ਤੱਕ ਲੈ ਗਏ ਪਰਮਾਤਮਾ ਦੀ ਕਿਰਪਾ ਨਾਲ, ਇਸੇ ਪਰਮਾਤਮਾ ਦੀ ਕਿਰਪਾ ਹੀ ਹੋਈ ਹੈ ਇੰਨਾ ਵੱਡਾ ਚਲਾਓ ਜਿਹੜਾ ਬਖਸ਼ਿਆ ਗਿਆ। ਕਿਸੇ ਦੇ ਫੁੱਲ ਵੀ ਨੀ ਮਾਰੇ, ਅਸੀਂ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਸਮਰਥਨ ਮਿਲ ਰਿਹਾ, ਤੇ ਇਸ ਸਮਰਥਨ ਨੂੰ ਅਸੀਂ ਵਧੀਆ ਤਰੀਕੇ ਨਾਲ ਜਿੱਤ ਕੇ ਅਸੀਂ ਘਰਾਂ ਨੂੰ ਪਰਤੀਏ। ਜੇ ਅਸੀਂ ਇਹ ਕਹਿੰਦੇ ਹਾਂ ਕਿ ਖੇਤੀ ਵੱਲ ਇੰਨੇ ਮਾੜੇ ਨੇ, ਇੰਨੇ ਕਾਲੇ ਨੇ, ਤਾਂ ਫਿਰ ਸਾਨੂੰ ਆਪਣੇ ਅੰਦਰ ਲਈ ਕਾਲਾਪਨ ਛੱਡਣਾ ਪਊ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬੇਟਾ ਜੀ, ਸ਼ੁਕਰਾਨਾ ਤੇ ਖਿਆਲ ਰੱਖਿਓ ਆਪਣਾ।
ਜੀ ਸ਼ੁਕਰੀਆ
ਜੀ। ਸੋ ਦੋਸਤੋ, ਬਿੱਟਾ ਸਾਹਿਬ ਬਾਰਡਰ ਤੋਂ ਲਾਈਵ ਗੱਲਬਾਤ ਕਰ ਰਹੇ ਸੀ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਦੇ ਨੇ, ਕਈ ਵਾਰੀ ਮੈਸੇਜ ਰਹਿ ਜਾਂਦੇ ਨੇ ਪੜ੍ਹਨੋਂ ਬੋਲਣੋਂ, ਸੋ ਮਾਫ਼ੀ ਚਾਹੁੰਦੇ ਹਾਂ। ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਤੁਹਾਨੂੰ ਸੁਣਨ ਨੂੰ ਮਿਲੇਗਾ, ਸ਼ੇਅਰ ਵੀ ਕਰ ਸਕਦੇ ਹੋ, ਦੁਬਾਰਾ ਵੀ ਸੁਣ ਸਕਦੇ ਹੋ, ਸੁਨੇਹੇ ਭੇਜ ਸਕਦੇ ਹੋ ਐਨੀ ਟਾਈਮ ਈਮੇਲ ਦੇ ਜ਼ਰੀਏ। ਸੋ ਜਾਂਦੇ ਜਿਹੜਾ ਮੈਂ ਗੀਤ ਪ੍ਰੋਮਿਸ ਕੀਤਾ ਸੀ ਗਰੇਵਾਲ ਦਾ, ਉਹ ਆਪਾਂ ਲਾਉਂਦੇ ਹਾਂ, ਅਤੇ ਅੱਜ ਜ਼ਰਾ ਸੁਣ ਕੇ ਜੀ, ਬੱਚਿਆਂ ਦਾ ਪ੍ਰੋਗਰਾਮ ਜਿਹੜਾ ਵੀ 25 ਮਿੰਟ ਦਾ ਹੁੰਦਾ ਹੈ, ਅਤੇ ਬਹੁਤ ਸੋਹਣਾ ਆਸਟ੍ਰੇਲੀਆ ਦੇ ਬੱਚੇ ਨੇ ਤਿਆਰ ਕਰਦੇ, ਅਮਰਦੀਪ ਹੁਣਾਂ ਨੇ ਤਿਆਰ ਕਰਵਾਇਆ, ਉਹ ਵੀ ਇਸ ਤੋਂ ਬਾਅਦ ਗੀਤ ਤੋਂ ਬਾਅਦ ਤੁਸੀਂ ਸੁਣੋਗੇ। ਅਤੇ ਜਾਂਦੇ ਜਾਂਦੇ ਗੀਤ, ਅਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਫਾਰੀ ਕਹਿ ਦੀਏ ਤਾਂ ਇਹਦੇ ਘਰ ਦੀ ਸਵਾਰੀ।